अनुसार अहम नाम है,
क्योंकि हम जो है जिस करके एदी गूंज वगैरह दे विच अच्छी तरह शायद ना समझ आया होगा हरिक दे प्रेमा नाम करके कि शाहूकार दा मुंडा सी उसका एक प्रसंग है जिहड़ा पूरी सोसाइटी ਵਿਕਰਨ ਲੱਗ ਪਿਆ। ਧਨ ਦੌਲਤ ਬਹੁਤਾ ਸੀ, ਘਰ ਤੋਂ ਜੇਬਾਂ ਭਰ ਕੇ ਲੈ ਜਾਂਦੇ, ਰੁਪਈਆਂ ਮੋਹਰਾਂ ਦੀ ਉਹਨਾਂ ਸਮੇਂ 'ਚ ਇਹ ਕੁਛ ਹੁੰਦਾ ਸੀ। ਉਹ ਪਾਰਟੀ ਸ਼ਰਾਬ ਪਾਵਾਂ ਚੱਲਦੀ ਸੀ, ਉਹਨਾਂ ਜਾ ਕੇ ਇਹ ਕੁਛ ਕਰਨਾ, ਅਖੀਰ ਬੁਰੇ ਕਰਮਾਂ ਦਾ ਬੁਰੀ ਸੁਸਾਇਟੀ ਦਾ ਸਮਾਂ ਪਾ ਕੇ ਫਲ ਮਿਲਦਾ ਹੈ। ਜੇ ਭਾਵੇਂ ਕੋਈ ਕਰਮ ਤੁਰਤ ਹੀ ਫਲ ਨਹੀਂ ਦਿੰਦਾ, ਉਹਦਾ ਸਮਾਂ ਪਾ ਕੇ ਜ਼ਰੂਰ ਫਲ ਮਿਲਦਾ ਹੈ। ਫਸਲ ਅੱਜ ਬੀਜੀ, ਅੱਜ ਹੀ ਉਹ ਫਲ ਨਹੀਂ ਦਿੰਦੀ ਹੁੰਦੀ, ਕਈ ਮਹੀਨਿਆਂ ਪਿੱਛੇ ਫਲ ਦਿੰਦੀ ਹੈ। ਕੋਈ ਦਰਖਤ ਅੰਬ ਵਗੈਰਾ ਦਾ ਅੱਜ ਲਗਾਓ, ਅੱਜ ਹੀ ਫਲ ਨਹੀਂ ਦਿੰਦਾ, ਕਈ ਸਾਲ ਬਾਅਦ ਉਸਨੂੰ ਫਲ ਲੱਗਣ ਲੱਗਦਾ ਹੈ। ਇਸੇ ਤਰ੍ਹਾਂ ਕੋਈ ਵੀ ਕਰਮ ਹੈ ਤੁਰਤ ਫਲ ਨਹੀਂ ਦਿੰਦਾ ਹੁੰਦਾ, ਸਮਾਂ ਪਾ ਕੇ ਫਲ ਦਿੰਦਾ ਹੁੰਦਾ। ਚੰਗਾ ਜਾਂ ਬੁਰਾ ਹੈ, ਚੰਗੇ ਦਾ ਫਲ ਸੁੱਖ ਮਿਲਣਾ ਹੋਇਆ, ਬੁਰੇ ਦਾ ਦੁੱਖ, ਇਹ ਈਸ਼ਰੀ ਕਾਨੂੰਨ ਹੈ, ਈਸ਼ਰੀ ਅਸੂਲ ਹੈ। ਇਸ ਵਾਸਤੇ ਇਹ ਪ੍ਰੇਮਾ ਜੋ ਸ਼ਾਹੂਕਾਰ ਦਾ ਲੜਕਾ ਸੀ, ਧਨ ਦੌਲਤ ਬਹੁਤ ਸੀ ਘਰ, ਉਦੋਂ ਮੋਹਰਾਂ ਦੀਆਂ ਜੇਬਾਂ, ਰੁਪਈਆਂ ਦੀਆਂ ਜੇਬਾਂ ਭਰ ਕੇ ਲੈ ਜਾਣੀਆਂ, ਖੂਬ ਸ਼ਰਾਬ ਦਾ ਉੱਡਦਾ ਸੀ, ਬੁਰੀ ਸੁਸਾਇਟੀ ਵਿੱਚ ਚੌਧਰੀ ਬਣਿਆ ਹੋਇਆ ਸੀ। ਹੌਲੀ 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 ਉਹਨਾਂ ਕਰਮਾਂ ਦਾ ਫਲ ਮਿਲਣਾ ਸ਼ੁਰੂ ਹੋਇਆ, ਇਹਦੇ ਸਰੀਰ ਨੂੰ ਥੋੜ੍ਹੇ ਥੋੜ੍ਹੇ ਕੁਛ ਦੇ ਕੋਹੜ ਦੇ ਆਸਾਰ ਸ਼ੁਰੂ ਹੋ ਗਏ। ਇੱਕ ਦਿਨ ਐਸਾ ਹੋਇਆ ਬਿਲਕੁਲ ਹੀ ਇਹਦੇ ਸਰੀਰ ਨੂੰ ਬਹੁਤ ਵੱਡਾ ਕੋਹੜ ਹੋ ਜਾਂਦਾ ਹੈ। ਇਲਾਜ ਮੁਆਲਜੇ ਕਰਾਏ ਗਏ ਪਰ ਕਰਮ ਰੋਗ ਸੀ। ਦੋ ਕਿਸਮ ਦੇ ਰੋਗ ਹੁੰਦੇ ਨੇ, ਇੱਕ ਤਾਂ ਕਿਸੇ ਪਰਹੇਜ਼ੀ ਨਾਲ ਰੋਗ ਲੱਗਣਾ, ਉਹਦਾ ਇਲਾਜ ਡਾਕਟਰ ਹਕੀਮ ਕਰ ਦਿੰਦੇ ਹਨ। ਇੱਕ ਕਰਮ ਰੋਗ ਹੁੰਦਾ ਹੈ, ਕਰਮ ਰੋਗ ਉਹ ਹੁੰਦਾ ਹੈ ਜਿਹੜੇ ਬਹੁਤ ਨਿਸ਼ਚਿਤ ਬੁਰੇ ਕਰਮਾਂ ਦਾ ਫਲ ਹੋਇਆ ਕਰਦਾ। ਇਹ ਕਰਮ ਰੋਗ ਹੋਣ ਕਰਕੇ ਇਹਦੇ ਇਲਾਜ ਮੁਆਲਜੇ ਵੀ ਬੜੇ ਕਰਾਏ ਗਏ, ਲੇਕਿਨ ਨਾ ਹੋ ਸਕੇ, ਰੋਗ ਵੱਧਦਾ ਹੀ ਚਲਾ ਗਿਆ। ਉਹ ਜਿਹੜੀ ਪਾਰਟੀ ਸੀ ਖਾਣ ਪੀਣ ਵਾਲੀ, ਨਵਾਲੇ ਪਿਆਲੇ ਦੇ ਜਿਹੜੇ ਮਿੱਤਰ ਸਨ, ਉਹ ਤਾਂ ਭਰਾ ਹੋ ਗਏ ਉਦੋਂ ਹੀ, ਕਿਉਂ ਜਾਣਦੇ ਸਨ ਵੀ ਇਹਦੇ ਸਰੀਰ ਨੂੰ ਕੋਹੜ ਦਾ ਰੋਗ ਲੱਗਿਆ, ਇਹਦੇ ਜਰਮਸ ਬਹੁਤ ਬੁਰੇ ਹੁੰਦੇ, ਨਾ ਅਗਰ ਸਾਨੂੰ ਚਿੰਬੜ ਗਏ ਸੱਤ ਤਾਂ ਇਲਾਜ ਹੋ ਨਹੀਂ ਸਕਣਾ, ਤਾਂ ਬਾਪ ਤਾਂ ਬਹੁਤ ਬੜਾ ਧਨਾੜ ਆਦਮੀ ਉਹ ਪ੍ਰਭਾਵ ਹੀ ਲਏਗਾ। ਇਸ ਕਰਕੇ ਉਹ ਖਿਸਕਣੇ ਸ਼ੁਰੂ, ਉਹ ਨਹੀਂ ਨੇੜੇ ਆਉਂਦਾ ਕੋਨੇ ਦੇ। ਇਹੀ ਜੀ ਤਾਂ ਹਾਲਤ ਹੋ ਗਈ, ਇਹ ਪਛਾਣਦਾ ਤਾਂ ਹੈ ਵੀ ਦੇਖੋ ਜਦੋਂ ਮੈਂ ਖਲਾਉਂਦਾ ਪਲਾਉਂਦਾ ਸੀ ਕਿਵੇਂ ਮੇਰੇ ਚਾਰ ਚ ਫਿਰ ਨੱਠੇ ਫਿਰਦੇ ਸਨ, ਹੁਣ ਕੋਈ ਨੇੜੇ ਨਹੀਂ ਆਉਂਦਾ ਹੈ। ਗੱਲ ਹੀ ਨਹੀਂ ਕੋਈ ਪੁੱਛਦਾ ਤੂੰ ਰਾਜੀ ਹੈ ਕਿ ਤੰਦਰੁਸਤ ਹੈ ਕਿ ਠੀਕ ਹੈ ਕਿ ਨਹੀਂ, ਇਹ ਉਹਨੂੰ ਮਹਿਸੂਸ ਤਾਂ ਹੋ ਗਿਆ। ਅਖੀਰ ਕਰਦਿਆਂ ਨੇ ਫਿਰ ਵੀ ਕਰਦੇ ਕਰਦੇ ਹੀ ਹੁੰਦੇ ਹਨ। ਮੈਂ ਸੋਚਿਆ ਵੀ ਆਪਣਾ ਉਪਾਅ ਤਾਂ ਕਰੋ ਜਿੰਨਾ ਹੋ ਸਕਦਾ। ਧਨ ਪਦਾਰਥ ਬਹੁਤ ਸੀ ਉਹਦੇ ਪਿਤਾ ਦੇ ਪਾਸ, ਉਸਨੇ ਇਲਾਜ ਮੁਆਲਜੇ ਬੜੇ ਕਰਾਏ, ਲੇਕਿਨ ਕੋਈ ਕਾਰਗਰ ਨਾ ਹੋ ਸਕਿਆ, ਰੋਗ ਵੱਧਦਾ ਹੀ ਚਲਾ ਗਿਆ। ਇੱਥੇ ਤੱਕ ਨੌਬਤ ਪਹੁੰਚ ਗਈ, ਉਹਦੇ ਹੱਥਾਂ ਪੈਰਾਂ ਵਿੱਚ ਪੀਪ ਜਾਣ ਲੱਗ ਪਏ, ਐਸਾ ਕੋਹੜ ਹੋ ਗਿਆ, ਨਹੁੰ ਚੜਨ ਲੱਗ ਪਏ ਹੱਥਾਂ ਪੈਰਾਂ ਦੇ, ਸਾਰੇ ਸਰੀਰ ਵਿੱਚੋਂ ਪੀਕ ਜਾਂਦੀ ਹੈ, ਕੋਈ ਨੇੜੇ ਨਹੀਂ ਆਉਂਦਾ। ਹੁਣ ਘਰਦੇ ਵੀ ਕਹਿਣੇ ਕਰਕੇ ਠੀਕ ਨਹੀਂ, ਇੱਥੇ ਇਹਦੇ ਜਰਮ ਇਹ ਮਕਾਨ ਦੀਆਂ ਕੰਧਾਂ ਵਿੱਚ ਪ੍ਰਵੇਸ਼ ਕਰ ਜਾਣਗੇ, ਸਾਨੂੰ ਚਿੰਬਣਗੇ, ਤੇਰੀ ਛੱਪਰੀ ਬਾਹਰ ਖੂਹ ਤੇ ਪਾ ਦਿੰਦੇ ਹਾਂ। ਪਿੰਡਾਂ ਵਿੱਚ ਆਪਣੇ ਪੰਜਾਬ ਦੇ ਵਿੱਚ ਖੂਹ ਹੁੰਦੇ ਨੇ, ਤਾਂ ਖੂਹ ਦੇ ਉੱਪਰ ਵੀ ਛੱਪਰੀ ਪਾ ਦਿੱਤੀ, ਕਹਿਣਾ ਉੱਥੇ ਤੇਰਾ ਖਾਣਾ ਦਾਣਾ ਪਚਾ ਦਿਆ ਕਰਾਂਗੇ। ਮੰਜਾ ਬਿਸਤਰਾ ਦੇ ਦਿੱਤਾ, ਵੇਲੇ ਵੇਲੇ ਸਿਰ ਪਹਿਲੇ ਤੇ ਖਾਣਾ ਦਾਣਾ ਦਿੰਦੇ ਰਹੇ, ਲੇਕਿਨ ਨਿਕੰਮੇ ਆਦਮੀ ਨੂੰ ਕੌਣ ਪੁੱਛਦਾ, ਹੌਲੀ ਹੌਲੀ ਵੀ ਭੁੱਲਣ ਲੱਗ ਪਏ। ਬਸ ਕੋਈ ਨੇੜੇ ਨਹੀਂ ਜਾਂਦਾ, ਨਜ਼ਦੀਕ ਨਹੀਂ ਟੁੱਕਦਾ, ਇਕੱਲਾ ਹੈ। ਹੁਣ ਦੁੱਖ ਤਿਆਂ ਰੱਬ ਯਾਦ ਆਉਂਦਾ, ਕੁਦਰਤੀ ਗੱਲ ਹੈ, ਜਦੋਂ ਦੁੱਖ ਪੈਂਦਾ ਵਾਸ਼ ਹੀ ਰੱਬ ਯਾਦ ਆਉਂਦਾ। ਕਿਤਨਾ ਵੀ ਨਾਸਤਿਕ ਬੰਦਾ ਹੋਵੇ, ਜਦੋਂ ਕੋਈ ਦੁੱਖ ਪੈਂਦਾ ਵਾਸ਼ ਉਹਨੂੰ ਰੱਬ ਯਾਦ ਆਉਂਦਾ, ਉਹ ਵੀ ਆਸਤਿਕ ਬਣ ਜਾਂਦਾ ਹੁੰਦਾ। ਕਹਿਦਾ ਕਿਸੇ ਨਾਸਤਿਕ ਨੂੰ ਪੁੱਛਿਆ, ਉਹਦੇ ਇੱਕ ਮਿੱਤਰ ਨੇ ਕਹਿਣ ਲੱਗਾ, ਤੂੰ ਤਾਂ ਕਹਿੰਦਾ ਸੀ ਰੱਬ ਹੈ ਨਹੀਂ, ਕੱਲ ਮੈਂ ਤੈਨੂੰ ਸੁਣਿਆ ਅੰਦਰ ਬੜਿਆ ਕੀ ਬੇਨਤੀਆਂ ਕਰਦਾ ਸੀ ਤੂੰ, ਮੈਂ ਕੰਨ ਲਾ ਕੇ ਸੁਣ ਰਿਹਾ ਸੀ, ਕਿਹਦੇ ਅੱਗੇ ਤਰਲੇ ਕੱਢਦਾ ਸੀ, ਕੌਣ ਸੋਰ ਤੱਕ ਉੱਥੇ ਮੈਂ ਨੀਂਦਾ ਨਹੀਂ ਸੀ, ਦੱਸ ਤੂੰ ਕਿਹਦੇ ਅੱਗੇ ਤਰਲੇ ਕੱਢਦਾ ਸੀ, ਤੂੰ ਕਹਿੰਦਾ ਰੱਬ ਹੈ ਨਹੀਂ। ਕਹਿੰਦਾ ਵੀ ਹੈ ਤਾਂ ਸੀ, ਮੈਂ ਬੇਨਤੀ ਤੋਂ ਉਹਦੇ ਅੱਗੇ ਹੀ ਕਰਦੇ ਸੀ, ਜੇ ਮੇਰੀ ਮਦਦ ਕਰਦੇ ਤਾਂ ਚੰਗੀ ਗੱਲ। ਯਾਨੀ ਦੁੱਖ ਪਿਆਂ ਨਾਸਤਿਕ ਵੀ ਆਸਤਿਕ ਹੋ ਜਾਂਦੇ ਹਨ, ਸੁੱਖ ਦੇ ਵਿੱਚ ਹੀ ਸਰਮਸਤੀਆਂ ਨੂੰ ਖਰਾਬ ਕਰਦੀਆਂ ਹਨ। ਇਸ ਵਾਸਤੇ ਗੁਰੂ ਜੀ ਦੁੱਖ ਨੂੰ ਦਾਰੂ ਕਹਿੰਦੇ ਹਨ। ਇਸ ਦੀ ਛੱਪਰੀ ਬਾਹਰ ਪਾਰ ਦਿੱਤੀ ਗਈ, ਮੰਜਾ ਬਿਸਤਰਾ ਮਿਲ ਗਿਆ, ਕੋਈ ਨੇੜੇ ਨਹੀਂ ਆਉਂਦਾ, ਮਿੱਤਰ ਦੋਸਤ ਸਾਥ ਸਾਰੇ ਪਰੇ ਹੋ ਗਏ, ਅਸੀਂ ਖਾਣਾ ਦਾਣਾ ਵੇਲੇ ਵੇਲੇ ਸਿਰ ਦੇ ਆਉਂਦੇ ਨੇ, ਲੇਕਿਨ ਉਹ ਵੀ ਹੁਣ ਨਾਗਰ ਪੈਣ ਲੱਗ ਪਏ। ਉਹਦੀ ਇਹੋ ਜਿਹੀ ਹਾਲਤ ਦੇਖ ਕੇ ਕਿਸੇ ਤਰਸਮਾਨ ਪੁਰਸ਼ ਨੇ ਉਹਦੇ ਗਲ ਨਾਲ ਅਰਸੀ ਪਾ ਕੇ ਠੁੱਠਾ ਬੰਨਤਾ। ਜਿਹਨੂੰ ਦਇਆ ਆਉਂਦੀ ਹੈ ਕਿ ਤਰਸਮਾਨ ਠੁੱਠੇ ਯੋਗ ਆ ਜਾਂਦਾ, ਉਹ ਖਾ ਲੈਂਦਾ, ਅੱਠੇ ਫਿਰ ਆਪਣੇ ਕੰਨਾਂ ਨੂੰ ਰੋਂਦਾ। ਹੁਣ ਯਾਦ ਕਰਦੇ ਵੀ ਉਹ ਮੈਨੂੰ ਬੜੇ ਸਮਝਾਉਂਦੇ ਸਨ, ਮੇਰੇ ਪਿਤਾ ਮਾਤਾ ਸਾਗ ਸੰਬੰਧੀ ਹੋ ਹਿਤੂ ਵੀ ਚੰਗੀ ਗੱਲ ਨੀ, ਪੂਰੀ ਸੋਸਾਇਟੀ ਚ ਮੂਵ ਕਰਨਾ ਚੰਗਾ ਨੀ ਹੁੰਦਾ, ਇਹਦਾ ਫਲ ਅੱਛਾ ਨੀ ਹੁੰਦਾ। ਪਰ ਮੈਂ ਇੱਕ ਨਾ ਮੰਨੀ, ਹੁਣ ਕਰਮ ਦਾ ਫਲ ਭੋਗਣਾ ਪਿਆ, ਹੁਣ ਭੋਗਣਾ ਹੀ ਪਏਗਾ। ਇਹ ਹੁਣ ਰੱਬ ਨੂੰ ਯਾਦ ਕਰਦਾ, ਦੁੱਖ ਪਿਆ ਹੈ ਪ੍ਰਭੂ, ਹੈ ਅੰਤਰਜਾਮੀ, ਹੈ ਪਰਤਾਵਨ, ਹੈ ਕਰਨ ਕਾਰਨ, ਹੈ ਮਿਹਰਬਾਨ, ਹੈ ਸ਼ਕਤੀਮਾਨ, ਕਿਰਪਾ ਕਰ, ਮੇਰਾ ਦੁੱਖ ਦੂਰ ਕਰ, ਮੈਂ ਸਦਾ ਤੇਰਾ ਭਜਨ ਕਰਾਂਗਾ। ਜਿਵੇਂ ਮਾਤਾ ਦੇ ਉਦਰ ਵਿੱਚ ਕਰਦਾ ਸੀ, ਪੁੱਠਾ ਲਟਕਦਾ ਸੀ, ਗੰਦੇ ਸਿਰੇ ਦਾ ਸਰਾਣਾ ਲੱਗਿਆ ਆਇਆ ਸੀ, ਗੰਦ ਮੰਦ ਵਿੱਚ ਇਹਦਾ ਵਾਸਾ ਸੀ, ਕਿਹੋ ਜਿਹੀ ਹਾਲਤ ਸੀ ਇਹਦੀ। ਉਸ ਮੌਕੇ ਅਰਦਾਸਾਂ ਬੇਨਤੀਆਂ ਰਜੋਈਆਂ ਕਰਦਾ ਸੀ, ਉਸੀ ਤਰ੍ਹਾਂ ਇੱਕ ਦੁੱਖ ਵਿੱਚ ਕਰਦਾ ਹੈ। ਕਈ ਸਾਲ ਗੁਜ਼ਰ ਗਏ, ਅਖੀਰ ਕਿਤੇ ਨਾ ਕਿਤੇ ਇੱਕ ਮਨ ਹੋ ਕੇ ਬੇਨਤੀ ਹੋ ਜਾਂਦੀ। ਜਦੋਂ ਇੱਕ ਮਨ ਹੋ ਕੇ ਬੇਨਤੀ ਹੋ ਜਾਏ, ਉਹ ਰੱਬ ਦੇ ਘਰ ਮਨਜ਼ੂਰ ਹੋ ਜਾਂਦੀ ਹੁੰਦੀ ਹੈ। ਇੱਥੇ ਸੰਗਤ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਸ਼ਨਾਂ ਵਾਸਤੇ ਜਾਂਦੀ ਸੀ। ਉਹਨਾਂ ਸਮਿਆਂ ਦੇ ਵਿੱਚ ਰਸਤੇ ਚੰਗੇ ਨਹੀਂ ਸਨ ਹੁੰਦੇ, ਜੰਗਲਾਤ ਬਹੁਤੇ ਹੁੰਦੇ, ਸੰਗਤਾਂ ਇਕੱਠੀਆਂ ਹੋ ਕੇ ਜਾਇਆ ਕਰਦੀਆਂ। ਵੱਡੇ ਵੱਡੇ ਤਿੰਨ ਚਾਰ ਜੋੜ ਮੇਲੇ ਸਾਲ ਵਿੱਚ ਰੱਖੇ ਹੁੰਦੇ ਸਨ, ਵਿਸਾਖੀ ਦਾ, ਨਿਮਾਣੀ ਦਾ, ਲੋਹੜੀ ਦਾ, ਇਹੋ ਜਿਹੇ। ਹੁਣ ਸੰਗਤ ਵਿਸਾਖੀ ਦੇ ਜੋੜ ਮੇਲੇ 'ਤੇ ਜਾ ਰਹੀ ਸੀ, ਪਿਛਲੇ ਪਿੰਡ ਉਸੇ ਪਿੰਡ ਰਾਤ ਨੂੰ ਰਾਇਸ਼ ਰੱਖੀ ਸੰਗਤ ਨੇ। ਸਵੇਰੇ ਉੱਠ ਕੇ ਇਸ਼ਨਾਨ ਵਗੈਰਾ ਕਰਕੇ ਸੰਗਤ ਨੇ ਚਾਲੇ ਪਾ ਅਤੇ ਨਾਲੇ ਅਸਲੀਵਾਰ ਦਾ ਕੀਰਤਨ ਜੋਟੀਆਂ ਵਿੱਚ ਕਰਦੇ ਜਾਂਦੇ ਹਨ। ਜਿਵੇਂ ਆਪਾਂ ਜੋਟੀਆਂ 'ਚ ਕੀਰਤਨ ਕਰਦੇ ਹਾਂ, ਦੋ ਤਿੰਨ ਨਸ਼ਿਆਂ ਵਿੱਚ ਬੋਲਦੇ ਹਾਂ, ਇਉਂ ਪੜ੍ਹਦੇ ਚਲੇ ਜਾ ਰਹੇ ਨੇ, ਛੱਕਾ ਸਲੋਕ ਸ਼ਬਦ। ਇਉਂ ਅੱਜ ਇਹਦੀ ਹਾਲਤ ਬਹੁਤ ਤਰਸਯੋਗ ਸੀ, ਬਹੁਤ ਦੁਖੀ ਸੀ। ਕਈ ਦਫ਼ਾ ਜੀ ਕਰਦਾ ਵੀ ਮੈਂ ਖੂਹ ਡਿੱਗ ਕੇ ਮਰ ਜਾਏ, ਇਸ ਜੀਵਨ ਨਾਲ ਤੋਂ ਮਰਨਾ ਚੰਗਾ। ਕਦੇ ਫਿਰ ਮਨ ਤੋਂ ਡਰ ਜਾਂਦਾ, ਫਿਰ ਛਪਰੀ ਜਾ ਵੜਦਾ, ਫਿਰ ਖੂਹ ਦੀ ਮੌਣ 'ਤੇ ਆ ਬਹਿੰਦਾ। ਇਉਂ ਇਹਦੀ ਹਾਲਤ ਹੁੰਦੀ ਰਹੀ ਹੈ। ਉਹਦੀ ਮੌਣ 'ਤੇ ਬੈਠੇ ਦੇ ਕੰਨ ਵਿੱਚ ਆਵਾਜ਼ ਪਏਗੀ, ਬਾਣੀ ਸੰਗਤ ਪੜ੍ਹਦੀ ਚਲੀ ਆ ਰਹੀ। ਬਾਣੀ ਦੀ ਆਵਾਜ਼ ਕੰਨ ਦੁਆਰਾ ਹਿਰਦੇ 'ਚ ਪਹੁੰਚੀ, ਕੁਛ ਸ਼ਾਂਤੀ ਮਹਿਸੂਸ ਹੋਈ। ਹੈਰਾਨ ਹੁੰਦਾ ਵੀ ਕੀ ਗੱਲ ਹੈ, ਅੱਜ ਕੁਛ ਮੇਰਾ ਸ਼ਾਇਦ ਰੋਗ ਕੱਟਿਆ ਆ, ਦੁੱਖ ਕੱਟਿਆ ਹੈ, ਕੁਛ ਸ਼ਾਂਤੀ ਜਿਹੀ ਹੁਣ ਮਹਿਸੂਸ ਹੋਣ ਲੱਗੀ ਹੈ। ਫਿਰ ਉਸਨੂੰ ਨਹੀਂ ਸੀ ਪਤਾ ਬਾਣੀ ਆਪਣਾ ਅਸਰ ਰੱਖਦੀ ਹੈ। ਅਖੀਰ ਉਸਨੇ ਸੋਚਿਆ ਵੀ ਇੱਧਰੋਂ ਆਵਾਜ਼ ਆਉਂਦੀ ਹੈ, ਕੋਈ ਪੜ੍ਹਦੇ ਹੁੰਦੇ ਨੇ, ਪਤਾ ਨਹੀਂ ਕੀ ਹੈ, ਕਿਸ ਬਜ਼ੁਰਗ ਦਾ ਕਲਾਮ ਹੈ ਜਾਂ ਕਿਆ। ਉਹਨੂੰ ਕੋਈ ਨਹੀਂ ਸੀ ਪਤਾ ਵੀ ਗੁਰੂ ਕੀ ਬਾਣੀ ਹੈ। ਹੌਲੀ ਹੌਲੀ ਆਪਣੀ ਛੁਪਰੀ 'ਚੋਂ ਰੁੜਦਾ ਰੁੜਦਾ, ਕਿਉਂਕਿ ਸ਼ੀਤ ਕਾਲ ਤਾਂ ਬਹੁਤ ਵਧੀਆ ਖਰਾਬ ਹੋ ਚੁੱਕੀ ਸੀ, ਰੁੜਦਾ ਰੁੜਦਾ ਉੱਥੇ ਆ ਗਏ ਜਿੱਥੇ ਰਸਤਾ ਸੀ। ਰਸਤੇ ਦੇ ਪਾਸ ਆ ਕੇ ਬੈਠ ਜਾਂਦਾ ਹੈ ਸੰਗਤ। ਜਦੋਂ ਪਾਸ ਦੀ ਗੁਜ਼ਰਨ ਲੱਗੀ, ਉਸਨੇ ਉੱਚੀ ਆਵਾਜ਼ ਦੇ ਕੇ ਪਿੱਛੇ, ਤੁਸੀਂ ਕੌਣ? ਸੋ ਇੱਕ ਨੇ ਸੁਣ ਲਿਆ, ਅੰਧੇਰਾ ਸੀ, ਸੋ ਕਹਿਣ ਲੱਗੇ ਵੀ ਅਸੀਂ ਗੁਰੂ ਕੇ ਸਿੱਖ ਹਾਂ, ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਸ਼ਨਾਂ ਵਾਸਤੇ ਅਸੀਂ ਚੱਲੇ ਹਾਂ ਗੋਇੰਦਵਾਲ ਸਾਹਿਬ ਨੂੰ। ਪੜ੍ਹਦੇ ਕੀ ਜਾਂਦੇ? ਉਹ ਕਹਿੰਦੇ ਅਸੀਂ ਗੁਰੂ ਕੀ ਬਾਣੀ ਪੜ੍ਹਦੇ ਹਾਂ, ਗੁਰੂ ਨਾਨਕ ਦੀ ਬਾਣੀ ਹੈ। ਉਹ ਕਹਿੰਦਾ ਇੱਕ ਮੈਂ ਬੜਾ ਦੁਖੀ ਆਦਮੀ ਹਾਂ, ਬਹੁਤ ਰੋਗੀ ਹਾਂ, ਕੋੜ ਦੇ ਰੋਗ ਨਾਲ ਮੇਰਾ ਸੱਤਿਆਨਾਸ਼ ਹੋ ਚੁੱਕਿਆ ਸਰੀਰ ਦਾ। ਮੇਰੇ ਮਿੱਤਰ ਦੋਸਤ ਸਾਕ ਸੰਬੰਧੀ ਪਿਆਲੇ ਨਵਾਲੇ ਦੇ ਜਿਹੜੇ ਪਹਿਲੇ ਮਿੱਤਰ ਸਨ, ਚਾਰ ਚੁਫੇਰੇ ਮੇਰੇ ਹਰ ਵਕਤ ਨੱਠੇ ਫਿਰਦੇ ਸਨ, ਕੋਈ ਨੇੜੇ ਨਹੀਂ ਆਉਂਦਾ, ਘਰਦਿਆਂ ਨੇ ਵੀ ਜਵਾਬ ਦੇ ਦਿੱਤਾ ਹੈ, ਮੈਂ ਛਪਰੀ ਖੁੱਤੇ ਰਹਿੰਦਾ, ਮੇਰੀ ਬੁਰੀ ਹਾਲਤ ਹੈ, ਹਰ ਵਕਤ ਸਰੀਰ ਚੜ੍ਹਦਾ ਬਲਦਾ ਛੱਡਦਾ, ਮੇਰੇ ਸਰੀਰ ਦੇ ਵਿੱਚ ਪੀਤ ਜਾਂਦੀ ਹੈ, ਬਦਬੋ ਮਾਰ ਰਹੀ ਹੈ, ਕੋਈ ਨੇੜੇ ਨਹੀਂ ਆਉਂਦਾ ਹੈ, ਮੈਨੂੰ ਬਿਮਾਰੀ ਨਹੀਂ ਲੱਗ ਜਾਏ। ਜੇ ਤੁਸੀਂ ਮੈਨੂੰ ਅੱਜ ਮੈਨੂੰ ਕੋਈ ਸ਼ਾਂਤੀ ਆਈ ਹੈ ਸੁਣ ਕੇ ਜੋ ਤੁਸੀਂ ਪੜ੍ਹਦੇ ਹੋ, ਜੇ ਤੁਸੀਂ ਮੈਨੂੰ ਉਸ ਗੁਰੂ ਦੇ ਪਾਸ ਲੈ ਜਾਓ, ਮੈਂ ਤੁਹਾਡਾ ਬੜਾ ਅਹਿਸਾਨਮੰਦ ਹਾਂ, ਮੈਂ ਸ਼ਾਇਦ ਮੇਰਾ ਸਰੀਰ ਠੀਕ ਹੋ ਜਾਵੇ, ਮੇਰੇ ਚਿੱਤ ਵਿੱਚ ਵਿਸ਼ਵਾਸ ਹੋ ਗਿਆ। ਸੋ ਕਹਿਣ ਲੱਗਾ, ਪਰ ਮੇਰੀ ਹਾਲਤ ਦੇਖ ਲਓ, ਨੇੜੇ ਨਹੀਂ ਮੇਰੇ ਕੋਈ ਆਉਂਦਾ, ਹੱਥਾਂ ਨਹਾਂ ਚੋਂ ਹੱਥਾਂ ਪੈਰਾਂ ਦੀ ਪੀਪ ਜਾਂਦੀ ਹੈ, ਸਰੀਰ ਚੋਂ ਪੀਪ ਜਾਂਦੀ ਹੈ, ਬਦੋਂ ਮਾਰ ਗਈ, ਕੋਈ ਨੇੜੇ ਨਹੀਂ ਟੁੱਕਦਾ। ਸੋ ਇਹ ਦੇਖ ਲਓ ਤੁਸੀਂ, ਜੇ ਮੈਨੂੰ ਲਿਜਾ ਸਕੋ ਤਾਂ ਥੋੜ੍ਹਾ ਜਿਹਾ ਇਹ ਖਿਆਲ ਕਰ ਲਿਓ। ਪਰ ਵਿਕਾਰੇ ਵੀ ਹੁੰਦੇ ਹੀ, ਇਹਨਾਂ ਗੱਲਾਂ ਦੀ ਪਰਵਾਹ ਨਾ ਜਾਣਨ ਵਾਲੇ ਪੁਰਸ਼ ਦੁਨੀਆਂ ਵਿੱਚ ਹਰ ਕਿਸਮ ਦੇ ਹੁੰਦੇ ਹਨ, ਇੱਕ ਕਹਿਣਾ ਕੋਈ ਗੱਲ ਨਹੀਂ। ਉਹਨੇ ਆਪਣੇ ਫੇਸ ਵਿੱਚ ਉਸਨੂੰ ਲਪੇਟ ਕੇ ਡੱਗੀ ਮਾਰ ਲਈ, ਪਿੱਛੇ ਬੰਨ ਲਿਆ, ਸੰਗਤ ਉਸੀ ਤਰ੍ਹਾਂ ਪੜ੍ਹਦੀ ਚਲੀ ਗਈ। ਤੀਸਰੇ ਪੈਰ ਗੁਰੂ ਅਮਰਦਾਸ ਮਹਾਰਾਜ ਦਾ ਦਰਬਾਰ ਲੱਗਿਆ ਸੀ, ਬੇਅੰਤ ਸੰਗਤ ਉੱਥੇ ਹਜ਼ੂਰੀ ਵਿੱਚ ਹਾਜ਼ਰ ਹੋ ਗਈ। ਉਸਨੂੰ ਇੱਕ ਥਾਂ ਜਿੱਥੇ ਬਿਮਾਰ ਆਦਮੀ ਰਹਿੰਦੇ ਸੀ, ਕਿਤੇ ਕੁ ਤਾਂ ਗੁਰੂ ਦੀ ਕਿਰਪਾ ਦੀ ਦ੍ਰਿਸ਼ਟੀ ਪੈ ਜਾਂਦੀ ਸੀ, ਉਹ ਵੱਲ ਹੋ ਜਾਂਦਾ ਸੀ, ਉਸ ਜਗ੍ਹਾ ਉਸਨੂੰ ਪ੍ਰੇਮੀ ਨੂੰ ਉਤਾਰ ਦਿੱਤਾ, ਉਹਦੀ ਰਹਿਸ਼ ਉੱਥੇ ਹੋ ਗਈ। ਉਹਨੂੰ ਦੂਰੋਂ ਹੀ ਦਰਸ਼ਨ ਕਰ ਲਿਆ ਗੁਰੂ ਕਾ ਸੰਗਤ ਦਾ, ਅਤੇ ਬਾਕੀ ਸੰਗਤ ਨੇ ਅੱਗੇ ਆਪਣੇ ਪਿੰਡ ਪੇਟਾ ਰੱਖ ਕੇ ਗੁਰੂ ਕਾ ਦਰਸ਼ਨ ਕਰਕੇ ਪਿੰਡ ਥਾਈ ਬਹਿ ਗਏ। ਕੁਝ ਦਿਨ ਦੀਵਾਨ ਹੋਇਆ, ਕਈਆਂ ਨੇ ਨਵੀਂ ਸਿੱਖੀ ਧਾਰਨ ਕੀਤੀ, ਕਈ ਪੁਰਾਣੇ ਸਨ ਅੱਗੇ ਵਾਸਤੇ ਕੁਛ ਜੁਗਤੀ ਹੋਰ ਨਵੀਂ ਚਾਹੁੰਦੇ ਸਨ, ਉਹਨਾਂ ਨੇ ਇਹ ਕੁਛ ਹਾਸਲ ਕੀਤਾ। ਇਉਂ ਕਈ ਦਿਨ ਰਹਿ ਕੇ ਉੱਥੇ ਸੰਗਤਾਂ ਜਾਣ ਵਾਲੀ ਤਾਂ ਵਾਪਸ ਚਲੀਆਂ ਗਈਆਂ, ਲੇਕਿਨ ਉਹ ਉੱਥੇ ਤੇ ਉੱਥੇ ਰਹਿ ਜਾਂਦਾ। ਪਰ ਉਸਨੇ ਬਹੁਤ ਸਾਰੀ ਬਾਣੀ ਯਾਦ ਕਰ ਲਈ, ਬਾਣੀ ਰੋਜ਼ ਪੜ੍ਹਦਾ ਹੈ, ਸਿਮਰਨ ਕਰਦਾ ਹੈ। ਗੁਰੂ ਕਾ ਚਰਨਾਂ ਵਿੱਚ ਉਹਨਾਂ ਸਮਿਆਂ ਵਿੱਚ ਅਜੇ ਖੰਡੇ ਦੇ ਮਰਦ ਦਾ ਰਿਵਾਜ਼ ਨਹੀਂ ਸੀ, ਚਰਨਾਂ ਵਿੱਚ ਹੁੰਦਾ ਸੀ। ਗੁਰੂ ਕੇ ਚਰਨਾਂ ਵਿੱਚ ਲੈ ਕੇ ਸਿੱਕੀ ਧਾਰਨ ਕਰ ਲਈ, ਦਿਨ ਰਾਤ ਬਾਣੀ ਪੜ੍ਹੀ ਜਾਂਦਾ ਹੈ ਜਾਂ ਸਿਮਰਨ ਕਰੀ ਜਾਂਦਾ ਹੈ, ਤਾਂ ਦਿਨ ਰਾਤ ਇਹੀ ਉਹਦੇ ਚਿੱਤ ਵਿੱਚ ਹੈ। ਬਾਣੀ ਜਿਹੜੀ ਪਾਪਾਂ ਨੂੰ ਹੀ ਕੱਟ ਦਿੰਦੀ ਹੈ, ਜਿਵੇਂ ਸਾਬਣ ਮੈਲੇ ਕੱਪੜੇ ਚੋਂ ਮੈਲ ਨੂੰ ਕੱਢ ਦਿੰਦਾ। ਇਹ ਕਰਮ ਰੋਗ ਪਾਪ ਕਰਮ ਦਾ ਫਲ ਹੈ। ਦੁੱਖ ਜਿੰਨੇ ਅੰਦਰ ਅਸਲ ਤਾਂ ਸਾਰਿਆਂ ਨੂੰ ਦੁੱਖ ਪਾਪਾਂ ਦਾ ਫਲ ਮੰਨਿਆ ਹੈ। ਅਗਰ ਕਾਰਨ ਖਤਮ ਹੋ ਜਾਏ, ਕਾਰਜ ਆਪ ਹੀ ਖਤਮ ਹੋ ਜਾਂਦਾ ਹੈ। ਕਾਰਨ ਹੈ ਇਹਨਾਂ ਦਾ ਪਾਪ, ਪਾਪ ਕੱਟੇ ਜਾਣ, ਕਾਰਜ ਜਿਹੜਾ ਦੁੱਖ ਹੈ ਨਸ਼ਟ ਹੋ ਜਾਣਾ ਆਪ ਹੀ। ਇਉਂ ਕਰਕੇ ਦਿਨ ਰਾਤ ਭਜਨ ਕਰਦਾ, ਭਜਨ ਨੇ ਪਾਪਾਂ ਨੂੰ ਨਸ਼ਟ ਕਰਨਾ, ਇਹਦਾ ਸੁਭਾਵ ਹੈ ਭਜਨ ਦਾ। ਹੌਲੀ 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 ਕਈ ਸਾਲਾਂ ਵਿੱਚ ਗੁਰੂ ਕੇ ਦਰਸ਼ਨ, ਦਿਨ ਰਾਤ ਬਾਣੀ ਦਾ ਪਾਠ ਔਰ ਸਿਮਰਨ ਕਰਦਾ ਰਿਹਾ। ਸ਼ਰਧਾ ਚਿੱਤ ਵਿੱਚ ਦ੍ਰਿੜ ਹੋ ਗਈ ਵੀ ਹੁਣ ਜ਼ਰੂਰ ਮੇਰੇ ਤੇ ਕਿਰਪਾ ਹੋ ਜਾਣੀ ਗੁਰੂ ਦੀ। ਸੋ ਕਿਤੇ ਕਿਤੇ ਮਸਤੀ ਵਿੱਚ ਆ ਕੇ ਇੱਕ ਹੋਰ ਤੁਕ ਤੁਕ ਆਪਣੀ ਮਸਤੀ ਵਿੱਚ ਹੀ ਪੜੀ ਜਾਂਦਾ ਹੁੰਦਾ, ਗਿਆ ਛੋਟਾ ਲੱਦਾ ਫੇਰ, ਗਿਆ ਕਿ ਛੋਟਾ ਲੱਦਾ ਫੇਰ, ਜਿਉਂ ਲੱਗਦਾ ਪੰਡ ਕਿੰਨਾ ਕਿੰਨਾ ਚਿਰ ਪੜੀ ਜਾਂਦਾ। ਇੱਕ ਵਾਰੀ ਗੁਰੂ ਜੀ ਪਾਸ ਅਰਜ਼ ਕੀਤੀ ਸਿੱਖਾਂ ਨੇ ਗਰੀਬ ਨੂੰ, ਆਸ ਉਹ ਪ੍ਰੇਮਾ ਦਿਨਨਾਥ ਬਾਣੀ ਪੜ੍ਹਦਾ ਹੈ, ਸਿਮਰਨ ਕਰਦਾ ਹੈ, ਪਰ ਕਿਤੇ ਕਿਤੇ ਇਹ ਕੁਛ ਪੜ੍ਹਦਾ ਹੈ, ਗਿਆ ਕਿ ਛੋਟਾ ਲੱਦਾ ਫੇਰ, ਗਿਆ ਕਿ ਛੋਟਾ ਲੱਦਾ ਫੇਰ, ਕਿੰਨੀ ਕਿੰਨੀ ਦੇਰ ਮਸਤੀ ਵਿੱਚ ਪੜੀ ਜਾਂਦਾ, ਇਹਦਾ ਕੀ ਮਤਲਬ ਹੈ? ਗੁਰੂ ਜੀ ਕਹਿਣ ਲੱਗੇ, ਭਾਈ ਦਰਅਸਲ ਉਹਦੇ ਦਿਲ ਦੀ ਮੈਂ ਜਾਣਦਾ, ਉਹਦੇ ਚਿੱਤ ਵਿੱਚ ਦ੍ਰਿੜ ਸ਼ਰਧਾ ਆਈ ਹੈ ਵੀ ਮੇਰਾ ਜਿਹੜਾ ਸਰੀਰ ਕੋੜ ਕਰਕੇ ਵਿਨਾਸ਼ ਹੋ ਗਿਆ ਸੀ ਤੇ ਹੁਣ ਜ਼ਰੂਰ ਗੁਰੂ ਦੀ ਸ਼ਰਨ ਵਿੱਚ ਆ ਗਿਆ, ਠੀਕ ਹੋ ਜਾਏਗਾ। ਇਹਦਾ ਭਾਵ ਦਰਅਸਲ ਇਹ ਹੈ, ਉਹਦਾ ਉਹਦੇ ਵਿਸ਼ਵਾਸ ਨੂੰ ਫਲ ਵੀ ਜ਼ਰੂਰ ਲੱਗੇਗਾ, ਲੱਗਣ ਵਾਲਾ ਹੀ। ਇਸੀ ਤਰ੍ਹਾਂ ਕਈ ਸਾਲਾਂ ਤੋਂ ਬਾਅਦ ਜੋ ਦੇਖਿਆ ਵੀ ਉਹ ਪਾਪ ਕਰਨ ਦਾ ਫਲ ਨਸ਼ਟ ਹੋ ਗਿਆ ਹੈ, ਗੁਰੂ ਦੀ ਕਿਰਪਾ ਕੁਛ ਕੰਮ ਕਰਦੀ ਹੈ ਵਿੱਚ, ਕਿਉਂ ਉਸਨੂੰ ਸਵੇਰੇ ਅੰਮ੍ਰਿਤ ਵੇਲੇ ਦਿਨ ਚੜ੍ਹਨ ਨਾਲ ਗੁਰੂ ਜੀ ਨੇ ਹੁਕਮ ਕੀਤਾ, ਉਹ ਪ੍ਰੇਮੇ ਨੂੰ ਇਸ਼ਨਾਨ ਕਰਵਾ ਕੇ, ਜਿਸ ਕੁੰਡੇ ਅਸੀਂ ਇਸ਼ਨਾਨ ਕੀਤਾ ਉੱਥੇ ਜਲ ਪਿਆ ਸੀ, ਉਹਦੇ ਵਿੱਚ ਇਸ਼ਨਾਨ ਕਰਵਾ ਕੇ ਔਰ ਉਹਦਾ ਸਰੀਰ ਪਹੁੰਚ ਕੇ ਦੁਸ਼ਾਲਾ ਦੇ ਕੇ ਹਾਜ਼ਰ ਕਰੋ। ਐਵੇਂ ਕੀਤਾ ਗਿਆ, ਸਾਹਮਣੇ ਗੁਰੂ ਜੀ ਦੇ ਲਿਆ ਬਿਠਾਏ। ਉਹਨਾਂ ਸਮੇਂ ਵਿੱਚ ਬਿਜਲੀਆਂ ਹੁੰਦੀਆਂ ਨਹੀਂ ਸੀਆਂ, ਪਿੰਡਾਂ ਤੇ ਕਿੱਥੇ ਸੀਆਂ, ਚਾਹ ਛੋਟੇ ਛੋਟੇ ਦੀਵੇ ਲਾਲ ਡੇਣਾ ਵਗੈਰਾ ਹੁੰਦੀਆਂ ਸਨ। ਸੰਯੋਗ ਕਰਕੇ ਦਿਨ ਚੜ੍ਹਨ ਵਾਲਾ ਸੀ, ਉਧਰ ਸਾਹਮਣੇ ਚੜ੍ਹਦੀ ਵੱਲ ਨੂੰ ਰੋਸ਼ਨੀ ਹੋਈ। ਗੁਰੂ ਜੀ ਨੇ ਕਿਹਾ, ਇਹਦੇ ਮੂੰਹ ਤੋਂ ਕੱਪੜਾ ਉਤਾਰ। ਜਦੋਂ ਮੂੰਹ ਤੋਂ ਕੱਪੜਾ ਉਤਾਰਿਆ, ਗੁਰੂ ਜੀ ਨੇ ਕਿਰਪਾ ਦ੍ਰਿਸ਼ਟੀ ਕੀਤੀ, ਉਹਦਾ ਸਰੀਰ ਬਿਲਕੁਲ ਹੀ ਅਰੋਗ ਹੋ ਜਾਂਦਾ, ਬਿਲਕੁਲ ਵੱਲ ਹੋ ਜਾਂਦਾ ਹੈ। ਇਹੀ ਨਹੀਂ, ਉਹਦੇ ਅੰਦਰ ਬ੍ਰਹਮ ਗਿਆਨ ਦੀ ਜੋਤ ਜਗ ਪੈਂਦੀ, ਉਹ ਪ੍ਰੇਮਾ ਨਿਹਾਲ ਹੋ ਗਿਆ। ਗੁਰੂ ਅਮਰਦਾਸ ਮਹਾਰਾਜ ਨੇ ਸਿੱਖਾਂ ਦੇ ਉਧਾਰ ਵਾਸਤੇ, ਕਿਉਂਕਿ ਇੱਕ ਥਾਂ ਬਹਿ ਕੇ ਇੰਨੀ ਦੁਨੀਆਂ ਦਾ ਉਧਾਰ ਤਾਂ ਹੋਣਾ ਬੜਾ ਮੁਸ਼ਕਿਲ ਸੀ, ਆਪ ਜੀ ਨੇ ਬਹੁਤ ਕੀੜੇ ਇਹਨੇ ਬੀਬੀਆਂ ਨੂੰ ਵੀ ਅੰਮ੍ਰਿਤ ਪ੍ਰਚਾਰ ਕਰਨ ਦਾ, ਹੋਰ ਸੰਗਤਾਂ ਨੂੰ ਬੀਬੀਆਂ ਦੇ ਵਿੱਚ ਪ੍ਰਚਾਰ ਕਰਨ ਦੀ ਸਿੱਖਿਆ ਦਿੱਤੀ ਸੀ, ਉਹਨਾਂ ਨੂੰ ਅਧਿਕਾਰ ਦਿੱਤੇ ਹੋਏ ਸਨ, ਔਰ ਭਾਈਆਂ ਦੇ ਵਿੱਚ 22 ਮੰਜੀਆਂ ਜਾਂ 22 ਗੁਰਮੁਖ ਸਿੱਖਾਂ ਨੂੰ ਬ੍ਰਹਮ ਗਿਆਨ ਦੀ ਦਾਤ ਦੇ ਕੇ ਲੰਗਰ ਚਲਾਓ ਔਰ ਨਾਮ ਜਪਾਓ, ਇਹ ਸ਼ਕਤੀਆਂ ਬਖਸ਼ੀਆਂ ਸੀਆਂ। ਉਹਨਾਂ ਵਿੱਚੋਂ ਪ੍ਰੇਮੇ ਨੂੰ ਵੀ ਇੱਕ ਮੰਜੀ ਮਿਲੀ, ਇੰਨੀ ਗੁਰੂ ਨੇ ਕਿਰਪਾ ਕੀਤੀ, ਉਹਨੂੰ ਹੁਣ ਜਗਤ ਦਾ ਤਾਰਕ ਬਣਾ ਦਿੱਤਾ। ਅੱਜ ਤੱਕ ਉਹਨਾਂ ਦੀ ਪੀੜ੍ਹੀ ਚੱਲ ਰਹੀ ਹੈ ਇੱਥੇ, ਹੁਣ ਇਸ ਤਰ੍ਹਾਂ ਰੋਹਤਕ ਵਿੱਚ ਉਹਨਾਂ ਦੇ ਖਾਨਦਾਨ ਵਿੱਚ ਹੁਣ ਅਜੇ ਵੱਸਦੇ ਹਨ ਆਪਣੇ ਇੰਡੀਆ ਵਿੱਚ। ਸੰਯੋਗ ਕਰਕੇ ਗੁਰੂ ਦੀ ਕਿਰਪਾ ਵਿਸ਼ੇਸ਼ ਹੈ, ਜੋ ਗੁਰੂ ਸ਼ਰਨ ਵਿੱਚ ਆ ਕੇ ਭਜਨ ਕਰਦਾ ਹੈ, ਵੱਡੇ ਵੱਡੇ ਰੋਗ ਉਹਦੇ ਕੱਟੇ ਜਾਂਦੇ। ਸੰਯੋਗ ਕਰਕੇ ਸੰਗਤ ਬਹੁਤ ਇਕੱਠੀ ਹੋਈ ਹੈ, ਐਤਵਾਰ ਦਾ ਦਿਨ ਹੈ, ਛੁੱਟੀ ਦਾ, ਛੁੱਟੀ ਸਭ ਨੂੰ ਚੰਗੀ ਲੱਗਦੀ ਹੈ, ਕਿਸੇ ਨੂੰ ਨਹੀਂ ਚੰਗੀ ਲੱਗਦੀ। ਛੁਟਕਾਰਾ ਪਾ ਜਾਣਾ ਦੁੱਖਾਂ ਤੋਂ ਹਰੇਕ ਚਾਹੁੰਦਾ ਹੈ, ਛੁੱਟੀ ਨਾਲ ਛੁਟਕਾਰੇ ਦਾ ਹੈ। 84 ਤੋਂ ਅਸਲ ਛੁਟਕਾਰਾ, 84 ਦੇ ਗੇੜੇ ਤੋਂ ਛੁਟਕਾਰਾ ਪਾ ਜਾਣਾ, ਜਾਂ ਤਮਾਮ ਦੁੱਖਾਂ ਦਾ ਛੁਟਕਾਰਾ ਪਾ ਜਾਣਾ, ਅਸਲ ਛੁੱਟੀ ਦਾ ਇਹ ਹੈ। ਸੋ ਇਹ ਸਤਸੰਗ ਦੁਆਰਾ ਭਜਨ ਕਰਕੇ ਗੁਰੂ ਸ਼ਰਨ ਵਿੱਚ ਆ ਕੇ ਹੁੰਦੀ ਹੁੰਦੀ ਹੈ, ਹੌਲੀ ਹੌਲੀ ਇਹ ਵੀ ਹੋ ਜਾਂਦੀ ਹੈ। ਹਾਂ, ਆਪ ਕੀਤੀ ਛੁੱਟੀ ਨਾਲ, ਨਾਨਕ ਦੇ ਮੁੱਖ ਉਜਲੇ, ਹੋਰ ਕੀਤੀ ਛੁੱਟੀ ਨਾਲ, ਜਿਹਨੇ ਐਸਾ ਕੁਛ ਕੀਤਾ ਆਪ ਵੀ ਉਹਨਾਂ ਦੇ ਮੁੱਖ ਉਜਲੇ, ਛੁਟਕਾਰਾ ਪਾ ਗਏ, ਹੋਰ ਕਿਤਨੀ ਦੁਨੀਆਂ ਨਾਲ ਛੁਟਕਾਰਾ ਪਾ ਜਾਂਦੀ ਹੈ ਜਨਮਾਂ ਦੇ ਚੱਕਰਾਂ ਦਾ। ਸੰਯੋਗ ਕਰਕੇ ਭਜਨ ਹੈ ਜਿਹੜਾ, ਇਹ ਸਭ ਨੂੰ ਹੀ ਕਰਨਾ ਬਣਦਾ ਹੈ। ਕਈ ਪ੍ਰੇਮੀ ਚਾਹੁੰਦੇ ਵੀ ਭਜਨ ਕਿਵੇਂ ਕਰਿਆ ਕਰੀਏ, ਸਾਸਨ ਗੁਰੂ ਘਰ ਦੇ ਵਿੱਚ ਮਹਾਂਪੁਰਖ ਆਪਣੇ ਆਪ ਨੂੰ ਗੁਰੂ ਨਹੀਂ ਕਹਾਉਂਦੇ, ਗੁਰੂ ਗ੍ਰੰਥ ਸਾਹਿਬ ਹੀ ਹੈ, ਆਪਣੇ ਆਪ ਨੂੰ ਸਿੱਖੀ ਕਹਾਉਂਦੇ ਹਨ। ਜੇ ਹੁਣ ਸੂਰਜ ਰੋਸ਼ਨੀ ਕਰਦਾ ਹੈ, ਜੇ ਕਹੀਂ ਜਾਂ ਮੈਂ ਸੂਰਜ ਹਾਂ, ਮੈਂ ਸੂਰਜ ਹਾਂ, ਮੈਂ ਸੂਰਜ ਹਾਂ, ਕੀ ਫਾਇਦਾ ਉਹਦੇ ਕਹੇਗਾ, ਰੋਸ਼ਨੀ ਦੇ ਰਿਹਾ ਠੀਕ ਹੈ, ਬਸ ਕਹਿਣ ਚ ਕੀ ਫਾਇਦਾ। ਸੋ ਇਸ ਕਰਕੇ ਆ ਜ਼ਮਾਨਾ ਇਹੋ ਜਿਹਾ, ਗੁਰੂ ਹਰੇਕ ਬਣਨਾ ਚਾਹੁੰਦਾ, ਸਿੱਖ ਕੋਈ ਨਹੀਂ ਬਣਨਾ ਚਾਹੁੰਦਾ, ਸਮਾਂ ਇਹੋ ਜਿਹਾ ਆਇਆ ਹੋਇਆ। ਇੱਕ ਮਾਈ ਗੁਰਬਣੀ ਨੂੰ ਪੁੱਛਿਆ ਸੀ ਕਿਤੇ ਮਹਾਤਮਾ ਤੋਂ, ਬਾਬਾ ਜੀ ਗੁਰੂ ਬੜਾ ਹੋ ਤੋ ਚੇਲੋ, ਤੋ ਮਹਾਤਮਾ ਕਹਿੰਦੇ ਭਾਈ ਗੁਰੂ ਬੜਾ ਹੁੰਦਾ, ਮੇਰੇ ਬੇਟੇ ਕੋ ਗੁਰੂ ਬਣਾਓ। ਹਰੇਕ ਗੁਰੂ ਬਣਨਾ ਚਾਹੁੰਦਾ, ਚੇਲਾ ਕੋਈ ਨਹੀਂ ਬਣਨਾ ਚਾਹੁੰਦਾ, ਪਰ ਸੁਖ ਹੈ ਚੇਲਾ ਬਣ ਕੇ, ਸ਼ੀਸ਼ ਬਣ ਚ ਫਾਇਦਾ ਹੈ। ਜਿਹੜਾ ਸਿੱਖ ਬਣ ਗਿਆ ਉਸ ਅਵਸਥਾ ਦਾ ਅਧਿਕਾਰੀ ਹੋ ਗਿਆ। ਕਹਿਣ ਕਹਾਉਣ ਚ ਕੀ ਫਾਇਦਾ ਹੈ, ਫਾਇਦਾ ਪਹੁੰਚਾਈ ਜਾਂਦਾ ਲੋਕਾਂ ਨੂੰ, ਫਰਜ਼ ਅਦਾ ਕਰੀ ਜਾਂਦਾ ਜੋ ਗੁਰੂ ਦੇ ਫਰਜ਼ ਹਨ ਉਹ ਕਹਿੰਦੇ, ਗੁਰੂ ਘਰ ਵਿੱਚ ਆਪਣੇ ਆਪ ਨੂੰ ਕੋਈ ਗੁਰੂ ਕਹਾਉਂਦਾ ਨੀ, ਮਹਾਤਮਾ ਕਹਿੰਦਾ। ਸੋ ਇਹ ਗੁਰੂ ਘਰ ਵਿੱਚ ਹੀ ਅਸੂਲ ਹੈ, ਹੋਰ ਤਾਂ ਨਹੀਂ। ਇੱਕ ਕੋਈ ਸੰਨਿਆਸੀ ਮਹਾਤਮਾ ਦੇ ਪਾਸ ਨੌਜਵਾਨ ਜਾ ਕੇ ਕਹਿਣਾ ਮੈਨੂੰ ਸੰਨਿਆਸੀ ਬਣਾਓ, ਉਹ ਕਹਿਣ ਲੱਗੇ ਤੂੰ ਘਰ ਵਿੱਚ ਰਹਿ ਕੇ ਭਜਨ ਕਰੀ ਜਾ, ਜਿੱਥੋਂ ਭਜਨ ਨਹੀਂ ਹੁੰਦਾ ਨਾ ਕੰਮ ਕਰੀ ਜਾ। ਨਹੀਂ ਮਹਾਰਾਜ ਮੈਨੂੰ ਸੰਨਿਆਸੀ ਬਣਾਓ। ਸੰਨਿਆਸੀ ਕੀ, ਸੰਨਿਆਸ ਦੋ ਗੇਰੀਏ ਰੰਗੇ ਕੱਪੜੇ ਮੇਰੇ ਪਾ ਦੋ। ਉਹਨਾਂ ਨੇ ਬੜਾ ਰੋਕਿਆ, ਕਹਿਣ ਲੱਗੇ ਤੂੰ ਘਰ ਚ ਰਹਿ ਕੇ ਆਪਣਾ ਨਾਲੇ ਭਜਨ ਕਰ, ਨਾਲੇ ਆਪਣਾ ਕੰਮ ਕਰੀ ਜਾ, ਦੋਵੇਂ ਗੱਲਾਂ ਤੇ ਸਿੱਧ ਹੋ ਜਾਣਾ, ਮਤਲਬ ਤਾਂ ਭਜਨ ਕਰਨ ਦਾ ਹੀ ਹੈ, ਗੇਰੂ ਕੱਪੜੇ ਪਾਏ ਕੀ ਕਰਨਗੇ, ਤੇ ਇਹੀ ਮਤਲਬ ਹੋਣਾ ਤੇਰਾ ਵੀ ਮੱਥੇ ਟਿਕਾਉਣ ਲੋਕਾਂ ਦਾ, ਹੋਰ ਤਾਂ ਕੁਛ ਨੀ ਹੈ। ਗੇਰੂ ਕੱਪੜੇ ਦਾ ਇਹ ਫਾਇਦਾ, ਇਹਦਾ ਕੀ ਫਾਇਦਾ, ਮੱਥੇ ਟਿਕਾਉਣ ਦਾ ਪਾਸ ਤੇ ਚੜਦਾ ਹੈ। ਖੈਰ ਉਹ ਉਹਨੇ ਬੜਾ ਹਟ ਕੀਤੇ, ਕਹਿੰਦਾ ਚੰਗਾ ਫਿਰ ਇਉਂ ਕਰ, ਆ ਲੈ ਸਾਡਾ ਬਰਤਨ ਲੈ ਜਾ, ਇਹ ਭਰ ਲਿਆ ਪਾਣੀ ਦਾ। ਖੂਹ ਚੱਲਦਾ ਸੀ ਪਿੰਡ ਦੇ ਨੇੜੇ, ਪਿੰਡਾਂ ਦੇ ਨੇੜੇ ਖੂਹ ਹੁੰਦੇ ਸੀ ਅੱਗੇ ਸਾਡੇ, ਹੁਣ ਵੀ ਹਨ। ਤੇ ਉਹਦੀ ਉਹਨਾਂ ਦੀ ਕੁਟੀਆ ਮਹਾਤਮਾ ਦੀ ਕੁਛ ਪਰਲੇ ਫਸ ਲਏ ਤੇ ਸੀ, ਖੂਹ ਪਿੰਡ ਦੇ ਨੇੜੇ ਹਨ, ਨੇੜੇ ਜਿਹੜੇ ਪਿੰਡਾਂ ਦੇ ਨੇੜੇ ਖੂਹ ਨੇ, ਉੱਥੇ ਕੋਈ ਪਾਣੀ ਭਰਦਾ ਹੈ, ਕੋਈ ਕੱਪੜੇ ਧੋਂਦਾ ਹੈ, ਕੋਈ ਇਸ਼ਨਾਨ ਕਰਦਾ ਹੈ, ਖਾਸਾ ਉੱਥੇ ਕਠੋਟ ਜਾਂਦਾ ਹੁੰਦਾ। ਸੋ ਇਹ ਉਹ ਪਾਣੀ ਲੈਣ ਵਾਸਤੇ ਆਇਆ, ਕਾਫੀ ਦੇਰ ਖੜਾ ਰਿਹਾ ਵੀ ਮਹਾਤਮਾ ਦਾ ਪਾਣੀ ਸ਼ੁੱਧੀ ਨਾਲ ਜਾਵਾਂਗਾ, ਐਸਾ ਨਾ ਹੋਵੇ ਕੋਈ ਇਹ ਤੇ ਛਿੱਟਾ ਛੁੱਟਾ ਪੈ ਜੇ ਤੇ ਥੋੜਾ ਜਿਹਾ ਛੀੜ ਹੋਏ ਤੇ ਪਾਣੀ ਲੈ ਜਾਵਾਂ। ਖੜਾ ਰਿਹਾ ਦੂਰ, ਕਿਤਨਿਆਂ ਨੂੰ ਇੱਕ ਤੋਂ ਰਸਾਲੇ ਦਾ ਸਵਾਰ ਘੋੜੇ ਤੇ, ਪਹਿਲੇ ਸਮਿਆਂ ਚ ਅੱਜ ਕੱਲ ਦਾ ਟੈਂਕ ਹੋ ਗਏ ਨਾ, ਉਦੋਂ ਰਸਾਲੇ ਜਿਹੜੇ ਹੁੰਦੇ ਘੋੜਿਆਂ ਦੇ ਹੁੰਦੇ। ਸੋ ਘੋੜ ਸਵਾਰ ਆਇਆ, ਘੋੜੇ ਨੂੰ ਲੱਗੀ ਪਿਆਸ, ਉਹ ਪਾਣੀ ਪਿਲਾਉਣਾ ਚਾਹੁੰਦਾ ਘੋੜੇ ਨੂੰ ਖਾਲ ਵਿੱਚ। ਉੱਥੇ ਪਾਣੀ ਗੰਧਲਾ ਹੈ, ਕੋਈ ਨਹਾਉਂਦਾ ਹੈ, ਕੋਈ ਕੁਛ ਕੱਪੜੇ ਧੋਂਦਾ, ਕਹਿੰਦਾ ਨਾ ਪਾਣੀ ਘੋੜਾ ਸਾਫ ਪਾਣੀ ਪੀਣਗੇ, ਜੈਸੀ ਰਸਾਲੇ ਦਾ ਘੋੜਾ ਸੀ। ਉਹ ਪਾਣੀ ਜਦੋਂ ਮੂੰਹ ਨੇੜੇ ਲਿਆ ਤਾਂ ਮੂੰਹ ਚੱਕ ਲਵੇ, ਕਿਉਂਕਿ ਪਾਣੀ ਸਾਫ ਨਹੀਂ ਸੀ। ਅਸੀਂ ਉਸਨੇ ਸੋਚਿਆ ਵੀ ਇੱਥੇ ਤਾਂ ਪਾਣੀ ਨਹੀਂ ਪੀਂਦਾ, ਪਾਰੀ ਜਿੱਥੇ ਮਾਲ ਚੱਲੀ ਹੁੰਦੀ ਹੈ ਪਾਰੀ ਨੇੜੇ, ਉੱਥੇ ਪਾਣੀ ਪਿਲਾ ਲਉ ਜਾ ਕੇ। ਉੱਥੇ ਜਾਂਦਾ ਉੱਥੇ ਛਾਂ ਛਾਂ ਹੁੰਦੀ ਹੈ, ਕੁੱਤੇ ਦੀ ਠੱਕ ਠੱਕ ਹੁੰਦੀ ਹੈ, ਜਿਹੜਾ ਕੁੱਤਾ ਵੱਜਦਾ ਹੁੰਦਾ ਉੱਥੋਂ ਡਰਦਾ ਗੜ ਪਿੱਛੇ ਅੜ ਜਾਂਦਾ ਹੈ, ਬੜਾ ਮੁਸ਼ਕਿਲ ਹੋਇਆ। ਇਹ ਹੁਣ ਉਹਦੇ ਨਾਲ ਗੱਲਾਂ ਬਾਤਾਂ ਕਰਨ ਲੱਗ ਪਿਆ, ਕਹਿਣ ਦੇ ਜੇ ਜ਼ਿਮੀਂਦਾਰ ਨੂੰ ਕਹਿੰਦੇ ਖੂਹ ਬੰਦ ਕਰ ਦੇ, ਹਲਟ ਬੰਦ ਕਰਦੇ ਪਾਣੀ ਬੰਦ ਹੋ ਜਾਂਦਾ, ਪਾਣੀ ਬੰਦ ਹੋ ਗਿਆ ਪਾਣੀ ਕਿੱਥੋਂ ਪੀਊਗਾ ਘੋੜਾ, ਪਿਆਸਾ ਰਹੇਗਾ, ਉੱਥੋਂ ਗੰਗਲਾ ਪਾਣੀ ਪੀਂਦਾ ਨਹੀਂ ਹੈ, ਤੇ ਬਾਕੀ ਇੱਥੇ ਲਿਆਉਣਾ ਇੱਥੋਂ ਡਰਦਾ ਹੈ। ਕਹਿਣਗੇ ਇਹ ਠੱਕ ਠੱਕ ਜੀ ਪਾਣੀ ਪਿਲਾ, ਜਿਹੜੇ ਪਿਲਾਉਣਾ ਤੇ ਠੱਕ ਠੱਕ ਨੇ ਮੁੱਕਣਾ ਨਹੀਂ, ਤੇ ਤੇਰੇ ਘੋੜੇ ਤਿਆਰ ਰਹਿ ਜਾਣਾ। ਐਂ ਕੁਛ ਲੜਦਾ ਲੜਦਾ ਉਹਦੇ ਖਿਆਲ ਆ ਗਿਆ, ਲੋਕੋ ਮੈਂ ਤਾਂ ਪਾਣੀ ਲੈਣ ਵਾਸਤੇ ਆ ਮਹਾਤਮਾ ਦਾ, ਇੰਨਾ ਚਿਰ ਲੱਗ ਗਿਆ ਮੈਨੂੰ ਇੱਥੇ, ਜਲਦੀ ਜਲਦੀ ਪਾਣੀ ਦਾ ਬਰਤਨ ਭਰ ਕੇ ਨੱਠ ਕੇ ਗਿਆ। ਮਹਾਤਮਾ ਕਹਿਣਾ ਇੰਨੀ ਦੇਰ ਲਾਤੀ, ਕਹਿਣ ਲੱਗੇ ਮਹਾਰਾਜ ਦੇਰ ਕਾਹਦੀ ਲੱਗੀ ਹੈ, ਇੱਕ ਮੂਰਖ ਨਾਲ ਭਾਵ ਪੈ ਗਿਆ ਸੀ। ਕਹਿੰਦੇ ਕਿਹਾ ਜਿਹਾ ਮੂਰਖ ਸੀ, ਕਹਿੰਦੇ ਉਹ ਘੋੜੇ ਦਾ ਸਵਾਰ ਸੀ, ਕੋਈ ਰਸਾਲੇ ਦਾ ਸਵਾਰ ਨਹੀਂ ਨਾ ਸੀ, ਉਹ ਘੋੜਾ ਗੰਧਲਾ ਪਾਣੀ ਪੀਂਦਾ ਨਹੀਂ ਸੀ, ਖੂਹ ਨੇੜੇ ਹੋਣ ਕਰਕੇ ਪਿੰਡ ਦੇ ਗੰਧਲਾ ਪਾਣੀ ਆਉਂਦਾ ਸੀ, ਕੋਈ ਨਹਾਉਂਦਾ ਕੋਈ ਕੱਪੜੇ ਧੋਂਦਾ ਕੋਈ ਕੁਛ ਕੋਈ ਕੁਛ, ਇਉਂ ਕਰਕੇ ਗੰਧਲਾ ਪਾਣੀ ਘੋੜਾ ਪੀਂਦਾ ਨਹੀਂ ਸੀ। ਨਜ਼ਦੀਕ ਜਾ ਕੇ ਪਾਰੀ ਦੇ ਪਿਲਾਉਂਦਾ, ਉੱਥੇ ਠੱਕ ਠੱਕ ਹੁੰਦੀ ਹੈ, ਛਾਂ ਛਾਂ ਹੁੰਦੀ ਹੈ, ਉੱਥੇ ਉਂਡਰਦਾ ਸੀ ਘੋੜਾ ਪਿੱਛੇ ਅੜ ਜਾਂਦਾ ਸੀ। ਹਲਟ ਬੰਦ ਕਰਨ ਨੂੰ ਕਹਿੰਦਾ ਸੀ ਜ਼ਿਮੀਂਦਾਰ ਨੂੰ, ਪਾਣੀ ਬੰਦ ਹੋ ਜਾਂਦਾ ਸੀ। ਮੈਂ ਉਹਨੂੰ ਸਮਝਾਉਣ ਦੀ ਕੋਸ਼ਿਸ਼ ਤਾਂ ਬੜੀ ਕੀਤੀ ਵੀ ਤੂੰ ਠੱਕ ਠੱਕ ਜੀ ਪਾਣੀ ਪਿਲਾ ਲੈ, ਨਹੀਂ ਤੇਰਾ ਘੋੜਾ ਤਿਆਰ ਹੋਊਗਾ। ਪਰ ਫਿਰ ਮੈਨੂੰ ਖਿਆਲ ਆ ਗਿਆ, ਮੈਂ ਤਾਂ ਪਾਣੀ ਲੈਣ ਆਇਆ, ਬੜੀ ਦੇਰ ਹੋ ਗਈ ਮੈਨੂੰ, ਨਹੀਂ ਤਾਂ ਮੈਂ ਉਹਨੂੰ ਸਮਝਾ ਕੇ ਆਉਂਦਾ, ਪਰ ਛੇਤੀ ਆਉਣ ਨਾ ਮਾਰਿਆ ਮੈਂ ਛੇਤੀ ਆ ਗਿਆ। ਮਹਾਤਮਾ ਕਹਿਣਗੇ ਕੋਈ ਗੱਲ ਨੀ ਭਾਈ, ਦੁਨੀਆਂ ਮੂਰਖਾਂ ਦੀ ਭਰੀ ਹੋਈ ਹੈ, ਤੂੰ ਆਪਣੇ ਵੱਲ ਨਹੀਂ ਆ ਮਾਰਦਾ, ਤੈਨੂੰ ਕੀ ਕਹੀਦਾ, ਤੂੰ ਦੁਨੀਆਂ ਦੀ ਠੱਕ ਠੱਕ ਜੀ, ਆਪਣੇ ਕੰਮਾਂ ਕਾਰਾਂ ਦੀ ਠੱਕ ਠੱਕ ਜੀ ਪਾਣੀ ਪਿਲਾ। ਇਹ ਨਹੀਂ ਤਾਂ ਮੁੱਕਣਾ ਨੀ, ਦੁਨੀਆਂ ਦੇ ਕੰਮ ਕਾਰ ਨੀ ਮੁੱਕਦੇ, ਵਿਹਾਰ ਨੀ ਮੁੱਕਦੇ, ਦੁਨੀਆਂ ਵੀ ਤੁਰੀ ਜਾ ਰਹੀ ਹੈ, ਪਰਿਵਾਰ ਰੂਪ ਹੈ, ਐਸੇ ਹੀ ਖੇਡ ਹੈ। ਇਹ ਕੰਮਾਂ ਕਾਰਾਂ ਦੇ ਵਿੱਚ ਹੀ ਆਪਣਾ ਵਕਤ ਕੱਢ, ਇਹੋ ਜਿਹਾ ਪ੍ਰੋਗਰਾਮ ਬਣਾ ਤਾਂ ਕਿ ਉਹ ਵਕਤ ਆਪਣਾ ਉੱਧਰ ਲਗਾ ਸਕੇ, ਕਿਉਂ ਤਾਂ ਭਜਨ ਕਰ ਲੇਗਾ, ਨਹੀਂ ਤੂੰ ਫਿਰ ਉਹ ਘੋੜੇ ਵਾਂਗੂ ਤਿਆਰ ਹੀ ਰਹਿੰਗੇ ਤੇਰੀ ਖੁਸ਼ੀ ਹੈ। ਇਸ ਕਰਕੇ ਕਈ ਚਾਹੁੰਦੇ ਨੇ ਵੀ ਸੰਨਿਆਸ ਮਿਲ ਜੇ, ਮਗੇਰੂ ਕੱਪੜੇ ਪਾਏ ਤੇ ਲੋਕ ਮੱਥਾ ਟੇਕਣ ਲੱਗ ਜਾਣ, ਚੇਲਾ ਚੁਲਾ ਨਾ ਕਹੀਏ, ਗੁਰੂ ਪਹਿਰਾ ਮਿਲਣਾ। ਸੋ ਇਸ ਗੱਲ ਚ ਘਾਟਾ, ਪ੍ਰਸਾਦ ਸਿੰਘ ਤੇ ਗੁਰੂ ਘਰ ਦੇ ਵਿੱਚ ਐਸਾ ਮਹਾਤਮਾ ਨਹੀਂ ਕਰਾਂ। ਸੋ ਇਸ ਕਰਕੇ ਸਿੱਖਿਆ ਜੋ ਜਥਾ ਜੋ ਗੁਰੂ ਨਾਨਕ ਦਾ ਭੰਡਾਰਾ ਹੈ, ਵਰਤਾਈਆਂ ਨੇ ਅਦਕ ਹਰਿਜਨਾਂ ਨੂੰ ਹੋਰ ਗੱਲ ਕੁਛ ਨਹੀਂ। ਸੋ ਭਜਨ ਦੀ ਬਾਬਤ ਕਈ ਪ੍ਰੇਮੀ ਦੇ ਖਿਆਲ ਦੇਖੋ ਤੁਹਾਨੂੰ ਦੱਸੀ। ਕੀਰਤਨ ਗੁਰੂ ਘਰ ਦੇ ਵਿੱਚ ਭਜਨ ਸ਼ੁਮਾਰ ਹੈ। ਮਨ ਚਿੱਤ ਲਗਾ ਕੇ ਕੀਰਤਨ ਕਰੋ, ਬਿਰਤੀ ਟਿਕਾ ਕੇ ਕਰੋ, ਸੁਣੋ, ਇਹ ਵੀ ਭਜਨ ਸ਼ੁਮਾਰ ਹੈ। ਮਨ ਟਿਕੇਗਾ ਸੁਖ ਸ਼ਾਂਤੀ, ਬਲਕਿ ਕੀਰਤਨ ਵੀ ਜਲਦੀ ਮਨ ਟਿਕਦਾ ਹੈ। ਜਿੰਨਾ ਮਨ ਜਲਦੀ ਟਿਕੇਗਾ ਉਨਾ ਸੁਖ ਸ਼ਾਂਤੀ ਵੀ ਜਲਦੀ ਪ੍ਰਾਪਤ ਹੋਏਗੀ। ਖੈਰ ਦੂਸਰੇ ਜਿਹੜੀਆਂ ਵਿਚਾਰਾਂ ਹਨ ਗੁਰਬਾਣੀ ਦੀਆਂ, ਇਹਨੂੰ ਉਪਾਸ਼ਨਾ ਦਰਜ ਵਿੱਚ ਇਹਨੂੰ ਭਜਨ ਵਿੱਚ ਹੀ ਮੰਨਿਆ ਜਾਂਦਾ ਹੈ। ਫਿਰ ਇਕਾਂਤ ਬੈਠ ਕੇ ਬਾਣੀ ਪੜ੍ਹੋ, ਜਪਜੀ ਸਾਹਿਬ, ਜਾਪ ਸਾਹਿਬ, ਸਵੀਏ, ਬਾਰਾਂਮਾਹ, ਅਸਾ ਦੀਵਾ, ਸੁਖਨੀ ਸਾਹਿਬ, ਸ਼ਾਮ ਨੂੰ ਰਹਿਰਾਸ, ਪੈਂਡਲ ਕੀਰਤਸੋਲਾ, ਉਹ ਜਿੰਨੀ ਵੀ ਬਾਣੀ ਪੜ੍ਹੀ ਕਿਤੇ ਪੜ੍ਹੋ, ਸਾਰੀ ਬਾਣੀ ਲਾਭਦਾਇਕ ਪੂਰਨ ਰੂਪ ਹੈ, ਪੜ੍ਹੋ। ਇਹ ਭਜਨ ਜੋ ਸ਼ੁਮਾਰ ਹੈ। ਫਿਰ ਉਸਨੂੰ ਥੋੜੇ ਦਰਜੇ ਵਿੱਚ ਦਾਇਰੇ ਵਿੱਚ ਆਉਣਾ, ਮੂਲ ਮੰਤਰ ਦੇ ਪਾਠ ਕਰੋ, ਇੱਕ ਓਂਕਾਰ, ਸਤਨਾਮ, ਕਰਤਾ ਪੁਰਖ, ਨਿਰਭਉ ਨਿਰਵੈਰ, ਅਕਾਲ ਮੂਰਤਿ, ਅਹਿੰਸਾ ਭੰਗੁਰ ਪ੍ਰਸ਼ਾਦ ਜਪ, ਆਸਰ ਜੁਗਾਸ ਸੱਚ, ਹੈ ਵੀ ਸੱਚ, ਨਾਨਕ ਕੁਰਸੀ ਵੀ ਸੱਚ। ਇਹ ਪੜ੍ਹੋ ਦੀ ਛੇ ਮਾਲਾ ਜੇ ਕੋਈ ਰੋਜ਼ ਕਰ ਲਵੇ, ਮਹੀਨੇ 'ਚ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਫਲ ਹੋ ਜਾਂਦਾ। ਛੇ ਮਾਲਾ ਹੁੰਦੀਆਂ ਹਨ, 648 ਦਫ਼ਾ ਪੜਿਆ ਜਾਂਦਾ। ਇੱਕ ਮਾਲਾ 108 ਮਣਕਾ ਹੁੰਦਾ, ਪਰ ਅਸੀਂ ਤਾਂ 110 ਦੀਆਂ ਬਣਵਾਉਂਦੇ, ਆਪਣੇ ਲੜਕੀਆਂ 110 ਮਣਕੇ ਦੀਆਂ ਬਣਾਉਂਦੀਆਂ ਸੁਭਾਅ ਪਿਆਰ ਦੇ। ਸੰਯੋਗ ਕਰਕੇ 6 ਮਾਲਾ ਰੋਜ਼ ਕਰ ਲਿਆ, ਮਹੀਨੇ 'ਚ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਫਲ ਹੋ ਜਾਂਦਾ ਹੈ। ਇਉਂ ਕਰ ਲਵੇ। ਸੋ ਇਹ ਵੀ ਨਹੀਂ ਜੇ ਕੋਈ ਜਾਣਦਾ ਸਤਨਾਮ ਵਾਹਿਗੁਰੂ ਨਹੀਂ, 40 ਮਾਲਾ ਕਰ ਲਓ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, 40 ਮਾਲਾ ਕਰ ਲਏ। ਸਵੇਰ ਦਾ ਵਕਤ ਸਭ ਤੋਂ ਅੱਛਾ, ਅਗਰ ਕੋਈ ਕੱਟ ਸਕੇ ਭਲਾ। ਜਿਹਨਾਂ ਦੇ ਕੰਮ ਕਾਰ ਦੇ ਇਹ ਜੋ ਕੁਛ ਸ਼ਿਫਟਾਂ ਦਾ, ਰਾਤ ਦੀਆਂ ਸ਼ਿਫਟਾਂ ਕਹੀਆਂ ਜਾਂਦੀਆਂ, ਕਿਸੇ ਨੂੰ ਪੁੱਛਿਆ, ਕਿਸੇ ਨੂੰ ਪੁੱਛਿਆ, ਉਹ ਆਪਣਾ ਆ ਕੇ ਕੰਮ ਕਾਰ ਤੋਂ ਸੌ ਜਾਵੇ, ਨੀਂਦ ਲੈ ਕੇ ਫਿਰ ਉੱਠ ਕੇ ਇਸ਼ਨਾਨ ਸ਼ੁਨ ਕਰਕੇ ਫਿਰ ਕਰ ਦੇ, ਇਹ ਵੀ ਹੋ ਸਕਦਾ। ਇਹ 'ਚ ਕੋਈ ਯਾਨੀ ਬੁਰੀ ਗੱਲ ਨਹੀਂ ਹੈ, ਜੇ ਇਹੋ ਜਿਹਾ ਵਕਤ ਹੈ। ਅਗਰ ਦਿਨ ਦਾ ਕੰਮ ਹੈ ਤਾਂ ਸਵੇਰੇ ਕਰ ਲਏ। ਖੈਰ ਇਉਂ ਕਮ ਸੇ ਕਮ 2-2.5 ਘੰਟੇ ਨਿਕਲ ਜਾਂਦੇ ਹਨ, ਰੋਜ਼ ਦਾ ਫਰਜ਼ ਪੂਰਾ ਹੋ ਜਾਂਦਾ ਹੈ। ਉਸ ਤੋਂ ਅੱਗੇ ਜਿਹੜਾ ਇਉਂ ਕਮ ਸੇ ਕਮ ਸਾਲ ਕੁ ਭਰ ਕਰਦਾ ਹੈ, ਅੰਮ੍ਰਿਤ ਛੱਕ ਜਿਹੜੇ ਗੁਰੂ ਦੇ ਅਸੂਲ ਦੱਸਦੇ, ਹੁਣ ਤੁਸੀਂ ਦੇਖਦੇ ਨੀ ਅਮੈਰੀਕਨ ਲੋਕ ਨੇ, ਇਹ ਤਾਂ ਕੇਸ ਦਾੜੇ ਰੱਖਦੇ ਹਨ। ਹੁਣ ਸਾਡੇ ਲੋਕ ਜਿਹੜੇ ਅਸੀਂ ਹਾਂ ਸਿੱਖੀ, ਅਸੀਂ ਆਪਣੇ ਕਟਾਈਆਂ ਉਲਟੀ ਗੱਲ ਹੋ ਰਹੀ, ਸਾਡਾ ਫਰਜ਼ ਹੈ ਲਾਂਗੇ, ਲੇਕਿਨ ਉਹ ਰੱਖ ਰਹੇ ਨੇ, ਅਸੀਂ ਦੂਸਰੇ ਪਾਸੇ ਜਾ ਰਹੇ ਹਾਂ, ਕੀ ਗੱਲ ਹੋਈ? ਫਿਰ ਫਲ ਕੀ ਹੋਏਗਾ? ਚੰਗਾ ਫਲ ਕਿਹਨੂੰ ਮਿਲੂ? ਉਹਨਾਂ ਨੂੰ, ਸਾਨੂੰ। ਇਸ ਕਰਕੇ ਸਾਡਾ ਫਰਜ਼ ਹੈ, ਅਸੀਂ ਆਪਣੇ ਆਪਣੇ ਬਜ਼ੁਰਗਾਂ ਵੱਲ ਨਿਗਾਹ ਮਾਰ ਕੇ ਦੇਖੀਏ, ਸਾਡੀ ਗੁਰਸਿੱਖੀ ਬਜ਼ੁਰਗਾਂ ਤੋਂ ਚੱਲੀ ਆ ਰਹੀ ਹੈ, ਇਹਨੂੰ ਕਾਇਮ ਰੱਖੀਏ, ਇਹਨੂੰ ਧੱਬਾ ਨਾ ਲੱਗਣ ਦਈਏ, ਇਹਦੇ ਵਿੱਚ ਬਲਕਿ ਦ੍ਰਿੜ ਹੋਈਏ, ਇਹ ਸਾਡਾ ਦਰਅਸਲ ਫਰਜ਼ ਹੈ। ਸੰਯੋਗ ਕਰਕੇ ਪਰ ਉਹ ਹੋ ਰਹੇ ਨੇ, ਸਾਡੇ ਪਿੱਛੇ ਜਾ ਰਹੇ ਨੇ। ਚਲੋ ਰਹੋ ਵਿਚਾਰ। ਹੁਣ ਸਿਮਰਨ ਗੁਰੂ ਘਰ ਦੇ ਵਿੱਚ ਇੱਕ ਓਂਕਾਰ, ਸਤਨਾਮ, ਕਰਤਾ ਪੁਰਖ, ਨਿਰਭਉ ਨਿਰਵੈਰ, ਅਕਾਲ ਮੂਰਤਿ, ਅਹਿੰਸਾ ਭੰਗੁਰ ਪ੍ਰਸ਼ਾਦ, ਇੰਨਾ ਇਹ ਤਾਂ ਮੂਲ ਮੰਤਰ ਕਹਾਉਂਦਾ ਹੈ। ਤਾਂ ਇਸ ਤੋਂ ਅੱਗੇ ਜਾ ਕੇ ਜਦ ਆਪ ਸੱਚ, ਜੁਗਾ ਸੱਚ, ਹੈ ਵੀ ਸੱਚ, ਨਾਨਕ ਖੁਸ਼ੀ ਵੀ ਸੱਚ, ਇੰਨਾ ਮਹਾਤਮਾ ਲੋਕ ਕਰਵਾਉਂਦੇ ਨੇ ਘੁੰਮਣ ਕੇ ਨਾ, ਇਹ ਨਾਲ ਸਲੋਕ ਹੈ ਜੋੜਨ। ਸੋ ਇਸ ਕਰਕੇ ਇੱਥੇ ਤੱਕ ਕਰਿਆ ਜਾਵੇ ਤਾਂ 6 ਮਾਲਾ ਕੀਤੀਆਂ ਜਾਣ ਤਾਂ ਮਹੀਨੇ 'ਚ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਫਲ ਹੋ ਜਾਂਦਾ ਹੈ। ਖੈਰ ਅੱਗੇ ਸਿਮਰਨ ਦੇ ਦਰਜੇ ਫਿਰ ਜਿਹੜਾ ਕੋਈ ਸਾਲ ਕੁ ਪਰ ਕਰ ਜਾਂਦਾ ਹੈ, ਉਹ ਫਿਰ ਅੰਦਰ ਗਤੀ ਕਰਨ ਲੱਗ ਪੈਂਦੇ, ਇੱਕ ਜ਼ਬਾਨ ਨਾਲ ਭਜਨ ਕਰਨਾ, ਇੱਕ ਬਿਨਾਂ ਜ਼ਬਾਨ ਤੇ ਕਰਨਾ, ਇੱਕ ਜਾਤ ਹੈ, ਇੱਕ ਅਜੱਪਾ ਹੈ। ਜ਼ਬਾਨ ਹਿਲਾ ਕੇ, ਬੁੱਲ ਹਿਲਾ ਕੇ, ਨਾਲ ਖਿਆਲ ਕੰਮ ਕਰਦਾ ਹੈ, ਉਹਨੂੰ ਜਾਪ ਕਹਿੰਦੇ ਹਨ। ਜਿੱਥੇ ਬੁੱਲ ਨਹੀਂ ਹਿਲਦੇ, ਜ਼ਬਾਨ ਨਹੀਂ ਹਿਲਦੀ, ਖਿਆਲ ਹੀ ਕੰਮ ਕਰਦਾ ਸਿਰਫ, ਉਹਨੂੰ ਅਜੱਪਾ ਕਹਿੰਦੇ ਹਨ। ਅਜੱਪਾ ਜਾਪ ਨਾ ਵਿਸਰੇ ਆਦ ਜੁਗਾ ਸਮਾਏ, ਉਹ ਵਿਸਰਨ ਵਾਲੀ ਚੀਜ਼ ਵੀ ਹਰੇਕ ਦੇ ਅੰਦਰ ਹੋ ਰਿਹਾ ਹੈ, ਪੈਰ ਦੇ ਬੂਟੇ ਦੇ, ਸਿਰ ਦੀ ਚੋਟੀ ਤੇ, ਹਰ ਇਨਸਾਨ ਦੇ ਅੰਦਰ ਹੋ ਰਿਹਾ ਹੈ, ਪਰ ਪਤਾ ਨਹੀਂ ਹੈ। ਸੋ ਇਸ ਕਰਕੇ ਉਹਦੀ ਬਾਬਤ ਤੁਸੀਂ ਆਪਣੇ ਆਪ ਹੀ ਥੋੜਾ ਜਿਹਾ ਵਿਚਾਰ ਕਰੋ। ਜ਼ਬਾਨ ਬੁੱਲ ਹਿਲਾ ਕੇ ਵਾਹਿਗੁਰੂ ਗੁਰੂ ਮੰਤਰ ਹੈ ਗੁਰੂ ਘਰ ਦੇ ਵਿੱਚ, ਇਹਦਾ ਅਸੀਂ ਤੁਹਾਡੇ 10 ਕੁ ਮਿੰਟ ਵਿੱਚ ਤੁਹਾਨੂੰ ਸਾਰੀਆਂ ਚੀਜ਼ ਕੱਢ ਦਿੰਦਾ, ਆਪਣੇ ਆਪਣੇ ਅਧਿਕਾਰ ਨੂੰ ਦੇਖ ਲਓਗੇ ਤੁਸੀਂ, ਕਿਉਂਕਿ ਇਕੱਲੇ ਇਕੱਲੇ ਨੂੰ ਦੱਸਣ 'ਚ ਬੜਾ ਵਕਤ ਲੱਗੇਗਾ। ਸੋ ਪਹਿਲੇ ਹੁਣ ਜ਼ਬਾਨ ਨਾਲ ਕਰੋ ਤੁਸੀਂ, 2 ਮਿੰਟ ਸਿਰਫ ਵਾਹਿਗੁਰੂ 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 ਕਰਦੇ ਰਹੋ, ਇਹਦੇ ਵਿੱਚ ਜੀ ਲੱਗੇ, ਪ੍ਰੇਮ ਨਾਲ ਕਰੋ, ਗੁਰੂ ਹਿੱਲਣ, ਜ਼ਬਾਨ ਹਿੱਲੇ ਅਤੇ ਖਿਆਲ ਕੰਮ ਕਰੇ, ਕਰੋ ਸਾਰੇ 2 ਮਿੰਟ ਵਾਸਤੇ। ਇਹਦੇ ਵਿੱਚ ਵੀ ਭੇਦ ਹੈ, ਇੱਕ ਤਾਂ ਜ਼ਬਾਨ ਹਿਲਾ ਕੇ ਕਹਿੰਦਾ, ਦੂਜੇ ਨੂੰ ਸੁਣਨਾ, ਦੂਜੇ ਨੂੰ ਆਵਾਜ਼ ਸੁਣਾਈ ਦਿੰਦੀ ਹੈ, ਇੱਥੇ ਸਿਰ ਬੁੱਲਾਂ ਬੁੱਲ ਲੱਗਦਾ, ਆਵਾਜ਼ ਨਹੀਂ ਸੁਣਾਈ ਦਿੰਦੀ, ਬੁੱਲਾਂ ਬੁੱਲ ਲੱਗਦਾ ਵਾਹਿਗੁਰੂ ਕਿਹਾ ਜਾਂਦਾ, ਖਿਆਲ ਕੰਮ ਕਰੀ ਜਾਂਦਾ। ਦੂਸਰਾ ਇੰਨਾ ਤਾਂ ਮਹਿਸੂਸ ਕਰਦਾ ਵੀ ਕੁਛ ਕਹਿ ਰਿਹਾ, ਲੇਕਿਨ ਇਹ ਨਹੀਂ ਪਤਾ ਆਵਾਜ਼ ਨਹੀਂ ਆਉਂਦੀ ਹੈ, ਕੋਈ ਵਿਅਕਤੀ ਬਾਣੀ ਚ ਸ਼ਾਮਿਲ ਹੈ। ਉਸ ਤੋਂ ਅੱਗੇ ਇਉਂ ਕਰਦੇ ਕਰਦੇ ਤੁਸੀਂ ਕੰਠ ਜਾ ਜਾਓ, ਕੰਠ ਤਾਲੂ ਹਰਕਤ ਕਰਦਾ, ਉੱਥੇ ਜ਼ਬਾਨ ਵੀ ਨਾ ਹਿਲਾਓ, ਬੁੱਲ ਵੀ ਨਾ ਹਿਲਾਓ, ਕੰਠ ਵਿੱਚ ਕਹੋ 2 ਮਿੰਟ ਵਾਸਤੇ ਵਾਹਿਗੁਰੂ ਵਾਹਿਗੁਰੂ ਕਹੋ, ਉੱਥੇ ਇਉਂ ਜਿੱਕੋ ਨਬਜ਼ ਚੱਲਦੀ ਹੁੰਦੀ, ਇਉਂ ਤਾਲੂ ਹਰਕਤ ਕਰਦੇ, ਉਹਦੇ ਨਾਲ ਮਿਲਾ ਕੇ ਕਹੋ, ਦੇਖੋ ਹੋ ਰਿਹਾ। ਹੋ ਰਿਹਾ, ਹਰ ਇੱਕ ਦੇ ਹੋ ਰਿਹਾ। ਫਿਰ ਉਸ ਤੋਂ ਅੱਗੇ ਚੱਲੋ, ਇਸ ਨੂੰ ਕਹਿੰਦੇ ਨੇ ਮਧਵਾ ਬਾਣੀ, ਜ਼ਬਾਨ ਨਾਲ 10 ਗੁਣਾ ਮਹਾਤਮ ਹੋ ਜਾਂਦਾ ਇੱਥੇ ਕੰਠ ਵਿੱਚ ਜਾ ਕੇ, ਜ਼ਬਾਨ ਨਾਲ ਕਹੋ 10 ਵਾਰੀ, ਇੱਥੇ 1 ਵਾਰੀ ਕਹੋ ਓਨਾ ਹੀ ਫਲਾ। ਉਸ ਤੋਂ ਅੱਗੇ ਜਾਓ ਹਿਰਦੇ ਸਥਾਨ ਵਿੱਚ, ਇਹ ਥਾਂ ਹੈ ਜਿੱਥੇ ਦਿਲ ਦੇ ਉੱਪਰ, ਇਹ ਥਾਂ ਇੱਥੇ ਇਸੀ ਤਰ੍ਹਾਂ ਕੋਈ, ਇੱਥੇ ਵੀ ਐਵੇਂ ਹੋ ਰਿਹਾ, ਦਿੱਲੀ ਧੜਕਣ ਨਾਲ ਆਵਾਜ਼ ਆ ਰਹੀ ਆ, ਉਹਦੇ ਨਾਲ ਮਿਲਾਓ ਵਾਹਿਗੁਰੂ, ਦੇਖੋ ਉਦੋਂ 10 ਗੁਣਾ ਫਲ ਹੋਏਗਾ, 2 ਮਿੰਟ ਵਾਸਤੇ ਕਹਿ ਕੇ ਦੇਖੋ। ਹੋ ਰਿਹਾ ਹੈ ਕੰਠ ਨਾਲੋਂ, ਇਹਨੇ ਮਧਮਾ ਬਾਣੀ ਨਾਲੋਂ, ਇਹਨੂੰ ਕਹਿੰਦੇ ਪ੍ਰਸ਼ੰਤੀ ਬਾਣੀ, ਉਦੋਂ 10 ਗੁਣਾ ਫਲ ਵੱਧ ਜਾਂਦਾ ਹੈ। ਕੰਠ ਵਿੱਚ ਕਹੋ 10 ਦਫ਼ਾ, ਇੱਥੇ ਕਹੋ 1 ਦਫ਼ਾ, ਉਤਨੇ ਫਲ ਹੋ ਜਾਂਦਾ, ਕਿਤਨਾ ਵਕਤ ਬਚ ਗਿਆ, ਟਿਕਾ ਵੀ ਜ਼ਿਆਦਾ ਹੈ। ਇਸ ਤੋਂ ਅੱਗੇ ਜਾ ਕੇ ਪਰਾ ਬਾਣੀ ਨਾਭੀ ਧੁੰਨੀ ਤੇ, ਉੱਥੇ ਜਾ ਕੇ ਕਹੋ, ਉੱਥੇ ਥੋੜ੍ਹਾ ਜਿਹਾ ਦਮ ਦੇ ਉੱਪਰ ਪ੍ਰੈਸ਼ਰ ਪੈਂਦਾ ਹੈ, ਦਬਾਅ ਪੈਂਦਾ, ਦੇਖੋ ਉੱਥੇ ਕਹਿ ਕੇ ਇਦੋਂ 10 ਗੁਣਾ ਜ਼ਿਆਦਾ ਫਲ ਹੋ ਜਾਏਗਾ। ਨਾਭੀ ਤੇ ਖਿਆਲ ਲਗਾ ਕੇ ਕਹੋ 2 ਮਿੰਟ ਇੱਥੇ ਕਹੋ। ਹੋ ਰਿਹਾ ਆਸਾਨੀ ਨਾਲ ਹੋ ਰਿਹਾ, ਜਦੋਂ ਇੱਥੇ ਕਾਫੀ ਦੇਰ ਹੋਵੇ ਤੇ ਉੱਥੇ ਐਸਾ ਮਹਿਸੂਸ ਹੋਏਗਾ ਸਾਰੇ ਸਰੀਰ ਵਿੱਚ ਹੁੰਦਾ, ਰੋਮ ਰੋਮ ਵਿੱਚੋਂ ਪ੍ਰਤੀਤ ਹੋਏਗਾ, ਸਾਰੇ ਸਰੀਰ ਦੇ ਰੋਮ ਜਿਹੜੇ ਹਨ ਵਾਹਿਗੁਰੂ ਵਾਹਿਗੁਰੂ ਕਰਦੇ ਪ੍ਰਤੀਤ ਹੋਣਗੇ। ਇੱਥੇ ਪਰ ਕੁਛ ਅਭਿਆਸ ਪੱਕੇ ਤੇ ਗੱਲ ਬਣੇਗੀ, ਇਹ ਤਾਂ ਥੋੜ੍ਹੀ ਥੋੜ੍ਹੀ ਪ੍ਰੈਕਟਿਸ ਕਰਾਉਣ ਵਾਸਤੇ 2-2 ਮਿੰਟ ਕਹਿੰਦੇ ਨੇ ਦੱਸਣ ਵਾਸਤੇ ਹੀ ਹੈ। ਇੱਥੇ ਤੱਕ ਦਾ ਬਾਣੀਆਂ ਖਤਮ ਹਨ, ਬੈਖਰੀ ਬਾਣੀ, ਮਧਮਾ ਬਾਣੀ, ਬਸੰਤੀ ਬਾਣੀ, ਪਰਾ ਬਾਣੀ, ਬਾਣੀਆਂ ਇੱਥੇ ਖਤਮ ਹੋ ਗਈਆਂ। ਬੈਖਰੀ ਬਾਣੀ ਦੇ ਸ਼ੁਰੂ ਹੁੰਦੀਆਂ 10 ਗੁਣਾ ਫਲ ਹੋ ਜਾਂਦਾ, ਮਧਮਾ ਬਸੰਤੀ ਤੇ ਪਰਾ ਕਹਿੰਦੇ ਨਾਭੀ ਦੇ ਵਿੱਚ, ਯਾਨੀ 1000 ਗੁਣਾ ਫਲ ਹੋ ਜਾਂਦੇ ਜ਼ਬਾਨ ਨਾਲ, ਨਾਲ ਕਹੋ ਤੁਸੀਂ 1000 ਵਾਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਤੇ ਇੱਥੇ ਨਾਭੀ ਵਿੱਚ 1 ਵਾਰੀ ਕਹਿ ਦਿਓ, ਓਨਾ ਫਲ ਹੋ ਜਾਂਦਾ। ਸੋ ਇੱਥੇ ਟਕਾ ਬਹੁਤਾ ਹੈ, ਇਕਾਗਰਤਾ ਬਹੁਤੀ ਹੈ, ਜਿੱਥੇ ਟਕਾ ਇਕਾਗਰਤਾ ਤੇ ਸ਼ਾਂਤੀ ਵੀ ਬਹੁਤ। ਸੋ ਇਉਂ ਹੁੰਦੇ ਹੁੰਦੇ ਜਦੋਂ ਜਿਹਦੇ ਇਉਂ ਹੋਣ ਲੱਗ ਪਏਗਾ, ਉਹ ਮਹਿਸੂਸ ਕਰੇਗਾ ਮੇਰੇ ਹਰੇਕ ਰੂਮ ਜਿਹੜਾ ਹੈ ਇਹ ਵਾਹਿਗੁਰੂ ਵਾਹਿਗੁਰੂ ਕਹਿ ਰਿਹਾ, ਰੂਮਾਂ ਵਿੱਚ ਆਵਾਜ਼ ਆਉਣੀ ਸ਼ੁਰੂ ਹੋ ਜੂ, ਉਸ ਅਵਸਥਾ ਨੂੰ ਦੱਸਿਆ ਗੁਰਮੁਖ ਰੋਮ ਰੋਮਾਂ ਪਿਆਲਾ ਇਹਨੇ ਦੱਸਿਆ। ਖੈਰ ਇੱਥੇ ਤੱਕ ਤਾਂ ਬਾਣੀਆਂ ਖਤਮ ਹਨ, ਜਿਹਦਾ ਇਉਂ ਪ੍ਰਤੱਖ ਹੋ ਗਿਆ, ਫਿਰ ਉਸ ਤੋਂ ਅੱਗੇ ਅਨੰਤ ਸ਼ਬਦ ਦੀ ਵਾਰੀ ਆਉਂਦੀ ਹੈ, ਦੋਵੇਂ ਅੱਖਰ ਤੇ ਨੱਕ ਦੀ ਜੜ ਹੈ, ਜਿੱਥੇ ਆਹ ਥਾਂ ਇੱਥੇ ਬਿਰਤੀ ਟਿਕਾ ਲਓ। ਸਵਾਹ ਤਾਂ ਪਿਆ ਬਿਰਤੀ ਟਿਕਾਉਣ ਦਾ, ਇੱਕ ਥਾਂ ਸਰੀਰ ਵਿੱਚ ਮਨੁੱਖੀ ਸਰੀਰ ਵਿੱਚ ਚੱਕਰ ਹਨ, ਨਾਭੀ ਚੱਕਰ ਹੈ, ਹਿਰਦਾ ਚੱਕਰ ਹੈ, ਕੰਠ ਚੱਕਰ ਹੈ, ਆਗਿਆ ਚੱਕਰ ਹੈ, ਤ੍ਰਿਕੁਟੀ ਚੱਕਰ ਹੈ, ਦਸਵਾਂ ਦੁਆਰ ਚੱਕਰ। ਇੱਥੇ ਆਮ ਲੋਕਾਂ ਤੇ ਇੰਨਾ ਖਾਸ ਕੋਈ ਫਾਇਦਾ ਨਹੀਂ, ਲੇਕਿਨ ਇਹ ਭਜਨ ਕਰਨ ਵਾਲੇ ਵਾਸਤੇ ਮਦਦਗਾਰ ਚੀਜ਼ਾਂ। ਇੱਥੇ ਬਿਰਤੀ ਟਿਕਾ ਕੇ ਭਜਨ ਕਰਨ ਵਾਲੇ ਆਪਣੇ ਖਿਆਲ ਨੂੰ ਰੋਕ ਕੇ ਇੱਕ ਥਾਂ ਬਾਹਰੋਂ ਇਕੱਠਾ ਕਰਕੇ ਅੰਦਰ ਲਿਆਉਂਦੇ ਹਨ, ਕਿਉਂਕਿ ਵਾਹਿਗੁਰੂ ਅੰਦਰ ਹੈ, ਉਹ ਹੀ ਸੁੱਖ ਦਾ ਸਮੁੰਦਰ ਹੈ, ਉਹਦੇ ਨਾਲ ਜੋ ਬਿਰਤੀ ਜੁੜੇਗੀ ਅੰਦਰੋਂ ਹੀ ਸੁੱਖ ਅਨੁਭਵ ਕਰੇਗਾ। ਇੱਥੇ ਬਿਰਤੀ ਦੋਵੇਂ ਅੱਖਾਂ ਤੇ ਨੱਕ ਦੀ ਜੜ ਵਿੱਚ ਬਿਰਤੀ ਟਿਕਾ ਕੇ ਦੇਖੋ, ਇੱਥੇ ਕਰੋ 2 ਮਿੰਟ ਵਾਸਤੇ, ਇੱਥੇ ਵੀ ਉਵੇਂ ਹੀ ਹੁੰਦਾ ਜਿਵੇਂ ਨਾਭੀ ਵਿੱਚ ਹੁੰਦਾ, 2 ਮਿੰਟ ਵਾਸਤੇ ਇੱਥੇ ਕਰੋ। ਜਿਵੇਂ ਹੇਠਾਂ ਹੋ ਰਿਹਾ ਵੀ ਉੱਥੇ ਹੋ ਰਿਹਾ। ਇੱਥੇ ਕੁਝ ਦੇਰ ਕਰਦੇ ਕਰਦੇ ਜੇ ਲਗਾਤਾਰ 3 ਘੰਟੇ ਵਿੱਚ ਟਿਕਾ ਕੇ ਇੱਥੇ ਕਰੇ, ਇੱਥੇ ਰੋਸ਼ਨੀ ਪੈਦਾ ਹੋਏਗੀ, ਰੋਸ਼ਨੀ ਔਰ ਅਨਾਜ ਦੁਨੀਆਂ ਤੋਂ ਸੁਣਨੇ ਸ਼ੁਰੂ ਹੋ ਜਾਣਗੇ। ਪਰ ਇਹ ਖਿਆਲ ਰੱਖੇ ਕਿਤੇ ਸਿਰ ਦਰਦ ਜਦੋਂ ਹੋਣਗੇ ਫਿਰ ਨਾ ਇੱਥੇ, ਕਿਉਂਕਿ ਅੱਜ ਕੱਲ੍ਹ ਦੇ ਦਿਮਾਗ ਬਹੁਤੇ ਤਕੜੇ ਨਹੀਂ, ਪਹਿਲੇ ਸਮੇਂ ਵਰਗੇ ਨਹੀਂ ਹਨ। ਅਸੀਂ ਤਾਂ ਅੱਠੇ ਪੈਰ ਕਰੀ ਜਾਂਦੇ ਹੁੰਦੇ ਸੀ, ਥੱਕਦੇ ਨਹੀਂ ਸੀ, ਕੀ ਹੁੰਦਾ ਕੀ ਨਹੀਂ। ਦੇਰ ਨਾਲ ਬੈਠੇ ਪਤਾ ਨਹੀਂ ਕਿਹੜੇ ਵੇਲੇ ਸਮਝਣਾ, ਕਿਹੜੇ ਵੇਲੇ ਨਹੀਂ ਸਮਝਦਾ। 10ਵੀਂ ਜਮਾਤ ਵੀ ਮੈਨੂੰ ਨਹੀਂ ਪਤਾ ਕਿਹੜੇ ਵੇਲੇ ਸੁਣਨਾ ਹੁੰਦਾ ਸੀ। ਸਾਰੀ ਰਾਤ ਬਾਹਰ ਬੈਠੀ ਨਾ ਸੀ, ਉੱਥੇ ਇਮਤਿਹਾਨਾਂ ਸੀ ਯੂਨੀਵਰਸਿਟੀ ਦੇ, ਰੋਲ ਨੰਬਰ ਲਿਖ ਕੇ ਚੱਲਣਾ, ਸ਼ੌਕ ਤਾਂ ਹੈ ਹੀ ਨਹੀਂ ਸੀ, ਉੱਥੇ ਵੀ ਭਜਨ ਕਰੀ ਜਾਣਾ। ਅਸਲ ਇਹ ਚੀਜ਼ ਮੰਨੀ ਸੀ ਵੀ ਇਹ ਤੋਂ ਬਿਨਾਂ ਹੋਰ ਕੁਛ ਹੈ ਹੀ ਨਹੀਂ, ਇਹ ਦਿਲ 'ਚ ਬੈਠੀ ਹੋਈ ਸੀ ਗੱਲ। ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ ਨਾਮ ਬਿਨਾਂ ਸਭ ਕੂੜ ਗੱਲ ਹੀ ਹੋਛੀ। ਸੋ ਜਿਹਦੇ ਅੰਦਰ ਬਹਿ ਜਾਏ ਇਹ ਗੱਲ, ਫਿਰ ਉਹ ਕਾਹਨੂੰ ਹੋਰ ਕੁਛ ਚਾਹੁੰਦਾ ਹੈ। ਸਵਯੰ ਕਰਕੇ ਇੱਥੇ ਕਰੋ, ਇੱਥੇ ਰੋਸ਼ਨੀ ਅਤੇ ਅਨੰਤ ਦੁਨੀਆਂ ਪੈਦਾ ਹੋਣੀ। ਫਿਰ ਇਉਂ ਕਰਦੇ ਕਰਦੇ ਕੁਛ ਦੇਰ ਆ ਜਾਓ ਮੱਥੇ ਦੇ ਵਿਚਾਲੇ, ਇੱਥੇ ਤ੍ਰਿਕੁਟੀ ਹੈ, ਮੁਸੱਲੇ ਜੀ ਕਹਿੰਦੇ ਨੇ ਇਸਲਾਮ ਵਿੱਚ ਇਸਨੂੰ, ਜਿੰਨੇ ਜਿੱਥੇ 3 ਕਾਰਨਰ ਵੀ ਤ੍ਰਿਕੁਟੀ ਟ੍ਰਾਇੰਗਲ ਕਹਿੰਦੇ ਜਿਸਨੇ, ਇਉਂ ਕਹਿ ਲਓ। ਸੋ ਇੱਥੇ ਬਿਰਤੀ ਟਿਕਾ ਕੇ ਉਸ ਤੋਂ ਉੱਤੇ ਕਰੋ, ਉੱਥੇ ਵੀ ਐਵੇਂ ਹੁੰਦਾ ਕਰਕੇ ਦੇਖੋ। ਇੱਥੇ ਬਹੁਤ ਜ਼ਿਆਦਾ ਰੋਸ਼ਨੀ ਹੋਵੇਗੀ, ਜਿਵੇਂ ਸੂਰਜ ਦੀ ਰੋਸ਼ਨੀ ਜਾਂ ਲਾਲ ਸੂਰਜ ਦੀ ਰੋਸ਼ਨੀ, ਐਸਾ ਪ੍ਰਤੀਤ ਹੋਵੇਗਾ ਉਸ ਦੇਰ ਦੇ ਵਿੱਚ ਜਦੋਂ ਬਿਰਤੀ ਟਿਕਾ ਕੇ ਕਰੋਗੇ। ਇਹ ਤਾਂ ਕਰੋ ਉਸੀ ਤਰ੍ਹਾਂ ਵਾਹਿਗੁਰੂ। ਹੋ ਰਿਹਾ ਆਪੇ ਕਰਨਾ ਨਹੀਂ ਪੈਣਾ, ਸੁਣੀ ਜਾਣਾ, ਫਿਰ ਐਸੀ ਅਵਸਥਾ ਆ ਜਾਣੀ ਹੈ, ਕਰਨ ਦੀ ਲੋੜ ਨਹੀਂ, ਸੁਣੀ ਜਾਣਾ, ਸਰੋਤਾ ਬਣ ਜਾਣਾ, ਅੰਦਰ ਹੋ ਰਿਹਾ ਸੁਣੀ ਜਾਓ। ਫਿਰ ਇਸ ਤੋਂ ਅੱਗੇ ਕੁਛ ਦੇਰ ਇੱਥੋਂ ਕਰਕੇ ਫਿਰ ਜਿੱਥੇ ਚੋਟੀ ਹੁੰਦੀ ਹੈ ਨਾ, ਬ੍ਰਹਮਾਂ ਦੀ ਬੋਧੀ ਹੁੰਦੀ ਹੈ, ਉੱਥੇ ਬਿਰਤੀ ਲੈ ਜਾਓ। ਉਸ ਦਿਨ ਉੱਥੇ 10ਵਾਂ ਦੁਆਰ ਹੈ, ਜਿਹਦੀ ਵੱਲ 10ਵਾਂ ਦੁਆਰ ਆ, ਅਗਮ ਪਾਰਾ ਪਰਮ ਪੁਰਖੀ ਘਾਟੀ ਉੱਪਰ ਹਾਠ ਹਾਠ ਪਰ ਆਲਾ ਆਲੇ ਪਵਿੱਤਰ ਥਾਤੀ, 10ਵੇਂ ਦੁਆਰ ਦਾ ਜ਼ਿਕਰ ਕੀਤਾ। ਉੱਥੇ ਫਿਰ ਬਿਰਤੀ ਲੈ ਜਾਓ, ਉੱਥੇ ਤਾਕਤ ਲੱਗਦੀ ਹੈ ਜ਼ਿਆਦਾ। ਪਰ ਜੇ ਅਗਰ ਦਿਮਾਗ ਇਹਦਾ ਚੱਲੇ ਕਰੋ ਹਰਜ ਨਹੀਂ। ਪਹਿਲਾਂ ਇਹ ਦਿਮਾਗ ਦੀ ਕਮਜ਼ੋਰੀ ਦੀ ਨਿਸ਼ਾਨੀ ਇਹ ਮਹਿਸੂਸ ਹੋਇਆ ਕਰਦੀ, ਤਪਣ ਲੱਗ ਜਾਂਦਾ, ਉੱਥਾਂ ਤਪਸ਼ ਮਹਿਸੂਸ ਹੋਊਗੀ। ਪਹਿਲਾਂ ਸਮਝ ਲਓ ਕਿ ਹੁਣ ਇਹ ਥੋੜ੍ਹਾ ਜਿਹਾ ਬਰਦਾਸ਼ਤ ਨਹੀਂ ਕਰਦਾ, ਉੱਥੋਂ ਸੰਕੋਚ ਲਓ। ਫਿਰ ਅਗਰ ਨਾ ਹਟੇਗਾ ਫਿਰ ਉੱਥੇ ਦਰਦ ਹੋਣ ਲੱਗ ਜਾਏ, ਸਿਰ ਦਰਦ ਹੋਣ ਲੱਗ ਜਾਏ। ਇਸ ਕਰਕੇ ਇਹ ਦੇਖ ਲੈਣਾ ਚਾਹੀਦਾ ਆਪਣੀ ਅਵਸਥਾ ਨੂੰ, ਜਿੱਥੇ ਤਕਲੀਫ ਹੋਵੇ ਉਹ ਸੰਕੋਚ ਲਵੇ ਉਸ ਥਾਂ ਤੋਂ। ਪਰ ਇੱਥੇ ਉਦੋਂ ਵੀ ਜ਼ਿਆਦਾ, ਇੱਥੇ ਤਾਂ ਰੋਜ਼ਾਨਾ ਸੂਰਜਾਂ ਦੀ ਰੋਸ਼ਨੀ, ਉਹ ਰੋਸ਼ਨੀ ਪਰ ਗਰਮ ਨਹੀਂ ਹੈ, ਠੰਡੀ ਹੈ। ਇਹਨਾਂ ਦੁਨੀਆਂ ਬੇਅੰਤ ਕਿਸਮ ਦੀਆਂ, ਜਿਹਨਾਂ ਵਿੱਚ ਲੱਗ ਕੇ ਜਿਵੇਂ ਸੱਪ ਦੀਨ 'ਤੇ ਮਸਤ ਹੋ ਕੇ ਆਪਣੀ ਵਿਉਹ ਲਾ ਦਿੰਦਾ, ਇਹਨਾਂ ਮਨ ਦੀ ਸਾਰੀ ਵਿਸ਼ੇ ਵਿਕਾਰਾਂ ਦੀ ਵਿਉਹ ਉੱਥੇ ਲੈ ਜਾਂਦੀ। ਦੁਨੀਆਂ ਦੇ ਜਿਹੜੇ ਦੁਨੀਆਂ ਨੂੰ ਲੱਗਦੇ ਨਾ ਚੰਗੇ ਵਿੱਚ, ਉਹ ਕੁਛ ਨਹੀਂ, ਥੋਥੇ ਪੋਖੇ ਹੋ ਜਾਂਦੇ। ਅਤੇ ਉਸ ਇੰਨਾ ਮਸਤ ਹੋ ਜਾਂਦਾ ਹੈ, ਬਸ ਪਿੱਛੋਂ ਹੀ ਨਾ ਜਿਵੇਂ ਸੱਪ ਦੀਨ 'ਤੇ ਮਸਤ ਹੋ ਜਾਂਦਾ। ਉੱਥੇ ਜੇ ਕਰੇਗਾ ਬਹੁਤ ਸੂਰਜਾਂ ਦੀ ਰੋਸ਼ਨੀ ਅਤੇ ਬਹੁਤ ਇਹਨਾਂ ਧੁਨੀਆਂ ਰਸੀਲੀਆਂ ਮਿੱਠੀਆਂ, ਉਹਨਾਂ ਵਿੱਚ ਮਿਲ ਕੇ ਸ਼ਬਦ, ਜਿਵੇਂ ਹੁਣ ਆਪਾਂ ਸ਼ਬਦ ਪੜ੍ਹਦੇ ਹਾਂ ਸਾਜਾਂ 'ਚ ਮਿਲਾ ਕੇ, ਸ਼ਬਦ ਹੀ ਨਾ ਵੀ ਬਾਣੀ ਹੈ, ਪਰ ਉਹ ਸ਼ਬਦ ਵਾਹਿਗੁਰੂ ਸ਼ਬਦ ਮਿਲ ਕੇ ਉਹਨਾਂ ਵਿੱਚੋਂ ਇੱਕ ਰਸ ਹੋ ਕੇ ਆਵਾਜ਼ ਆਏਗੀ। ਅਤੇ ਇਹ ਕਰੋ, ਅਖੀਰ ਇਹ ਇਸ ਜਗ੍ਹਾ ਨੂੰ ਵੀ ਛੱਡ ਜਾਣਾ ਹੈ, ਇਹ ਜਗ੍ਹਾ ਨੀਚੇ ਰਹਿ ਜਾਏਗੀ, ਉੱਪਰੋਂ ਉਹ ਅਵਸਥਾ ਆ ਜਾਏਗੀ ਜਿਹੜੀ ਅਸ਼ਬਦ ਪਦ ਹੈ, ਆਵਾਜ਼ 'ਚ ਅਵਸਥਾ ਦੱਸੀ ਹੈ, ਜਿਹੜਾ ਅਸਲ ਵਾਹਿਗੁਰੂ ਦਾ ਸਰੂਪ ਹੈ। ਰੂਪ ਨਾ ਦੇਖ ਨਾ ਰੰਗ ਕਿਛ ਤ੍ਰੈ ਗੁਣ ਤੇ ਪ੍ਰਭਿੰਨ, ਤਿਸੇ ਬੁਝਾਏ ਨਾਨਕਾ ਸੋਵੇ ਸੋ। ਉਹ ਅਵਸਥਾ ਉੱਥੇ ਸ਼ਬਦ ਵੀ ਹੇਠਾਂ ਰਹਿ ਜਾਏਗਾ, ਅਨੰਤ ਦੁਨੀਆਂ ਰੋਸ਼ਨੀ ਲਾਈਟ ਦੀ ਕੋਈ ਨਹੀਂ ਹੋਏਗੀ, ਸਥੂਲ ਲਾਈਟ ਨਹੀਂ ਹੋਏਗੀ, ਸਿਰਫ ਡਿਵਾਨ ਲਾਈਟ ਹੋਏਗਾ, ਇਹਨਾਂ ਨੇ ਉੱਥੇ ਸਿਰਫ ਅਨੁਭਵ ਦੀ ਰੋਸ਼ਨੀ ਹੋਏਗੀ। ਸੋ ਇਸ ਕਰਕੇ ਕਿਉਂ ਫਿਰ ਆਪਣਾ ਕਰਕੇ ਦੇਖ, ਇਹਨਾਂ ਵਿੱਚੋਂ ਜਿਹੜੀ ਜਿਹੜੀ ਗੱਲ ਕਿਸੇ ਨੂੰ ਮਾਫ ਆਵੇ ਉਹ ਆਪਣਾ ਆਪ ਸੰਭਾਲ ਦੇ ਜਾਂਦੇ, ਕਰਦੇ ਚਲੇ ਜਾਵੇ ਜਿੱਥੇ ਜਿੱਥੇ ਠੀਕ ਆਵੇ, ਜਿੰਨਾ ਜਿੰਨਾ ਜ਼ਿਆਦਾ ਕਰ ਸਕੋ ਕਰੋ ਕੋਸ਼ਿਸ਼, ਕਰਦੇ ਕਰਦੇ ਸਭ ਕੁਛ ਪ੍ਰਾਪਤ ਹੋ ਜਾਂਦਾ। ਇਹ ਇਸ ਵਾਸਤੇ ਦੱਸਿਆ, ਹੁਣ ਇਕੱਲੇ ਇਕੱਲੇ ਨੂੰ ਜਿਵੇਂ ਦੱਸੀਏ, ਤੁਸੀਂ ਆਪਣੇ ਆਪ ਹੀ ਦੱਸੋ ਕਿੰਨਾ ਵਕਤ ਲੱਗੇਗਾ, ਨਾ ਤੁਹਾਡੇ ਕੋਲ ਇੰਨਾ ਵਕਤ ਹੈ ਨਾ ਮੇਰੇ ਕੋਲ, ਦੋਨਾਂ ਕੋਲ ਨਹੀਂ ਹੈ। ਇਸ ਕਰਕੇ ਕਰੋ, ਸਾਰਿਆਂ ਨੂੰ ਸਮਝਾਤਾ, ਯਾਨੀ ਸਾਰਿਆਂ ਦਾ ਤੱਤ ਹੈ ਸਾਰੀ ਬਾਣੀ, ਪਹਿਲਾਂ ਬਾਣੀ ਪੜ੍ਹੀ ਵੀ ਹੈ, ਕੀਰਤਨ ਵੀ ਕਰਦੇ ਰਹੋ, ਬਾਣੀ ਪੜ੍ਹਦੇ ਰਹੋ, ਕਿਉਂਕਿ ਸਿਮਰਨ ਦੇ ਮਾਰਗ ਵਿੱਚ ਪਾਉਂਗੇ, ਇਉਂ ਕਰਦੇ ਰਹੋ, ਹੌਲੀ ਹੌਲੀ ਵੱਧਦੇ ਚਲੋ, ਜਿੱਥੇ ਸੀਖ ਆਉਂਦਾ ਆਪਣੀ ਅਵਸਥਾ ਨੂੰ ਚੜ੍ਹਾਈ ਚੱਲੋ, ਕਿਉਂ ਆਪਣੇ ਜਨਮ ਨੂੰ ਸਫਲ ਕਰ ਲਓ। ਜ਼ਿੰਦਗੀ ਚੰਦਰ ਦਾ ਕੀ ਪਤਾ ਹੈ, ਕਿਹੜੇ ਸਮੇਂ ਦੇ ਵਿੱਚੋਂ ਹਵਾ ਜੀ ਨਿਕਲ ਜਾਣੀ, ਪਤਾ ਕੋਈ ਕਹਿ ਸਕਦਾ, ਬਸ ਇਹ ਹੈ ਤਾਂ ਕੋਈ ਪਤਾ ਨਹੀਂ, ਅਨੇ ਕੋਈ ਯਾਦ ਰੱਖੇ ਜਾਂ ਨਾ ਰੱਖੇ। ਉਹ ਵਕਤ ਨਹੀਂ ਚੱਲਦਾ ਕਿਸੇ ਤੋਂ। ਦੇਖਦੇ ਹਾਂ ਦੁਨੀਆਂ ਦੀ ਕਿੰਨੀ ਦੁਨੀਆਂ ਤੁਰਦੀ ਜਾਂਦੀ, ਇਸ ਲਈ ਪਤਾ ਲੱਗਦਾ ਫਿਰ ਵਕਤ ਵੇਲਾ ਕੋਈ ਨਹੀਂ, ਇਸ ਸ਼ਹਿਰ ਦੀ ਗੱਲ ਇਹ ਹੈ ਕਿ ਉਹਨਾਂ ਉਦੋਂ ਪਹਿਲਾਂ ਪਹਿਲਾਂ ਸਵਾਰ ਲਏ ਜਾਣਾ, ਜਦੋਂ ਅੱਗੇ ਹੈ ਜਾਂ ਰਹਿਣਾ ਨਹੀਂ ਐਟ ਜਗ ਤੱਕ ਕੈਦਗਾਰ ਵਹਿੰਡੀਏ ਜਾਂ ਰਹਿਣਾ ਨਹੀਂ ਦੁਨੀਆਂ ਤੇ, ਫਿਰ ਕਿਉਂ ਨਾ ਅੱਗੇ ਵਾਸਤੇ ਕੁਛ ਕੀਤਾ ਜਾਏ। ਇਹ ਹੈ ਇਸ ਵਾਸਤੇ ਇਹ ਕਰਦੇ ਹੋ ਕਿ ਗੱਲ ਹੈ। ਬਾਜੇ ਵਿੱਚ ਸੁਰਾਂ ਹੁੰਦੀਆਂ ਨੇ, ਬਾਜੇ ਦੀ ਆਵਾਜ਼ ਹੁੰਦੀ ਹੈ, ਉਹ ਸ਼ਬਦ ਜਿਹੜੇ ਹੁੰਦੇ ਨਾ ਉਹ ਅਲਾਪੇ ਜਾਂਦੇ, ਬਸ ਕੋਈ ਕੁਛ ਮਿਲਾ ਲਓ ਜਿਵੇਂ ਕਿਸੇ ਮਿਲਦਾ ਪਿੱਛੋਂ ਜਾ ਕੇ, ਉਹ ਤਾਂ ਸਭ ਤੋਂ ਪਿੱਛੋਂ ਹੁੰਦਾ ਉੱਧਰ ਵਿੱਚ ਆ ਗਏ ਹੈ, ਪਿੱਛੋਂ ਜਾ ਕੇ ਪਹਿਲਾਂ ਸਾਨ ਬਾਈ ਦੀ ਪਹਿਲੇ ਪੈਲਟ ਹੁੰਦਾ ਹੈ ਨਾ, ਤਾਂ ਬਾਜੇ ਬਾਜੇ ਦੀ ਆਵਾਜ਼ ਹੁੰਦੀ ਉੱਧਰ ਪਿੱਛੋਂ ਜਾ ਕੇ, ਫਿਰ ਪਹਿਲੂ ਅਜਾਮਲ ਗੁਜਰਾ ਕਾ ਏਕ ਬਾਤ ਵਾਲਮੀਕੇ ਹੁਆ ਸਾਥ ਸੰਗ ਤੁਮਕੋ ਮਿਲਿਆ ਹਰਨ ਸੰਗ ਤੇਰੇ ਸੰਤਾਨ ਜਾਚੋ ਚਰਨ ਰੇਨ ਕਿਲੇ ਮਸਤ ਕਲਾਬੋਂ ਕਾ ਕਿਰਪਾ ਦੇਣ। ਗੁਰੂ ਅਰਜਨ ਦੇਵ ਮਹਾਰਾਜ ਸ਼ਬਦ ਵਿੱਚ ਜਿਹਨਾਂ ਭਗਤਾਂ ਦਾ ਜ਼ਿਕਰ ਗੁਰਬਾਣੀ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਦੇ ਸਾਰਿਆਂ ਦੇ ਨਾਂ ਇੱਕ ਸ਼ਬਦ ਵਿੱਚ ਗੁੰਥਨ ਕਰਕੇ ਰੱਖੇ ਹਨ। ਜਿਸ ਸ਼ਬਦ ਦਾ ਹੈਡਿੰਗ ਰੱਖਿਆ ਸੁਣ ਸਾਖੀ ਮਨ ਜਪ ਪਿਆਰ, ਹੇ ਮਨ ਇਹ ਜੋ ਕੁਛ ਇਹਨਾਂ ਭਗਤਾਂ ਦੇ ਪ੍ਰਸੰਗਨ ਸੁਣ ਕੇ ਤੂੰ ਵੀ ਪਿਆਰ ਨਾਲ ਪ੍ਰੇਮ ਨਾਲ ਵਾਹਿਗੁਰੂ ਦਾ ਭਜਨ ਕਰ, ਤਾਂ ਕਿ ਤੇਰਾ ਵੀ ਭਲਾ ਹੋਵੇ, ਤੇਰਾ ਵੀ ਨਿਸ਼ਤਾਰਾ ਹੋਵੇ। ਸਭ ਤੋਂ ਪਹਿਲੇ ਕੱਲ ਸੁਣਿਆ ਆਪਣੇ ਅਜਾਮਲ, ਇੱਕੋ ਦਫ਼ਾ ਉਸਨੇ ਪੁੱਤਰ ਦੇ ਹੇਤ ਕਰਕੇ ਨਾਰਾਇਣ ਨਾਰਾਇਣ ਇਉਂ ਪੁਕਾਰਿਆ, ਜਮਦੂਤ ਲੈਣ ਆਏ ਤੋ ਛੋੜ ਕੇ ਚਲੇ ਗਏ, ਕਿ ਜਿੱਥੇ ਪਰਮੇਸ਼ੁਰ ਦੇ ਨਾਮ ਦੀ ਆਵਾਜ਼ ਆਉਂਦੀ ਹੈ ਉੱਥੇ ਜਮਦੂਤ ਆ ਨਹੀਂ ਸਕਦੇ। ਜੈ ਸ਼ਾਹ ਗੁਰੂ ਗੋਬਿੰਦ ਭਜਨ ਕੀਰਤਨ ਨਾਨਕ ਨੀਤਣਾ ਹੋਣਾ ਤੁਨੇ ਛੁਟੇ ਨਿਕਟਾ ਜਾਏ ਵਜੂਦ। ਫਿਰ ਦੂਸਰਾ ਦਰਜਾ ਆਉਂਦਾ ਬਾਲਮੀਕ ਦਾ, ਬਾਲਮੀਕ ਵਾ ਸਾਧ ਸੰਗ, ਬਾਲਮੀਕ ਦੋ ਹੋਏ ਹਨ ਜਿਹਨਾਂ ਦਾ ਜ਼ਿਕਰ ਗੁਰਬਾਣੀ ਜਾਂਦਾ ਹੈ, ਇੱਕ ਬਾਲਮੀਕ ਦੁਆਪਰ ਯੁੱਗ ਵਿੱਚ ਹੋਇਆ, ਇੱਕ ਸਤਯੁਗ ਵਿੱਚ ਹੋਇਆ। ਇਹ ਜਿਹਦਾ ਜ਼ਿਕਰ ਇੱਥੇ ਆਉਂਦਾ ਸਤਯੁਗ ਦੇ ਵਕਤ ਹੋਇਆ, ਦੂਸਰਾ ਬਾਲਮੀਕ ਦੁਆਪਰ ਯੁੱਗ ਵਿੱਚ ਹੋਇਆ ਜਿਹਦੇ ਵਿੱਚ ਕ੍ਰਿਸ਼ਨ ਭਗਵਾਨ ਨੇ ਜਿਸ ਬਾਲਮੀਕ ਦੀ ਪ੍ਰਸ਼ੰਸਾ ਕੀਤੀ ਸੀ, ਸਿਫਤ ਕੀਤੀ ਸੀ, ਦੱਸਿਆ ਸੀ ਪਾਂਡਵਾਂ ਨੇ ਯੁਧਿਸ਼ਠਰ ਨੂੰ ਤੁਹਾਡੇ ਯੱਗ ਦੇ ਵਿੱਚ ਇੱਕ ਮਹਾਂਪੁਰਖ ਨਹੀਂ ਆਏ ਜਿਹਨਾਂ ਨਾਲ ਬਾਲਮੀਕ ਹੈ, ਭਾਵੇਂ ਹਨ ਛੋਟੀ ਸ਼੍ਰੇਣੀ ਵਿੱਚ ਭੰਗੀਆਂ ਵਿੱਚ, ਲੇਕਿਨ ਹਨ ਪੂਰਨ ਪੁਰਖ ਪ੍ਰਭੂ ਦੀ ਭਗਤੀ ਕਰਕੇ ਜੋ ਆਖਰੀ ਸਟੇਜ ਹੈ ਰੂਹਾਨੀਅਤ ਦੀ, ਪ੍ਰਭੂ ਦਾ ਮਿਲਾਪ ਤਤ ਗਿਆਨ ਵਾਸ਼ਨਾ ਕੇ ਮਨੋਨਾਸ਼ ਉਸਨੂੰ ਪ੍ਰਾਪਤ ਹੋਏ ਹੋਏ ਹਨ, ਇਸ ਕਰਕੇ ਉਹ ਤੁਹਾਡੇ ਯੱਗ ਵਿੱਚ ਆਉਣ ਯੱਗ ਸਫਲਾ ਹੋਵੇ। ਸੋ ਉਹਨਾਂ ਨੂੰ ਇਹਨਾਂ ਬੜੇ ਮੁਸ਼ਕਿਲਾਂ ਨਾਲ ਲਿਆਂਦਾ ਸੀ ਯੱਗ ਸਫਲਾ, ਇਹ ਹੋਏ ਦੁਆਪਰ ਯੁੱਗ ਵਿੱਚ। ਪਰ ਇਹ ਜਿਹੜਾ ਇੱਥੇ ਜ਼ਿਕਰ ਕਰਦੇ ਨੇ ਗੁਰੂ ਜੀ ਦਾ, ਬਾਲਮੀਕੇ ਵਾ ਸਾਧ ਸੰਗ ਤੁਮਕੋ ਮਿਲਿਆ ਹਰਨ ਸੰਗ, ਬਾਲਮੀਕ ਪਹਿਲੇ ਸਾਡੇ ਭਾਰਤ ਦੇਸ਼ ਦੇ ਵਿੱਚ ਆਬਾਦੀ ਥੋੜ੍ਹੀ ਹੁੰਦੀ, ਜੰਗਲਾਤ ਬਹੁਤੇ ਹੁੰਦੇ, ਜੰਗਲਾਤ ਬਹੁਤ ਹੋਣ ਕਰਕੇ ਉਹਨਾਂ ਵਿੱਚ ਜੰਗਲੀ ਜਾਨਵਰ, ਜੰਗਲੀ ਦਰਿੰਦੇ ਬਹੁਤ ਕਿਸਮ ਦੇ ਰਹਿੰਦੇ, ਬਲਕਿ ਕਈ ਕੌਮਾਂ ਦੇ ਲੋਕ ਇਹੋ ਜਿਹੇ ਰਹਿੰਦੇ ਹੁੰਦੇ ਸਨ ਜਿਹਨੂੰ ਪੀਲ ਆਦਿ ਕਿਹਾ ਜਾਂਦਾ ਸੀ, ਪੀਲ ਦਰੜ ਵਗੈਰਾ। ਇਹ ਬਾਲਮੀਕ ਨਾਮ ਕਰਕੇ ਇੱਕ ਪੀਲ ਬੜਾ ਕੱਦ ਕਾਠ ਵਾਲਾ ਨਵਾ, ਜਿਸਨੂੰ ਬਿਲਕੁਲ ਸਤਸੰਗ ਦਾ ਕੋਈ ਸੰਸਕਾਰ ਨਹੀਂ ਸੀ। ਇਨਸਾਨ ਜਿਹੀ ਜੀ ਸੋਸਾਇਟੀ ਚ ਮੂਵ ਕਰਦਾ ਵੈਸਾ ਬਣ ਜਾਂਦਾ, ਉਹੀ ਜੀ ਇਸਨੂੰ ਸਮਝ ਪੈਂਦੀ ਹੈ, ਫਿਰ ਉਹ ਜਿਹਾ ਇਸਦਾ ਸਰੀਰ ਕਰਕੇ ਕਰਤੱਵ ਹੋ ਜਾਂਦਾ, ਜਿਹੋ ਜਿਹਾ ਸਰੀਰ ਕਰਕੇ ਕਰਤੱਵ ਹੁੰਦਾ ਵੈਸਾ ਮਨ ਉੱਪਰ ਅਸਰ ਪਈ ਜਾਂਦਾ, ਦੋਵੇਂ ਮਨ ਲਾਜ਼ਮ ਮਲਜ਼ੂਮ ਹੋਣ ਕਰਕੇ ਹੌਲੀ 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 ਇਸ ਦੀ ਜ਼ਿੰਦਗੀ ਖਿਆਲਾਤ ਬਹੁਤ ਉੱਚੇ ਹੋ ਕੇ ਪਰਮਾਤਮਾ
ਜਿੱਥੇ ਤੱਕ ਖਿਆਲਾਂ ਦੀ ਪਹੁੰਚ ਨਹੀਂ ਉੱਥੇ ਪਹੁੰਚ ਜਾਂਦੇ। ਇਹ ਬਾਲਵੀਰ ਇੱਕ ਭੀਲ ਸੀ, ਲੁਟੇਰਾ ਸੀ, ਡਾਕੂ ਸੀ, ਜੰਗਲੇ ਚ ਰਹਿੰਦਾ। ਜੰਗਲ ਵਿੱਚ ਇਹਦਾ ਮਕਾਨ ਛੁੱਪਣੀਆਂ ਛੁੱਪਣੀਆਂ ਬਣੀਆਂ ਸਨ। ਇਹਦਾ ਕਰਤੱਵ ਕੀ ਸੀ? ਲੋਕਾਂ ਨੂੰ ਲੁੱਟਣਾ ਤੇ ਆਪਣੇ ਪਰਿਵਾਰ ਦੀ ਪਾਲਣਾ ਕਰਨੀ, ਇਹ ਇਸਦਾ ਕੰਮ ਸੀ। ਇਹਨੂੰ ਚੰਗੇ ਮਾੜੇ ਬੁਰੇ ਫਲੇ ਪਾਪ ਦਾ ਗਿਆਨ ਹੀ ਨਹੀਂ ਸੀ। ਜਿੰਨੀ ਦੇਰ ਤੱਕ ਇਹਨਾਂ ਗੱਲਾਂ ਦਾ ਸੰਸਕਾਰ ਨਾ ਹੋਵੇ, ਬੁਰੇ ਤੋਂ ਬਚੇਗਾ ਕਿਉਂ, ਚੰਗੇ ਕਰੇਗਾ ਕਿਉਂ, ਪਤਾ ਹੀ ਨਹੀਂ ਹੁੰਦਾ। ਇਹ ਪਤਾ ਲੱਗਦਾ ਹੈ ਸਤਸੰਗ ਤੇ, ਚੰਗੀ ਸੁਸਾਇਟੀ ਤੇ। ਸਤਸੰਗ ਦੁਆਰਾ ਸਤੀ ਸੋਝੀ ਪੈਂਦੀ ਹੈ, ਚੰਗੇ ਕਰਮਾਂ ਦਾ ਫਲ ਸੁੱਖ ਹੁੰਦਾ ਹੈ, ਬੁਰਿਆਂ ਦਾ ਦੁੱਖ ਹੁੰਦਾ ਹੈ, ਇਹ ਕਰਮ ਕਰਨ ਦਾ ਆਹ ਦੁੱਖ ਹੈ, ਇਹ ਕਰਮ ਕਰਨ ਦਾ ਆਹ ਫਲ ਹੈ। ਇਹੋ ਜਿਹੇ ਜਿਹੜੇ ਭੇਦ ਹਨ, ਰਾਜ ਹਨ, ਰੂਹਾਨੀ ਰਾਜ, ਇਹ ਸਤਸੰਗ ਤੋਂ ਹੀ ਜਾਂ ਸਤ ਸ਼ਾਸਤਰ ਗੁਰਬਾਣੀ ਆਦਿ ਵਿਚਾਰਾਂ ਤੋਂ ਖੁੱਲਿਆ ਕਰਦੇ ਹਨ। ਸੋ ਇਸਨੂੰ ਸਤਸੰਗ ਉੱਕੀ ਨਹੀਂ ਸੀ, ਜੰਗਲਾਂ ਚ ਰੰਗੀਆਂ ਚ ਰਹਿੰਦੇ ਸੀ, ਜਿਵੇਂ ਜੰਗਲੀ ਜਾਨਵਰ ਰਹਿੰਦੇ ਨੇ ਵੈਸੇ ਇਹਦੀ ਜ਼ਿੰਦਗੀ ਸੀ। ਸਵੇਂ ਇਸਦਾ ਕੰਮ ਸੀ ਜੋ ਕੋਈ ਮਿਲ ਜਾਣ ਆਦਮੀ ਉਸਨੂੰ ਰੋਕ ਲੈਣਾ, ਸਰੀਰ ਤਕੜਾ ਨਰਵਾ ਸੀ, ਜੋ ਉਸਦੇ ਪਾਸ ਹੁੰਦਾ ਰੁਪਿਆ ਪੈਸਾ ਧਨ ਦੌਲਤ ਕੁਛ ਭੁੱਲ ਜਾਣਾ, ਆਪਣੇ ਬਾਲ ਬੱਚੇ ਦੀ ਪਾਲਣਾ ਕਰਦਾ ਹੁੰਦਾ। ਇੱਕ ਦਫ਼ਾ ਕੁਛ ਇੱਦੇ ਚੰਗੇ ਕਰਮ ਜਾਗ ਗਏ ਤਾਂ ਮਹਾਤਮਾ ਦਾ ਮਿਲਾਪ ਹੋਇਆ। ਮਹਾਤਮਾ ਨੂੰ ਰੋਕ ਕੇ ਖੜ ਗਿਆ, ਕਹਿਣਗੇ ਜੋ ਤੁਹਾਡੇ ਪਾਸ ਰੱਖ ਦਿਓ। ਮਹਾਤਮਾ ਸਾਧੂ ਸਨ, ਉਹਨਾਂ ਸਮਿਆਂ ਦੇ ਵਿੱਚ ਰਿਵਾਜ਼ ਸੀ ਸਾਡੇ ਦੇਸ਼ ਦੇ ਵਿੱਚ, ਜ਼ਿਆਦਾਤਰ ਭਗਵੇਂ ਕੱਪੜੇ ਰੱਖਦੇ ਹੁੰਦੇ, ਯਾਨੀ ਭਗਵਾਂ ਲਿਬਾਸ ਜਿਸ ਨੂੰ ਕਹਿੰਦੇ, ਉਹ ਪਹਿਨੇ ਹੋਏ ਸਨ। ਉਹਨਾਂ ਦੇ ਉਹ ਕਹਿਣ ਲੱਗੇ, ਭਾਈ ਪ੍ਰੇਮੀਆਂ, ਅਸੀਂ ਤਾਂ ਫਕੀਰ ਸਾਧੂ ਲੋਕ ਹਾਂ, ਧਨ ਦੌਲਤ ਪੈਸਾ ਸਾਡੇ ਪਾਸ ਕੋਈ ਨਹੀਂ, ਭਿਕਸ਼ੂ ਲੋਕ ਹਾਂ, ਜਿੱਥੇ ਸਮਾਂ ਮਿਲਿਆ ਭਿਕਸ਼ਾ ਮੰਗ ਕੇ, ਰੋਟੀ ਵਗੈਰਾ ਮੰਗ ਕੇ ਖਾ ਲਈ, ਪ੍ਰਾਣੀ ਰਕਸ਼ਾ ਹੋ ਗਈ, ਤਨ ਢਕਣ ਵਾਸਤੇ ਅਸੀਂ ਇਹੋ ਜਿਹੇ ਕੱਪੜੇ ਸਾਦੇ ਜੀ ਬਿਲਕੁਲ ਹੀ ਭਗਵੇਂ ਜੇ ਰੱਖਦੇ ਹਾਂ, ਇਹਨਾਂ ਦੀ ਕੀ ਲੋੜ ਹੈ, ਇਹਨੂੰ ਤੂੰ ਕੀ ਕਰੇਗਾ। ਉਹ ਕਹਿਣ ਲੱਗਾ, ਮੇਰਾ ਤਾਂ ਪਰਣਾ ਹੈ, ਕੁਛ ਵੀ ਹੈ, ਭਾਵੇਂ ਜਿਹੜਾ ਮੈਨੂੰ ਮਿਲ ਗਿਆ, ਲੁੱਟੇ ਬਿਨਾਂ ਮੈਨੂੰ ਨਹੀਂ ਛੱਡਿਆ। ਇਸ ਵਾਸਤੇ ਜੋ ਵੀ ਤੁਹਾਡੇ ਪਾਸ ਹੈ, ਭਾਵੇਂ ਜੇ ਹੋਰ ਨਹੀਂ ਕੁਛ, ਤੁਸੀਂ ਆਪਣੇ ਵਸਤਰ ਦੇ ਦਿਓ, ਵਸਤਰ ਲਾ ਕੇ ਲੈ ਜਾਵਾਂਗਾ। ਉਹਨਾਂ ਕਿਹਾ, ਬਈ ਇਹ ਤੇਰੇ ਕਿਸ ਕੰਮ ਹੋਣਗੇ? ਕਹਿਣਗਾ, ਮੈਂ ਨਹੀਂ ਪਹਿਨੂੰਗਾ, ਮੇਰੇ ਬੱਚੇ ਹਨ, ਲੜਕੀਆਂ ਹਨ, ਮੇਰੇ ਘਰਵਾਲੀ ਹੈ, ਮਾਤਾ ਹੈ, ਰੰਗਦਾਰ ਵਸਤਰ ਹੈ ਜੇ ਭਗਵੇਂ, ਉਹ ਪਹਿਨ ਲਏਗੀ। ਸੋ ਮਹਾਤਮਾ ਨੇ ਫਿਰ ਉਸ ਨੂੰ ਸਮਝਾਇਆ, ਤਾਂ ਕਿ ਧਰਮ ਰਾਜਾ ਨਹੀਂ ਸੁਣਿਆ। ਧਰਮ ਰਾਜਾ ਉਹ ਦੇਵਤਾ ਹੈ ਜੋ ਪਰਮਾਤਮਾ ਨੇ ਨਿਆਂ ਤੇ ਬਿਠਾਇਆ ਹੋਇਆ ਹੈ। ਮਾਤ ਲੋਕ ਵਿੱਚ ਆ ਕੇ ਜਿਹੜੇ ਲੋਕ ਗੁਰਬਾਣੀ ਜਾਂ ਸਤਸ਼ਾਸਤਰ ਇਹਨਾਂ ਤੋਂ ਉਲਟ ਚੱਲਦੇ ਹਨ, ਪਰਮੇਸ਼ਰ ਦੀ ਬੰਦਗੀ ਨਹੀਂ ਕਰਦੇ, ਬੁਰਾਈਆਂ ਵੀ ਜ਼ਿੰਦਗੀ ਗੁਜ਼ਾਰਦੇ ਹਨ, ਧਰਮ ਰਾਜਾ ਕਹਿੰਦਾ ਆਪਣੇ ਸ਼ਿਸ਼ ਨਚਕੇਤਾ ਨੂੰ, ਕਹਿੰਦਾ ਨਚਕੇਤਾ, ਇਹੋ ਜਿਹੇ ਲੋਕਾਂ ਦਾ ਮੈਨੂੰ ਬਾਰ ਬਾਰ ਗੜ ਘੁੱਟਣਾ ਪੈਂਦਾ, ਬਾਰ ਬਾਰ ਨੱਕਾਂ ਛਿੱਟਣਾ ਪੈਂਦਾ ਹੈ, ਪਰ ਜਿਹੜੇ ਸ਼ੇਕਾਮੀ ਪੁਰਸ਼ ਨੂੰ ਵੀ ਮੇਰੇ ਪੰਜੇ ਤੋਂ ਬਾਹਰ ਨਹੀਂ, ਹਾਂ ਪ੍ਰਭੂ ਦੇ ਭਗਤ, ਪ੍ਰਭੂ ਦੇ ਪਿਆਰੇ, ਉਹਨਾਂ ਦਾ ਮੈਂ ਸੇਵਾਦਾਰ ਹਾਂ, ਉਹਨਾਂ ਦੀ ਸੇਵਾ ਕਰਕੇ ਆਪਣੇ ਆਪ ਨੂੰ ਕਿਰਤਾਰ ਸੁਣਦਾ ਹਾਂ। ਸੰਯੋ ਇਹ ਕੋਈ ਪਤਾ ਨਹੀਂ ਸੀ ਧਰਮ ਰਾਜਾ ਕੁਛ ਹੁੰਦਾ, ਅੱਗੇ ਕੀਤੇ ਕਰਮਾਂ ਦਾ ਕੁਛ ਫਲ ਮਿਲਦਾ ਕਿ ਨਾ, ਇਹਨੂੰ ਕੋਈ ਸੰਸਕਾਰ ਨਹੀਂ ਸਨ। ਸੰਸਕਾਰ ਨਾ ਹੋਣ ਕਰ ਜਦੋਂ ਐਸਾ ਹੀ ਨਹੀਂ, ਫਿਰ ਚੰਗੇ ਆ ਬੁਰੇ ਦਾ ਗਿਆਨ ਹੀ ਨਹੀਂ, ਕਰਨਾ ਕਰਾਉਣਾ ਕੀ ਹੈ ਸਨ। ਪਰ ਕਹਿਣ ਲੱਗਾ, ਇਹ ਤਾਂ ਨਹੀਂ ਮੈਂ ਸੁਣਿਆ ਅੱਜ ਤੱਕ ਵੀ ਧਰਮ ਰਾਜਾ ਕੌਣ ਹੁੰਦਾ ਹੈ, ਤਾਂ ਇੰਨੀ ਗੱਲ ਮੈਂ ਜ਼ਰੂਰ ਜਾਣਦਾ ਵੀ ਬਾਲ ਬੱਚੇ ਦੀ ਪਾਲਣਾ ਜ਼ਰੂਰ ਕਰਨੀ, ਕਿਵੇਂ ਕਰਾਂ। ਮਹਾਤਮਾ ਨੇ ਬੜਾ ਸਮਝਾਇਆ, ਤੇਰਾ ਸਰੀਰ ਕਿਤਨਾ ਤਕੜਾ ਹੈ, ਨਰੋਆ ਹੈ, ਡਾਢਾ ਹੈ, ਹੋਰ ਕੋਈ ਕੰਮ ਕਰ ਲੈ, ਉਸ ਦੁਆਰਾ ਆਪਣੇ ਬਾਲ ਬੱਚੇ ਦੀ ਪਾਲਣਾ ਕਰ। ਮੇਰਾ ਕਰਤੱਵ ਹੀ ਚੱਲਿਆ, ਪਹਿਲਾਂ ਤਾਂ ਮੈਂ ਹੋਰ ਕੁਛ ਨਹੀਂ ਜਾਣਦਾ। ਅਖੀਰ ਮਹਾਤਮਾ ਕਹਿਣ ਲੱਗੇ, ਦੱਸ ਫਿਰ। ਉਹਨਾਂ ਨੂੰ ਪੁੱਛ ਕੇ ਤਾਂ ਆਈ ਜੀ, ਮੈਂ ਤੂੰ ਪਾਲਣਾ ਕਰਦਾ ਲੋਕਾਂ ਨੂੰ ਲੁੱਟ ਕੇ, ਵੀ ਕੀ ਧਰਮ ਰਾਜਾ ਤੋਂ ਤੈਨੂੰ ਬਚਾਉਣਗੇ, ਉੱਥੇ ਨਰਕਾਂ ਤੋਂ ਤੈਨੂੰ ਬਚਾਉਣਗੇ ਕਿ ਨਾ, ਇੰਨੀ ਗੱਲ ਤਾਂ ਪੁੱਛ ਕੇ ਦੱਸ ਦਿੰਦੇ। ਜਿੰਨੇ ਬਸਤਰ ਸਨ ਉਹਦੇ ਸਾਰੇ ਲਹਾੜੇ, ਉਹਨਾਂ ਪਾਸ ਬਜ਼ਾਰਾਂ ਦੋ ਦੋ ਧੇਲੇ ਦੀਆਂ ਤੁੰਬੀਆਂ ਸਨ, ਹੋਰ ਕੀ ਸੀ। ਤੇ ਉਹ ਲੈ ਕੇ ਪਿੰਡ ਬਣ ਕੇ ਚਲਾ ਗਿਆ। ਘਰ ਜਾ ਕੇ ਹੁਣ ਪੁੱਛਣਾ ਸ਼ੁਰੂ ਕੀਤਾ ਇਕੱਲੇ ਇਕੱਲੇ ਨੂੰ, ਆਪਣੀ ਮਾਤਾ ਨੂੰ, ਘਰਵਾਲੀ ਨੂੰ, ਬੱਚਿਆਂ ਨੂੰ, ਸਭ ਨੂੰ, ਕਿ ਮੈਂ ਤੁਹਾਨੂੰ ਪਾਲਦਾ ਹਾਂ, ਤੁਹਾਡੀ ਪਰਵਰਿਸ਼ ਕਰਦਾ ਹਾਂ, ਪਰ ਕਰਦਾ ਹਾਂ ਰੱਬ ਦੇ ਖਲਕ ਨੂੰ ਲੁੱਟ ਕੇ। ਜਿਹੜਾ ਮੈਨੂੰ ਕੋਈ ਮਿਲ ਗਿਆ, ਚੰਗਾ ਮਾੜਾ ਬੁਰਾ ਭਲਾ, ਮੈਂ ਉਸ ਨੂੰ ਲੁੱਟ ਲੈਂਦਾ ਹਾਂ, ਇਸ ਕਰਕੇ ਇਉਂ ਕਰਦਾ ਹਾਂ। ਇਸ ਵਾਸਤੇ ਇਉਂ ਦੱਸੋ ਤੁਸੀਂ ਮੇਰੀ ਅੱਗੇ ਮਦਦ ਕਰੋਗੇ? ਕਹਿੰਦਾ ਮੈਂ ਅੱਜ ਸੁਣਿਆ ਮੈਨੂੰ ਕੋਈ ਆਦਮੀ ਮਿਲੇ ਨੇ, ਉਹ ਕਹਿੰਦੇ ਅੱਗੇ ਸਜ਼ਾਵਾਂ ਮਿਲਦੀਆਂ ਬੁਰੇ ਕੰਮਾਂ ਕਰਨ ਵਾਲਿਆਂ ਨੂੰ, ਧਰਮ ਰਾਜਾ ਕੁੱਟਦਾ ਹੈ, ਮਾਰਦਾ, ਨਰਕਾਂ ਸੁੱਟਦਾ ਹੈ, ਤੁਸੀਂ ਮੇਰੀ ਕੁਛ ਮਦਦ ਕਰੋਗੇ? ਕਹਿੰਦਾ ਇਹ ਸੁਣ ਕੇ ਕਹਿਣ ਲੱਗੇ ਅੱਗੇ ਕੋਈ ਕਿਸੇ ਦੇ ਨਾਲ ਗਿਆ, ਮਦਦ ਤਾਂ ਹੋਵੇ ਕੋਈ ਨਾਲ ਜਾਵੇ, ਫਿਰ ਕਿਸੇ ਦੇ ਉੱਥੇ ਪਹੁੰਚ ਨੀ, ਕਿਸੇ ਦੀ ਤਾਕਤ ਨੀ, ਐਡਾ ਡਾਟਾ ਹੈ ਰਹੀਬ ਤੇ ਬਾਦਸ਼ਾਹ ਉਹਦੇ ਮੁਕਾਬਲੇ ਉਹਦੀ ਨਿਗਾਹ ਇੱਕੋ ਹੁਣ ਇੱਕੋ ਜਿਹਾ ਵਰਤਾਰਾ ਕਰਦਾ ਹੈ। ਜੇ ਬੁਰਾਈਆਂ ਵਿੱਚ ਬਾਦਸ਼ਾਹ ਲੱਗਿਆ ਹੋਇਆ ਹੈ ਉਹਨੂੰ ਵੀ ਸਜ਼ਾ ਦੇਣ ਨੂੰ ਸਮਰੱਥ ਹੈ, ਜੇ ਗਰੀਬ ਲੱਗਿਆ ਉਹਨੂੰ ਵੀ ਸਜ਼ਾ ਦਿੰਦਾ ਹੈ, ਜੇ ਪ੍ਰਭੂ ਦੀ ਭਗਤੀ ਕਰਦਾ ਹੈ ਭਾਵੇਂ ਗਰੀਬ ਹੈ ਭਾਵੇਂ ਬਾਦਸ਼ਾਹ ਉਹਨਾਂ ਦਾ ਵੀ ਉਹ ਸੇਵਾਦਾਰ ਹੈ, ਇਹ ਉੱਥੇ ਨਿਆਂ ਹੈ ਪੂਰਾ। ਇਸ ਕਰਕੇ ਉੱਥੇ ਕਿਸੇ ਦੀ ਕੋਈ ਪੇਸ਼ ਨਹੀਂ ਜਾਂਦੀ, ਉੱਥੇ ਤਾਂ ਆਪਣੇ ਕੀਤੇ ਕੰਮ ਆਪਣੇ ਹੀ ਕੰਮ ਆਉਣਗੇ। ਸੋ ਇਹ ਸੁਣ ਕੇ ਉਹਦੇ ਚਿੱਤ ਵਿੱਚ ਜਦੋਂ ਸਭ ਜਿਤਨੇ ਫੈਮਿਲੀ ਮੈਂਬਰ ਸਨ ਘਰਦੇ ਇੰਨੇ ਜੀ ਸਨ, ਸਭ ਨੇ ਕਿਹਾ ਅਸੀਂ ਤੇਰੇ ਕੋਈ ਮਦਦਗਾਰ ਨਹੀਂ ਹੋਵਾਂਗੇ, ਪਰ ਅਸੀਂ ਤਾਂ ਤੇਰੇ ਤੋਂ ਆਪਣੀ ਪਾਲਣਾ ਚਾਹੁੰਦੇ ਹਾਂ, ਤੇਰਾ ਫਰਜ਼ ਹੈ, ਹੋਰ ਕੋਈ ਕੁਛ ਕਿਰਤ ਕਰ ਲੈ, ਹੋਰ ਕੋਈ ਕੰਮ ਕਰ ਲੈ, ਚੰਗਾ ਕੰਮ ਕਰ ਲੈ, ਅਸੀਂ ਇਹ ਤਾਂ ਨਹੀਂ ਕਹਿੰਦੇ ਵੀ ਲੋਕਾਂ ਨੂੰ ਲੁੱਟ। ਇੰਨੀਆਂ ਗੱਲਾਂ ਸੁਣ ਕੇ ਵੀ ਅੱਗੇ ਕੋਈ ਕਿਸੇ ਦਾ ਮਦਦਗਾਰ ਨਹੀਂ ਹੁੰਦਾ। ਅੱਜ ਉਹਦੇ ਚਿੱਤ ਵਿੱਚ ਥੋੜਾ ਜਿਹਾ ਪਹਿਲਾ ਦਿਨ ਹੈ, ਸਾਰੀ ਜ਼ਿੰਦਗੀ ਵਿੱਚ ਵੈਰਾਗ ਹੋਇਆ ਵੀ ਉਹ ਇਹ ਤਾਂ ਬਹੁਤ ਬੁਰੀ ਬਾਤ ਹੈ, ਮੈਂ ਤਾਂ ਕੁਛ ਹੋਰ ਹੀ ਸਮਝੀ ਬੈਠਾ ਸੀ, ਉਦਾਸ ਹੋ ਗਿਆ ਚਿੱਤ। ਉਹ ਤਾਂ ਕਹਿੰਦਾ ਮੈਂ ਟਕੇ ਟਕੇ ਪਿੱਛੇ ਦੋ ਦੋ ਪੈਸੇ ਪਿੱਛੇ ਫੋਨ ਕੀਤਾ ਹੈ, ਇਤਨਾ ਵੱਡਾ ਗੁਨਾਹ ਕਰਦਾ ਰਿਹਾ ਤੇ ਪਤਾ ਨੀ ਕਿੰਨੇ ਕੁ ਕੀਤੇ ਨੇ, ਹਿਸਾਬ ਹੀ ਕੋਈ ਨੀ ਇੰਨਾ ਕੁਛ ਕੀਤਾ ਹੈ। ਅੱਗੇ ਜੇ ਉਹਨਾਂ ਦਾ ਫੜ ਮਿਲਣ ਲੱਗਿਆ ਫਿਰ ਤਾਂ ਬਹੁਤ ਮੁਸ਼ਕਿਲ ਹੈ। ਅਸੀਂ ਉੱਥੋਂ ਸਾਰਾ ਸਮਾਨ ਲੈ ਕੇ ਉਹਨਾਂ ਮਹਾਤਮਾ ਦਾ ਵਾਪਸ ਮੁੜਿਆ, ਆ ਕੇ ਸਭ ਕੁਛ ਉਹਨਾਂ ਦੇ ਅੱਗੇ ਸਿੱਟ ਦਿੱਤਾ ਤੇ ਉਹਨਾਂ ਨੂੰ ਕਹਿਣ ਲੱਗਾ ਮਹਾਰਾਜ ਕਿਰਪਾ ਕਰੋ, ਮੈਂ ਪਤਾ ਨੀ ਕਿੰਨੇ ਗਰੀਬਾਂ ਨੂੰ ਤੰਗ ਕੀਤਾ, ਕਿੰਨੀ ਰੱਬ ਦੀ ਖਲਕਤ ਨੂੰ ਦੁਖੀ ਕੀਤਾ, ਸੋ ਕਿਰਪਾ ਕਰੋ ਪਿਛਲੇ ਮੇਰੇ ਬਖਸ਼ੇ ਜਾਣ, ਅੱਗੇ ਵਾਸਤੇ ਮੈਂ ਬਚ ਜਾਵਾਂ, ਮੈਂ ਧਰਮ ਰਾਜਾ ਦੀ ਕਚਹਿਰੀ ਵਿੱਚ ਨਾ ਜਾਵਾਂ। ਸੋ ਇਹ ਕਹਿਣ ਲੱਗੇ ਮਹਾਤਮਾ ਭਾਈ ਤੂੰ ਹੋਰ ਕੁਛ ਕਰ ਲੈ, ਅਜੇ ਤਾਂ ਤੂੰ ਪਹਿਲੇ ਹੀ ਦਿਨ ਹੈ ਸੁਣੀ ਹੈ ਗੱਲ, ਇਹ ਨਹੀਂ ਕਿਰਪਾ ਕਰੋ ਮੈਂ ਬਚ ਜਾਵਾਂ। ਸੋ ਇਹ ਸੁਣ ਕੇ ਮਹਾਤਮਾ ਕਹਿਣ ਲੱਗਾ ਹੋਰ ਕੁਛ ਕਰ ਲੈ, ਲੇਕਿਨ ਉਹ ਇਤਨਾ ਦਿਨ ਉਹਨੇ ਚਰਨ ਕਸ਼ ਕੇ ਫੜ ਲਏ ਮਹਾਤਮਾ, ਕਹਿਣ ਲੱਗਾ ਮਹਾਰਾਜ ਮੈਂ ਚਰਨੀ ਉਹਦੇ ਛੱਡੂ ਤਾਂ ਮੈਨੂੰ ਕੁਛ ਦੱਸੋਗੇ ਤੁਸੀਂ ਇਸ ਦੇ ਬਚਣ ਦਾ ਉਪਾਅ? ਉਹ ਕਹਿਣਗੇ ਫਿਰ ਜੇ ਇਉਂ ਕਰਨਾ ਤੂੰ ਪੜ੍ਹਨ ਦੇ ਪਹਿਲੇ, ਜਿਹੜੀ ਗੱਲ ਤੈਨੂੰ ਦੱਸੀ ਜਾਏਗੀ ਪੂਰਾ ਪੂਰਾ ਉਸ ਤੇ ਅਮਲ ਕਰੇਗਾ। ਉਹ ਕਹਿਣਾ ਮੈਂ ਪੜ੍ਹਨ ਦਿੰਦਾ, ਜੋ ਕੁਛ ਦੱਸੋਗੇ ਉਹੀ ਕਰਾਂਗਾ ਉਹਨੇ, ਪਰ ਮੈਂ ਬਖਸ਼ਿਆ ਜਾਵਾਂ। ਕਹਿਣਗੇ ਹਾਂ ਬਖਸ਼ਿਆ ਜ਼ਰੂਰ ਹੈ, ਪਰ ਪਹਿਲਾਂ ਪੜ੍ਹਨ ਦੇ ਦੇ, ਪੜ੍ਹਨ ਦੇ ਦਿੱਤਾ ਉਸਨੇ। ਕਹਿਣਗੇ ਦੇਖੋ ਇਹ ਥਾਂ ਬੈਠ ਕੇ ਜੋ ਕੁਛ ਤੈਨੂੰ ਦੱਸਾਂਗੇ ਉਹਦਾ ਤੂੰ ਯਾਦ ਕਰੀ। ਮਹਾਤਮਾ ਨੇ ਰਾਮ ਸ਼ਬਦ ਦੀ ਬਜਾਏ ਮਰਾ ਮਮਾ ਅੱਖਰ ਪਹਿਲੇ ਤੇ ਲਾਲਾ ਪਿੱਛੋਂ ਦੱਸਿਆ, ਮਰਾ ਮਰਾ ਐਸਾ ਦੱਸਿਆ, ਵੈਸੇ ਤਾਂ ਰਾਮ ਰਾਮ ਹੈ ਨਾ, ਤਾਂ ਉਸ ਤੋਂ ਉਲਟ ਦੱਸਿਆ ਪ੍ਰਤਿਲੋਮ, ਚਾਰ ਕਿਸਮ ਦਾ ਜਾ ਮੰਨਿਆ ਲੋਮ ਅਨਲੋਮ ਵਿਲੋਮ ਪ੍ਰਤਿਲੋਮ, ਲੋਮ ਤਾਂ ਸਿੱਧਾ ਹੀ ਰਾਮ 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 ਐਸਾ, ਤੇ ਪ੍ਰਤਿਲੋਮ ਉਲਟ ਹੈ ਮਰਾ ਐਸਾ। ਉਹਨਾਂ ਨੇ ਦੇਖੇ ਵੀ ਅਜੇ ਬਹੁਤ ਗੁਨਾਹ ਕੀਤੇ ਨੇ, ਇਸ ਤਰੀਕੇ ਸਿਰ ਦੱਸੀਏ ਤਾਂ ਜਾ ਕੇ ਭਲਾ ਹੋਵੇਗਾ। ਸੋ ਕਹਿਣ ਲੱਗੇ ਐਸਾ ਬੈਠ ਕੇ ਤੂੰ ਇਹ ਜਾ ਮਰਾ 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 ਕਰੀ ਚੱਲ, ਜਿੰਨੀ ਦੇਰ ਤੱਕ ਤੈਨੂੰ ਆ ਕੇ ਨਾ ਉਠਾਇਆ ਜਾਵੇ ਇੱਥੋਂ ਨਹੀਂ ਹਿੱਲਣਾ ਹੋਵੇਗਾ। ਬਹੁਤ ਅੱਛਾ, ਇਹੋ ਜਿਹੇ ਲੋਕ ਜਿਹੜੇ ਹੁੰਦੇ ਹੜੀਏ ਵੱਡੇ ਹੁੰਦੇ, ਜਿਸ ਪਾਸੇ ਲੱਗਦੇ ਲੱਗਦੇ ਸਮਾਰ ਕੇ, ਫਿਰ ਇਹ ਨਹੀਂ ਵੀ ਪਿੱਛੇ ਹਟ ਜਾਣ, ਕਿਉਂਕਿ ਹਟਦਾ ਸਵਾਦ ਪਹਿਲਾਂ ਹੁੰਦਾ ਪੱਕੇ ਹੀ ਹੁੰਦਾ ਹੈ। ਸੋ ਉਹਨਾਂ ਨੇ ਜੋ ਪੜ੍ਹਨ ਦਿੱਤਾ ਸੀ ਕਹਿੰਦਾ ਇਹ ਪਰ ਮੈਂ ਨਵਾਵਾਂਗਾ, ਉਸ ਥਾਂ ਬੈਠ ਕੇ ਉਸਨੇ ਫਿਰ ਜਿਉਂ ਜਾਪ ਕਰਨ ਲੱਗਿਆ ਮਰਾ ਮਰਾ ਮਰਾ, ਫਿਰ ਤਾਂ ਜਦੋਂ ਕਰਨ ਲੱਗ ਜਾਂਦਾ ਪੁੱਠ ਸਿੱਧ ਇੱਕ ਹੋ ਜਾਂਦੀ ਹੁੰਦੀ ਹੈ। ਸਵੇਮ ਕਰਕੇ ਹੌਲੀ ਹੌਲੀ ਇਤਨਾ ਜ਼ਿਆਦਾ ਅਭਿਆਸ ਕੀਤਾ, ਉਹਦਾ ਜਿਹੜਾ ਖਿਆਲ ਸੀ ਚਿੱਤ ਬਿਰਤੀ ਸੀ ਉਹ ਮਰਾ ਮਰਾ ਕਰਦੇ ਰਾਮ ਰਾਮ ਸ਼ਬਦ ਉਲਟ ਹੋ ਕੇ ਉਹਦੇ ਵਿੱਚ ਹੀ ਲੀਨ ਹੋ ਗਈ। ਇੰਨੀ ਬਿਰਤੀ ਲੀਨ ਹੋਈ, ਸਰੀਰ ਦੀ ਬੇਖਬਰੀ ਹੋ ਗਈ, ਸਰੀਰ ਭੁੱਲ ਗਿਆ, ਸਰੀਰ ਭੁੱਲ ਗਿਆ, ਦੁਨੀਆਂ ਭੁੱਲ ਗਈ, ਬੈਠਾ ਉਸੀ ਤਰ੍ਹਾਂ ਉੱਪਰ ਦੀ ਟਿੱਬੇ ਟੁੱਬੇ ਜੰਮ ਗਏ, ਮਿੱਟੀ ਆ ਗਈ, ਵਰਮੀ ਹੋ ਗਈ। ਸੋ ਬਹੁਤ ਦੇਰ ਤੱਕ ਉਸ ਸਮੇਂ ਇਹੋ ਜਿਹੇ ਸਨ ਆਦਮੀ, ਤਕੜੇ ਹੁੰਦੇ ਸਨ, ਹੱਡੀਆਂ ਵਿੱਚ ਹੀ ਪ੍ਰਾਣ ਚਲੀ ਜਾਂਦੇ ਸਨ। ਸੋ ਮਹਾਤਮਾ ਕਾਫੀ ਦੇਰ ਬਾਅਦ ਉੱਥੇ ਪਹੁੰਚੇ, ਆ ਕੇ ਉੱਥੇ ਖੜਕੇ ਦੇਖਣੇ ਵੀ ਇਹ ਥਾਂ ਸੀਗੀ, ਭੀਲ ਨੇ ਸਾਡੇ ਕੱਪੜੇ ਲਾਏ ਸਨ ਤੇ ਉਸਨੂੰ ਇੱਥੇ ਉਪਦੇਸ਼ ਕੀਤਾ ਸੀ ਮਾਰਾਂ ਮਾਰਾਂ ਸ਼ਬਦ ਦਾ, ਤੇ ਪਤਾ ਨਹੀਂ ਇੱਥੇ ਹੈ ਕਿ ਨਾ। ਸਹੀਓ ਉਸਨੂੰ ਜਦੋਂ ਇਹ ਗੱਲ ਕਰ ਹੀ ਰਹੇ ਸਨ ਕਿ ਤੈਨੂੰ ਆਵਾਜ਼ ਆ ਰਹੀ ਹੈ ਉਸ ਬੰਨੇ ਵਿੱਚੋਂ, ਇਹ ਥਾਂ ਹੈ ਕੁਛ ਉੱਥੇ ਡੰਗਰ ਡੁੰਗਰ ਚਾਰਨ ਵਾਲੇ ਮੁੰਡੇ ਫਿਰਦੇ, ਉਹਨੂੰ ਪਿੱਛੇ ਕਹਿਣਗੇ ਇੱਥੇ ਇੱਕ ਭੀਲ ਸੀ, ਪਹਿਲਾਂ ਬੜਾ ਡਾਕੂ ਸੀ, ਲੋਕਾਂ ਨੂੰ ਲੁੱਟਦਾ ਹੁੰਦਾ, ਕੋਈ ਮਹਾਤਮਾ ਮਿਲੇ ਉਹਨਾਂ ਨੇ ਇੱਥੇ ਉਹਨੂੰ ਪਰਮਾਤਮਾ ਦਾ ਭਜਨ ਕਰਨ ਵਾਸਤੇ ਬਿਠਾਇਆ ਸੀ, ਇਹਦੇ ਵਿੱਚ ਬੜੀ ਦੇਰ ਦਾ ਬੈਠਾ ਲੋਕ ਜੀ ਉਹਨੂੰ ਕਹਿ ਦਿੰਦੇ ਤੂੰ ਇੱਥੇ ਕਿਉਂ ਬੈਠਾ, ਕਹਿਣਾ ਜਿੰਨੀ ਦੇਰ ਤੋਂ ਮੈਨੂੰ ਆ ਕੇ ਨੀ ਉੱਠਣਾ ਮੈਂ ਨੀ ਉੱਠਣਾ, ਇਹਨੂੰ ਕਰਕੇ ਇੱਥੇ ਬੈਠੇ। ਉਹਨਾਂ ਨੇ ਉਸ ਪੱਟਿਆ ਦੇ ਵਿੱਚ ਵਾਲਮੀਕ ਬੈਠਾ, ਆਪਣੀ ਸ਼ਕਤੀ ਨਾਲ ਉਸਨੂੰ ਸੁਰਜੀ ਦੇ ਛਿੱਟੇ ਛੁੱਟੇ ਦੇ ਕੇ ਉਹ ਵਾਲਮੀਕ ਪਿੱਤਰਕਾਲ ਦਰਸ਼ੀ ਹੋਇਆ ਹੈ। ਇਹਨੇ ਤਿੰਨਾਂ ਕਾਲਾਂ ਇਹਨਾਂ ਨੂੰ ਖਬਰ ਹੋਈ ਹੈ। ਇਹ ਸਤਯੁਗ ਦੇ ਵੇਲੇ ਦੀ ਗੱਲ ਹੈ। ਸ੍ਰੀ ਰਾਮ ਚੰਦਰ ਜੀ ਕ੍ਰਿਸ਼ਨ ਦਾ ਅਵਤਾਰ ਹੋਏ ਹਨ, ਨਮਿਤ ਅਵਤਾਰ, ਜਿਨ੍ਹਾਂ ਨੇ ਰਾਵਣ ਕੁੰਭਕਰਨ ਆਦਿ ਜਿਹੇ ਅਨੇਕ ਰਾਜੇ ਨੂੰ ਮਾਰ ਕੇ ਧਰਮ ਸਥਾਪਨ ਕਰਨਾ ਸੀ। ਸੋ ਉਹਨਾਂ ਦਾ ਜੋ ਕੁਛ ਉਹਨਾਂ ਨੇ ਕੌਤਕ ਤ੍ਰੇਤੇ ਯੁੱਗ ਵਿੱਚ ਕਰਨੇ ਸਨ, ਪਤਾ ਨੀ ਕਿਤਨੇ ਹਜ਼ਾਰ ਵਰਸ ਪਹਿਲਾਂ ਹੀ ਲਿਖਤਾ ਸਭ ਕੁਛ ਇਸਨੇ, ਕਿਤਨੀ ਅੰਤਰਯਾਮਤਾ ਇਸਨੂੰ ਪ੍ਰੇਮ ਦੇ ਬਲ ਕਰਕੇ ਹੋਈ। ਉਸਦਾ ਜ਼ਿਕਰ ਇੱਥੇ ਗੁਰੂ ਜੀ ਕਰਨ, ਦੇਖੋ ਪਰਮੇਸ਼ਵਰ ਦੇ ਨਾਮ ਦੀ ਮਹਿਮਾ, ਪਰਮੇਸ਼ਵਰ ਦੇ ਭਜਨ ਦੀ ਸ਼ਕਤੀ ਬਰਕਤ। ਉਹ ਸ਼ਖਸ ਪਤਾ ਨੀ ਜਿਸਨੇ ਕਿਹੋ ਜਿਹੇ ਹੋਰ ਨਰਕਾਂ ਵਿੱਚ ਜਾਣਾ ਸੀ, ਕਿਹੋ ਜਿਹੇ ਜਿਸਦੇ ਕਰਤਾ ਪਸੰਦ, ਤੇ ਜਦੋਂ ਉਸਨੂੰ ਸਤਸੰਗ ਪ੍ਰਾਪਤ ਹੋਇਆ ਮਹਾਂਪੁਰਖਾਂ ਦਾ, ਉਹਦੀ ਜ਼ਿੰਦਗੀ ਇੱਕ ਲਖਤੀ ਪਲਟਾ ਖਾ ਗਈ। ਉਹਨਾਂ ਦੇ ਬਚਨਾਂ ਤੇ ਪਹਿਰਾ ਦਿੱਤਾ, ਉਹਨਾਂ ਦੇ ਬਚਨ ਸਵਾਮੀ ਕਮਾਏ, ਜਿਹਦਾ ਨਤੀਜਾ ਇਹ ਹੋਇਆ ਉਹੀ ਵਾਲਮੀਕਿ ਰਿਸ਼ੀ ਬਣ ਗਿਆ। ਰਿਸ਼ੀ ਬਣ ਕੇ ਤ੍ਰਿਕਾਲ ਦਰਸ਼ੀ ਹੋਇਆ। ਤਿੰਨਾਂ ਕਾਲਾਂ ਦੀ ਖ਼ਬਰ ਵਰਤਮਾਨ ਦੀ, ਜੋ ਪਹਿਲਾਂ ਹੋ ਚੁੱਕਾ ਹੋ ਰਿਹਾ ਜਿਹਨੂੰ ਹੋਵੇਗਾ ਸਭ ਕੁਛ ਉਸਨੂੰ ਪਤਾ ਲੱਗ ਗਿਆ। ਇਤਨਾ ਇੱਦਾਂ ਸ਼ੁੱਧ ਹੋ ਕੇ ਉਸਨੂੰ ਗਿਆਨ ਹੋ ਗਿਆ, ਇਤਨੀ ਸ਼ਕਤੀ ਪੈਦਾ ਹੋ ਗਈ ਹੈ। ਉਹਦਾ ਜ਼ਿਕਰ ਕਰਦੇ ਹੋਏ ਕਹਿੰਦੇ ਦੇਖੋ ਪਰਮੇਸ਼ਵਰ ਦੇ ਭਜਨ ਵਿੱਚ ਕਿਤਨੀ ਬਰਕਤ ਹੈ। ਥੋੜੀ ਦੇਰ ਵਾਸਤੇ ਹੀ ਮਹਾਂਪੁਰਖਾਂ ਦਾ ਮਿਲਾਪ ਹੋਇਆ, ਭਾਵੇਂ ਉਹਨਾਂ ਦੇ ਬਸਤਰ ਪੁਸਤਰ ਲਹਾਏ, ਉਹਨਾਂ ਫਿਰ ਵੀ ਉਸਤੇ ਕਿਰਪਾ ਕਰਕੇ ਇਸ ਅਵਸਥਾ ਨੂੰ ਪਹੁੰਚਾਇਆ। ਜਿਵੇਂ ਸੋਨਾ ਅੱਠਾਂ ਧਾਤਾਂ ਨੂੰ, ਪਿੱਤਲ, ਤਾਂਬਾ, ਕਾਂਸੀ ਇਤਿਹਾਸ, ਅੱਠਾਂ ਧਾਤਾਂ ਨੂੰ ਜੇ ਟੱਚ ਹੋ ਜਾਵੇ ਉਹਨਾਂ ਨੂੰ ਸੋਨਾ ਬਣਾ ਦਿੰਦਾ। ਪਰ ਮਹਾਂਪੁਰਖ ਜੇ ਉਹਨਾਂ ਦੇ ਬੱਚਿਆਂ ਦਾ ਕੋਈ ਪਹਿਰਾ ਦੇਵੇ ਆਪਣੇ ਵਰਗਾ ਹੀ ਬਣਾ ਲੈਂਦੇ। ਸੰਤ ਸੰਤੀ ਬਣਾ ਲੈਂਦੇ, ਪਾਰਸ ਮੇਂ ਸੰਤੇ ਬੜੋ ਅੰਤਰੋ ਜਾਣ, ਉਹ ਲੋਹੇ ਕੰਚਨ ਕਰੇ ਉਹ ਕਰੇ ਆਪ ਸਮਾਨ। ਪਾਰਸ ਦੇ ਵੀ ਸੰਤਾਂ ਵਿੱਚ ਕਹਿੰਦੇ ਬੜਾ ਫਰਕ ਹੈ, ਢੇਰ ਹੈ। ਕਿੰਨਾ ਫਰਕ ਹੈ? ਕਹਿੰਦੇ ਕਿ ਜਿਹੜਾ ਪਾਰਸ ਹੈ ਉਹ ਤਾਂ ਅੱਠਾਂ ਧਾਤਾਂ ਨੂੰ ਸਿਰਫ ਸੋਨਾ ਹੀ ਬਣਾਉਂਦਾ ਹੈ, ਪਾਰਸ ਨਹੀਂ ਬਣਾਉਂਦਾ, ਸੋਨਾ ਬਣਾਉਂਦਾ ਹੈ। ਲੇਕਿਨ ਮਹਾਂਪੁਰਖ ਆਪਣੇ ਵਰਗੇ ਹੀ ਬਣਾ ਸੰਤ ਬਣਾ ਲੈਂਦੇ ਨੇ। ਆਪ ਜਿਵੇਂ ਰੋਜ਼ ਨੇ ਤਾਰ ਨੂੰ ਸਮਰੱਥ ਦਿੰਦੇ ਨੇ, ਔਰ ਜੋ ਵੀ ਉਹਨਾਂ ਦੇ ਬਚਨ ਦੇ ਪਹਿਰਾ ਦੇਵੇ ਉਹਨੂੰ ਵੀ ਵਜੀ ਤਾਰਕ ਬਣਾ ਦਿੰਦੇ। ਇਸ ਵਾਸਤੇ ਸਤਸੰਗ ਦੀ ਮਹਿਮਾ ਔਰ ਪਰਮੇਸ਼ਵਰ ਦੇ ਨਾਮ ਦੀ ਮਹਿਮਾ ਅਕਥਨੀ ਹੈ। ਗੁਰੂ ਜੀ ਕਹਿੰਦੇ ਪਰਮੇਸ਼ਵਰ ਦਾ ਭਜਨ ਕਰੋ। ਇਹਨੇ ਦੇਖੋ ਭਜਨ ਕਰਕੇ ਕਹੇ ਜੇ ਲੋਕ ਕਿਸ ਕਿਸ ਮੁਰਾਦ ਨੂੰ ਪਹੁੰਚੇ ਹਨ, ਇਹ ਮਤ ਖਿਆਲ ਕਰੋ ਵੀ ਸਾਡੇ ਤੇ ਪਰਮੇਸ਼ਵਰ ਦੀ ਕਿਰਪਾ ਨਹੀਂ ਹੋਏਗੀ, ਕਿਰਪਾ ਅਵਸ਼ ਹੋਏਗੀ, ਇਸ ਕਰਕੇ ਭਜਨ ਕਰੋ। ਭਜਨ ਕਰਨ ਦੇ ਗੁਰੂ ਘਰ ਦੇ ਵਿੱਚ ਬੜਾ ਆਸਾਨ ਤਰੀਕਾ ਹੈ। ਪ੍ਰਾਣਾਯਾਮ, ਯੋਗਾ ਅਭਿਆਸ ਇਹ ਤਾਂ ਬਹੁਤ ਮੁਸ਼ਕਿਲ ਮਾਰਗ ਸੀ ਨਾ। ਗੁਰੂ ਘਰ ਦੇ ਵਿੱਚ ਪਹਿਲੇ ਪਹਿਲ ਜੇ ਭਜਨ ਸ਼ੁਰੂ ਕਰਨਾ ਹੋਵੇ, ਇਹ ਕਾਇਦਾ ਹੈ, ਬੜਾ ਸੌਖਾ ਉਪਾਅ ਹੈ, ਘਰ ਛੱਡਣ ਦੀ ਲੋੜ ਨਹੀਂ। ਸਰੀਰ ਦੇ ਉੱਪਰ ਕਿਸੇ ਕਿਸਮ ਦੀ ਹੋਰ ਕੰਨਾਂ ਚ ਮੁੰਦਰਾ ਪਾਉਣੀ ਜਿਵੇਂ ਗੁਰਖ ਦੇ ਪਾਉਂਦੇ ਹੁੰਦੇ ਉਹ ਪਾਉਣ ਦੀ ਲੋੜ ਨਹੀਂ। ਸਿਰ ਦੇ ਵਿੱਚ ਸਵਾਸ ਪਾਉਣ ਦੀ ਲੋੜ ਨਹੀਂ। ਸਰੀਰ ਦੇ ਉੱਪਰ ਸਵਾਹ ਮਾਰਨ ਦੀ ਲੋੜ ਨਹੀਂ। ਸ਼ਕਲਾਂ ਸੂਰਤਾਂ ਨੂੰ ਵਿਗਾੜਨ ਦੀ ਲੋੜ ਨਹੀਂ। ਜਿੱਥੇ ਕੋਈ ਹੈ ਰਹੋ, ਗਸ ਵਿੱਚ ਤਿਆਗ ਵਿੱਚ ਜਿੱਥੇ ਕੋਈ ਹੈ, ਕੋਈ ਨੌਕਰੀ ਕਰਦਾ ਨੌਕਰੀ ਕਰੀ ਚੱਲੋ, ਬਿਜ਼ਨਸ ਕਰਦਾ ਬਿਜ਼ਨਸ ਕਰੀ ਚੱਲੋ, ਕੋਈ ਖੇਤੀ ਪੱਤੀ ਕਰਦਾ ਇਹ ਕਰੀ ਚੱਲੋ, ਇਹ ਕੋਈ ਨੇਮ ਨਹੀਂ ਜੋ ਕੁਛ ਕਰਦਾ ਕਾਰੋਬਾਰ ਆਪਣਾ ਦੇਖਦੀਆਂ ਪੀਣਾ ਕਰੀ ਚੱਲੋ। ਪਰ ਇਸਦੇ ਵਿੱਚੋਂ ਆਪਣਾ ਜਿੱਥੇ 24 ਘੰਟੇ ਦਿਨ ਰਾਤ ਦੇ ਹਨ, ਉਹਨਾਂ ਵਿੱਚੋਂ ਕਮ ਸੇ ਕਮ ਜੇ ਜ਼ਿਆਦਾ ਨਹੀਂ ਥੋੜਾ ਬਹੁਤ ਤਿੰਨ ਦਸਵਾਂ ਹਿੱਸਾ 2.5 ਘੰਟੇ ਜ਼ਰੂਰ ਪਰਮੇਸ਼ਵਰ ਦੇ ਭਜਨ ਵਾਸਤੇ ਕੱਢ ਲੈਣੇ ਚਾਹੀਦੇ ਨੇ। ਇੱਕ ਵਕਤ ਜਾਂ ਦੋ ਵਕਤ ਜਿਵੇਂ ਤੁਸੀਂ ਕਰ ਸਕੋ, ਦੋ ਵਕਤ ਕਰੋ, ਥੋੜਾ ਥੋੜਾ ਕਰ ਲਓ, ਸਵਾ ਸਵਾ ਘੰਟਾ ਹੋ ਜਾਏਗਾ ਜਾਂ 1.5 ਘੰਟਾ ਸਵੇਰੇ ਘੰਟਾ ਸ਼ਾਮ ਨੂੰ, ਇਉਂ ਕਰ ਲਓ। ਇਉਂ ਕਰਦੇ ਕਰਦੇ ਫਿਰ ਅਸੀਂ ਐਸੀ ਅਵਸਥਾ ਆ ਜਾਏਗੀ ਜਿਹੜਾ ਸਾਲ ਦੋ ਸਾਲ ਇਉਂ ਕਰਦਾ ਇੱਥੇ ਪੈਰ ਵੀ ਕਰਨ ਲੱਗ ਪੈਂਦੇ, ਚੱਲਦੇ ਫਿਰਦੇ ਵੀ ਤਾਂ ਹੋਣ ਲੱਗ ਪੈਂਦਾ ਹੁੰਦਾ ਹੈ। ਉਹਦੀ ਜ਼ਿੰਦਗੀ ਹੌਲੀ 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 ਪਲਟਾ ਖਾਂਦੀ 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 ਬਹੁਤ ਦੂਰ ਚਲੀ ਜਾਂਦੀ। ਸੋ ਪਹਿਲੇ ਤਰੀਕਾ ਹੈ 2.5 ਘੰਟੇ ਮਾਤਾ ਦੇ ਉਦਰ ਵਿੱਚ ਇਹਨੇ ਵਾਅਦੇ ਕੀਤੇ ਹੋਏ ਹਨ। ਸੀਤਲੇ ਪੈਰ ਉਪਰੇ ਪਸੰਦੋ ਕਰਤੇ ਥਾਏ, ਨਾਮ ਸੂਤਣੀ ਕਿਉਂ ਸਾਰੇ ਉਧਰੋਂ ਜਿਸਦੇ ਨਾਂ ਹੈ, ਸੇਠਾਂ ਨੂੰ ਪੈਰ ਉਤਾਹਾਂ ਨੂੰ, ਤੇ ਮਾਤਾ ਦੇ ਉਧਰ ਵਿੱਚ ਵਾਸਾ ਮਨ ਕੁੰਭੀ ਨਕਲ ਵਾਸਾ ਸੀ, ਗੰਦਮਨ ਦੇ ਸਰਾਣਾ ਲੱਗਿਆ ਸੀ ਗੰਦੇ ਥਾਂ ਇਸਦਾ, ਉੱਥੇ ਖਾਧਾ ਪੀਤਾ ਗੰਦਮਨ ਦੇ ਉੱਪਰ ਦੀ ਗੁਜ਼ਰਦਾ ਸੀ, ਤੇ ਬਾਕੀ ਬਹੁਤ ਦੁਖੀ ਸੀ। ਜਠਰਾਦਨ ਜਿਹੜੀ ਖਾਣ ਪਾਣ ਨੂੰ ਪਾਚਨ ਕਰਦੀ ਹੈ ਉਹ ਇਸ ਨੂੰ ਸਾੜਦੀ ਸੀ, ਸਵਾਸ ਸਵਾਸ ਭਜਨ ਕਰਦਾ ਸੀ, ਭਜਨ ਕਰਨ ਕਰਕੇ ਲਿਵ ਲੱਗੀ ਹੋਣ ਕਰਕੇ 100 ਜਨਮ ਦਾ ਇਸਨੂੰ ਗਿਆਨ ਸੀ। ਕਈਆਂ ਨੂੰ ਇੱਥੇ ਆ ਕੇ ਵੀ ਰਹਿੰਦਾ, ਕਈ ਇੱਥੇ ਜਨਮ ਤਾਰ ਕੇ ਉਹਨਾਂ ਨੂੰ ਵੀ ਪਿੱਛੇ ਦੇਰ ਤੱਕ ਖਬਰ ਰਹਿੰਦੀ ਜਿੰਨੀ ਦੇਰ ਮਨ ਸ਼ੁੱਧ ਹੁੰਦਾ ਹੈ। ਇਹ ਦੇਖਣ ਚ ਆਏ ਹਨ ਬਹੁਤ ਸਾਰੀਆਂ ਮਸਾਲਾ ਹਨ ਜੀਆਂ, ਆਪਣੇ ਉੱਥੇ ਸਾਡੇ ਨੇੜੇ ਪਿੰਡ ਹੈ ਉੱਥੇ ਦਾ ਇੱਕ ਮੁੰਡਾ ਸੀ ਕਹਿਣ ਲਈ ਜਾਂਦਾ ਜਾਂਦਾ ਕਿਤੇ ਅੰਧੇਰੀ ਆਈ ਕੁਝ ਡਿੱਪੇ ਕੁਝ ਡਿੱਕੇ ਮਰ ਗਿਆ ਤੇ ਇੱਕ ਲੋਟਪਤੀ ਪਿੰਡ ਉੱਥੇ ਦਰਜਿਆਂ ਦੇ ਸੀ ਇਹ ਜ਼ਮੀਨ ਦਾ ਚਿੱਟਾ ਦਾ ਮੁੰਡਾ ਜ਼ਮੀਨਦਾਰ ਦੇ ਦਰਜਿਆਂ ਦੇ ਘਰ ਜਾ ਕੇ ਜਾਣ ਲੈ ਲਿਆ ਉਸ ਨੂੰ ਉਹ ਛੋਟਾ ਹੁੰਦਾ ਕਿਹਾ ਕਰੇ ਮੇਰਾ ਪਿੰਡ ਤਾਂ ਉਹ ਹੈ ਉਹ ਪਿੰਡ ਦਾ ਨਾਂ ਲੈ ਕੇ ਗਿਆ ਕਰੇ ਮੇਰੇ ਮਾਤਾ ਪਿਤਾ ਉਹ ਹਨ ਉੱਥੇ ਮੇਰੀ ਉਹ ਚੀਜ਼ ਪਈ ਹੈ ਮੈਂ ਪੜ੍ਹਦਾ ਹੁੰਦਾ ਸੀ ਇੰਨੀਆਂ ਪਹਿਲਾਂ ਪਹਿਲਾਂ ਉਹ ਲੁਕੋ ਕੇ ਰੱਖਣ ਵੀ ਗਏ ਸਨ ਉਹ ਕਿਤੇ ਉਹ ਆ ਕੇ ਲੈ ਨਾ ਜਾਣ ਕਿਤੇ ਹੁਣ ਬਸ ਜ਼ਿਕਰ ਨਾ ਕਰਨ ਇਹ ਵੀ ਡਰ ਸੀ ਜੇ ਉਹਨੂੰ ਪਤਾ ਲੱਗ ਗਿਆ ਇਹ ਨੇੜੇ ਪਿੰਡ ਸੀ ਖੰਨੇ ਕੋਲ ਪਿੰਡ ਸੀ ਜਿੱਥੇ ਦਾ ਸੀ ਬਹੁਤ ਵਧੀਆ ਉੱਧਰ ਹੈ ਨਾਭੇ ਦਾ ਇਲਾਕੇ ਚ ਪਹਿਲਾਂ ਹੁਣ ਤਾਂ ਲੱਗਦਾ ਸੀ ਸੇਵ ਕਰਕੇ ਤੇ ਉਹ ਬਹੁਤ ਸਾਰੇ ਨੂੰ ਇਹ ਜਿਹੀਆਂ ਪਹਿਲੇ ਛੋਟੇ ਛੋਟੇ ਹੁੰਦੇ ਜਿਹਨਾਂ ਦਾ ਮਨ ਸ਼ੁੱਧ ਹੁੰਦਾ ਹੈ ਇਹ ਸ਼ੁੱਧੀ ਦੇ ਬਲ ਕਰਕੇ ਖ਼ਬਰਾਂ ਰਹਿੰਦੀਆਂ ਹੁੰਦੀਆਂ ਮਾਤਾ ਦੇ ਉਦੋਂ 100 ਜਨਮ ਦੀ ਖ਼ਬਰ ਹੁੰਦੀ ਹੈ ਸੇਵ ਕਰਕੇ ਉਸ ਮੌਕੇ ਵਾਅਦੇ ਕਰਦਾ ਹੁੰਦਾ ਹੈ ਪ੍ਰਭੂ ਹੇ ਵਾਹਿਗੁਰੂ ਮੈਨੂੰ ਇਹ ਕੁੰਭੀ ਨਰ ਚੋਂ ਕੱਢ ਦੁਨੀਆਂ ਤੇ ਜਾ ਕੇ ਮੈਂ ਤੇਰਾ ਸਦਾ ਹੀ ਭਜਨ ਕਰੂੰਗਾ ਤਾਂ ਪਰਮੇਸ਼ਰ ਨੇ ਕਿਹਾ ਹੁਣ ਤੂੰ ਕਹਿੰਦਾ ਦੁੱਖ ਵਿੱਚ ਜ਼ਰੂਰ ਕਰਨਾ ਦੁੱਖ ਵਿੱਚ ਸਾਰੇ ਹੀ ਤਰਲੇ ਕਰਦੇ ਹੁੰਦੇ ਹਨ ਜਦੋਂ ਸਮਾਂ ਲੰਘ ਜਾਂਦਾ ਹੁੰਦਾ ਉਦੋਂ ਕਿਤੇ ਦੇ ਕਿਤੇ ਚਲੇ ਜਾਂਦੇ ਨੇ ਕਿਉਂ ਦੱਸਣ ਅਫਰੀਕਾ ਦੀ ਗੱਲ ਇੱਕ ਪ੍ਰੇਮੀ ਦੱਸੇ ਕਹਿਣ ਲੱਗਾ ਜੀ ਪਹਿਲੀਆਂ ਚ ਅਸੀਂ ਉੱਥੇ ਚੱਲੇ ਇੰਡੀਆ ਤੋਂ ਉਦੋਂ ਅਜੇ ਸਟੀਮਰ ਵੀ ਨਹੀਂ ਸੀ ਚੱਲੇ ਬਾਜਮਾਨ ਸਿੰਡੇ ਕੱਪੜਾ ਬੰਨੇ ਹੁੰਦੇ ਕਿਸ਼ਤੀਆਂ ਹਵਾ ਭਰਦੀ ਉਦੋਂ ਜਦੋਂ ਲੈ ਜਾਂਦੀ ਕਦੇ ਹੁੰਦਾ ਜੀ ਕਹਿੰਦੇ ਹਜ਼ਾਰ ਕਹਿੰਦੇ ਬੜੀ ਦੇਰ ਤੱਕ ਸਮੁੰਦਰ ਚ ਫਿਰੀ ਗਏ ਅਸੀਂ ਕਹਿਣ ਲੱਗੇ ਫਿਰ ਦੁਖੀ ਹੋ ਕੇ 5 ਖੰਡ ਪੜ ਸਕੇ ਸੱਚੇ ਪਾਤਸ਼ਾਹ ਸਾਨੂੰ ਕਿਸੇ ਪਾਸੇ ਲਾ ਖੈਰ ਅਸੀਂ ਛੇਤੀ ਹੀ ਇੱਧਰ ਆ ਗਏ ਪਰ ਕਿਰਾਏ ਹੁਣ ਤਾਂ ਨਹੀਂ ਕਹਿੰਦੇ ਬੜੇ ਹਿੰਮਤੀ ਹੋ ਕਿੰਨੀ ਬੁਰੀ ਬਾਤ ਹੈ ਹੁਣ ਤਾਂ ਕਰਾ ਲੋ ਕਹਿੰਦੇ ਹੁਣ ਕਰਾਵਾਂਗੇ ਕਈ ਸਾਲ ਗੁਜ਼ਰ ਗਏ ਇਹੋ ਜਿਹੀ ਗੱਲ ਹੈ ਪਰਮੇਸ਼ਰ ਕਹਿੰਦਾ ਮਾਤਾ ਜੀ ਦੁੱਖ ਵੀ ਹੁਣ ਤੁਸੀਂ ਵਾਅਦੇ ਕਰਦੇ ਹੋ ਲੇਕਿਨ ਉਹ ਦੁਨੀਆਂ ਤੇ ਜਾ ਕੇ ਭੁੱਲ ਜਾਣਾ ਹੈ ਸੰਸਾਰ ਦੀ ਹਵਾ ਇਹੀ ਜੀ ਹੈ ਪਰ 3 ਗੱਲਾਂ ਦੱਸੀਆਂ ਜਾਂਦੀਆਂ ਪਹਿਲੀ ਗੱਲ ਕਮ ਸੇ ਕਮ ਕਿਤੇ ਰਹੋ ਨੌਕਰੀ ਕਰੋ ਖੇਤੀ ਪੱਤੀ ਕਰੋ ਵਣਜ ਵਪਾਰ ਕਰੋ ਗ੍ਰਸਤ ਵਿੱਚ ਰਹੋ ਬਾਲ ਬੱਚਿਆਂ ਚ ਰਹੋ ਰਹਿੰਦੇ ਹੋਏ ਦੁਨੀਆਂ ਵਿੱਚ ਕਿਸੇ ਦਾ ਬੁਰਾ ਨਾ ਕਰੋ ਆਪਣਾ ਕੰਮ ਦੇਖ ਨੀਤੀ ਨਾਲ ਕਰੀ ਚੱਲੋ ਕਮ ਸੇ ਕਮ 24 ਘੰਟੇ ਵੀ ਦਸਵਾਂ ਹਿੱਸਾ ਨੇ 2.5 ਘੰਟੇ ਜ਼ਰੂਰ ਭਜਨ ਕਰ ਲਿਆ ਪਹਿਲੀ ਗੱਲ ਤਾਂ ਇਹ ਦੱਸੀ ਜੇ ਜ਼ਿਆਦਾ ਨਹੀਂ ਉਹਦੇ ਵਿੱਚ ਦਸਵੰਧ ਆਪਣੇ ਕਿਰਤ ਵਿੱਚੋਂ ਧਰਮਾਰਥ ਕਿਤੇ ਚੰਗੇ ਕੰਮਾਂ ਤੇ ਲਗਾਈ ਚੱਲੋ ਦੂਸਰੀ ਗੱਲ ਹੈ ਐਮ ਕਰਦਿਆਂ ਕਰਦਿਆਂ ਅਗਰ ਤੁਹਾਨੂੰ ਇਹ ਵਿਵੇਕ ਪੈਦਾ ਹੋ ਜਾਵੇ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ ਨਾਮ ਬਿਨਾਂ ਸਭ ਕੂੜ ਗੱਲ ਹੀ ਹੋਛੀਆਂ ਸਿਮਰਤ ਵੇਦ ਪੁਰਾਣ ਵਿੱਚ ਦੱਸਿਆ ਵੀ ਸਤ ਵਸਤੂ ਪਰਮੇਸ਼ਵਰ ਹੈ ਉਸਦਾ ਨਾਂ ਹੈ ਉਹੀ ਸੁੱਖ ਸਰੂਪ ਹੈ ਬਾਕੀ ਉਸ ਤੋਂ ਬਿਨਾਂ ਅਸਤ ਤੇ ਦੁੱਖ ਰੂਪੀ ਹੈ ਇਹ ਜਿਸ ਨੂੰ ਵਿਵੇਕ ਪੈਦਾ ਹੋ ਜਾਂਦੀ ਹੈ ਉਹਦੇ ਚਿੱਤ ਵਿੱਚ ਦ੍ਰਿੜ ਹੋ ਜਾਂਦਾ ਵੀ ਪਰਮੇਸ਼ਵਰ ਦਾ ਨਾਮ ਇਹਨੂੰ ਕਦੇ ਵੀ ਨਾ ਭੁੱਲੇ ਉਹਦੇ ਚਿੱਤ ਦੀ ਅਵਸਥਾ ਕੁਦਰਤੀ ਐਸੀ ਹੋ ਜਾਂਦੀ ਉਹ ਕਹਿੰਦਾ ਇੱਕਦਮ ਵੀ ਵਿਅਰਥ ਨਾ ਜਾਵੇ ਕਿ ਉਹਦੇ ਚਿੱਤ ਦੀ ਇਹੀ ਹਾਲਤ ਹੋ ਜਾਂਦੀ ਹੁੰਦੀ ਹੈ ਸੋ ਪਰਮੇਸ਼ਵਰ ਨੇ ਕਿਹਾ ਅਗਰ ਤੇਰੇ ਚਿੱਤ ਦੀ ਇਹੀ ਹਾਲਤ ਹੋ ਜਾਵੇ ਤੈਨੂੰ ਵਿਵੇਕ ਪੈਦਾ ਹੋ ਜਾਵੇ ਇਹੋ ਜਿਹਾ ਇਕੱਠੇ ਪਹਿਲੇ ਮੇਰਾ ਭਜਨ ਕਰੀ ਤੇਰੀ ਜ਼ਿੰਮੇਵਾਰੀਆਂ ਸਾਰੀਆਂ ਉਲੀ ਉਲੀ ਹੋਰ ਜੋ ਕੁਝ ਚਾਹੀਦਾ ਮੈਂ ਲੈ ਲਵਾਂਗਾ ਇਹ ਪਰਮੇਸ਼ਵਰ ਨੇ ਕਿਹਾ ਫਿਰ ਤੀਜੀ ਗੱਲ ਕਹੀ ਇਹਨੂੰ ਕਰਦਿਆਂ ਕਰਦਿਆਂ ਜੇਕਰ ਤੇਰੀ ਐਸੀ ਅਵਸਥਾ ਆ ਜਾਵੇ ਆਪਸ ਵਾਲੇ ਮੈਂ ਮਿਲਿਆ ਸੁੱਖ ਹੋਏ ਜੇ ਤੂੰ ਮੇਰਾ ਹੋਵੇ ਤਾਂ ਸਭ ਜਗ ਤੇਰਾ ਨਾਮ ਵਿਆਸ ਦੀ ਕਮਾਈ ਕਰਦੇ ਕਰਦੇ ਹਮੇ ਜੀਵ ਤੇ ਰੱਬ ਦੇ ਵਿਚਾਲੇ ਹਮੇ ਦਾ ਪੜਦਾ ਹੈ ਹਾਂ ਭੀਤ ਪਈ ਹੈ ਵਿੱਚੋ ਹਮੇ ਰੂਪੀ ਕੰਧ ਵੀ ਕਿਹਾ ਹੈ ਇਸ ਨੂੰ ਭਾਂਬੀ ਦੀ ਕੇ ਪਾਤ ਪਾਲ ਦੋ ਬਿਨ ਪੇਖੇ ਦੂਰ ਆਇਓ ਐ ਵੀ ਕਿਹਾ ਹੈ ਕਈ ਇੱਕੋ ਗੱਲ ਨੂੰ ਕਈ ਕਈ ਤਰੀਕੇ ਦੇ ਨਿਰੂਪਣ ਕੀਤਾ ਹੁੰਦਾ ਹੈ ਹਾਂ ਮੈਂ ਵਿੱਚੋਂ ਖੋਵਾ ਦੂਜਾ ਮੇਟੇ ਆਪੇ ਹੋਇਆ ਇਉਂ ਅਗਰ ਤੂੰ ਨਾਮ ਵਿਆਸ ਦੀ ਕਮਾਈ ਦੇ ਹਮੇ ਨੂੰ ਦੂਰ ਕਰ ਦੇਵੇਗਾ ਹਮੇ ਨੂੰ ਦੂਰ ਕਰਕੇ ਮੈਨੂੰ ਮਿਲ ਜਾਏਗਾ ਤੇ ਮੇਰਾ ਰੂਪ ਵੀ ਬਣ ਜਾਏਗਾ ਜੋ ਕੁਛ ਮੇਰਾ ਤੇਰਾ ਹੀ ਹੋ ਜਾਏਗਾ ਤੀਜੀ ਗੱਲ ਹੈ ਇਸ ਤੋਂ ਪਹਿਲੇ ਕੋਈ ਅਵਸਥਾ ਹੀ ਨਹੀਂ ਹੈ ਜਦੋਂ ਉਸਨੂੰ ਮਿਲ ਗਿਆ ਫਿਰ ਸਾਰੇ ਦੁੱਖੀ ਖਤਮ ਹੋ ਗਏ ਉਹ ਆਨੰਦ ਦਾ ਸਮੁੰਦਰ ਹੈ ਕਿਉਂਕਿ ਉਹ ਹੀ ਬਣ ਜਾਏਗਾ ਹੁਣ ਇਹਨਾਂ 3 ਗੱਲਾਂ ਵਿੱਚ ਸਭ ਨੇ ਵਹਿ ਲਿਆ ਕਿ ਤਿੰਨ ਕਮ ਸੇ ਕਮ 2.5 ਘੰਟੇ ਅਗਰ ਜ਼ਿਆਦਾ ਵਿਵੇਕ ਪੈਦਾ ਹੋ ਜਾਏ ਚੱਲਦੇ ਫਿਰਦੇ ਅੱਠੇ ਪੈਰ ਪਰਮਾਤਮਾ ਦਾ ਭਜਨ ਕਰਨਾ ਕਰਦੇ ਕਰਦੇ ਹੁਣ ਨਿਵਿਰਤ ਹੋ ਗਈ ਤਾਂ ਪਰਮੇਸ਼ਰ ਕਹਿੰਦੇ ਤੂੰ ਮੇਰਾ ਰੂਪ ਵੀ ਬਣ ਜਾਏਗਾ ਤੂੰ ਪਰਾਂ ਕੋਈ ਸਟੇਜ ਹੀ ਨਹੀਂ ਹੈ ਸੋ ਇਸ ਕਰਕੇ ਹੁਣ ਇਹਨਾਂ ਗੱਲਾਂ ਵਿੱਚ ਜੇਕਰ ਦੇਖਿਆ ਜਾਵੇ ਆਪਾਂ ਆਪਣੇ ਅੰਦਰ ਝਾਤੀ ਮਾਰੀਏ ਕਿਸ ਅਵਸਥਾ ਵਿੱਚ ਅਸੀਂ ਹਾਂ ਕਿ ਉਹਨਾਂ ਵਿੱਚੋਂ ਹਾਂ ਜਿਹਨੇ ਨੇ ਆਪਣੀ ਹੋਂਦ ਵਾਰਤੀ ਜਾਂ ਦੂਸਰੇ ਦਰਜੇ ਵਾਲੇ ਅੱਠੇ ਪੈਰ ਭਜਨ ਕਰਨ ਵਾਲਿਆਂ ਵਿੱਚੋਂ ਹਾਂ ਐਸਾ ਨਹੀਂ ਹੈ ਅਗਰ ਕਮ ਸੇ ਕਮ 2.5 ਘੰਟੇ ਕਰਨ ਵਾਲੇ ਵਿੱਚੋਂ ਹਾਂ ਕਹਿਣਾ ਇਹ ਦੇਖੋ 2.5 ਘੰਟੇ ਭਜਨ ਕਿਵੇਂ ਹੋ ਸਕਦਾ ਹੈ ਪਹਿਲੀ ਸਟੇਜ ਤਾਂ ਇਹ ਹੁੰਦੀ ਹੈ ਗੁਰੂ ਮਤ ਦੇ ਅਨੁਸਾਰ ਇਸ ਮਰਿਆਦਾ ਵਿੱਚ ਆ ਜਾਣਾ ਕਿਉਂਕਿ ਦੁਨੀਆਂ ਦੇ ਜਿਤਨੇ ਕੰਮ ਨੇ ਕਿਸੇ ਮਰਿਆਦਾ ਅਨੁਸਾਰ ਹੀ ਚੱਲਦੇ ਮਰਿਆਦਾ ਤੋਂ ਬਿਨਾਂ ਕੋਈ ਵੀ ਦੁਨੀਆਂ ਦਾ ਜਿਤਨੀਆਂ ਮਸ਼ੀਨਰੀਆਂ ਇੱਥੇ ਕੰਮ ਮਰਿਆਦ ਚ ਕਰਦੀਆਂ, ਮਰਿਆਦਾ ਥੋੜਾ ਜਿਹਾ ਫਰਕ ਪੈ ਜਾਏ ਮੁਕਤ ਹੋ ਜਾਏਗਾ। ਇਸੇ ਤਰ੍ਹਾਂ ਇੱਧਰ ਵੀ ਮਰਿਆਦਾ ਅਨੁਸਾਰ ਚੱਲਣਾ ਪੈਂਦਾ ਹੈ। ਗੁਰੂ ਘਰ ਦੇ ਵਿੱਚ ਮਰਿਆਦਾ ਅਨੁਸਾਰ ਪਾਨ ਕਰਕੇ ਕੁਰਹਿਤਾਂ ਤੋਂ ਬਚਣਾ, ਬੁਰਾਈਆਂ ਤੋਂ ਬਚਣਾ, ਇਹਨਾਂ ਦੇ ਪੱਕਾ ਹੋਣਾ ਹੁੰਦਾ। ਪਹਿਲੇ ਇਉਂ ਕਰਦੇ ਕਰਦੇ ਕਮ ਸੇ ਕਮ 2.5 ਘੰਟੇ ਰੋਜ਼ ਭਜਨ ਕਰਨਾ। ਇਹ ਕਿਵੇਂ ਹੋ ਸਕਦਾ ਹੈ? ਪੰਜ ਬਾਣੀਆਂ ਨਿਯਮੀ ਹੋ ਜਾਵੇ ਤਾਂ ਖੈਰ ਘੰਟਾ ਵੀ ਮਿਲਦਾ ਪੰਜ ਬਾਣੀਆਂ ਨੂੰ ਤਾਂ। ਪੰਜ ਬਾਣੀਆਂ ਦੱਸੀਆਂ ਹੋਈਆਂ ਜਪੀ ਸਾਹਿਬ, ਜਾਪ ਸਾਹਿਬ, ਸਵਈਏ। ਸਵੇਰ ਦੀ ਬਾਣੀ ਹੈ, ਸ਼ਾਮ ਨੂੰ ਰਹਿਰਾਸ ਪੈਣ ਵੇਲੇ ਕੀਰਤਨ, ਇਸ ਵੇਲੇ ਇਹਨਾਂ ਨੂੰ ਪੰਜ ਬਾਣੀਆਂ ਕਹਿੰਦੇ ਹਨ। ਇਹਨਾਂ ਨੂੰ ਵਕਤ ਕਿੰਨਾ ਕੁ ਲੱਗਦਾ? ਜਪੀ ਸਾਹਿਬ ਨੂੰ 15 ਮਿੰਟ, ਜਾਪ ਸਾਹਿਬ ਨੂੰ 15 ਮਿੰਟ, ਸਵਈਏ 3 ਮਿੰਟ ਦੇ ਹਨ, ਰਹਿਰਾਸ 15 ਮਿੰਟ ਦੀ ਹੈ, ਔਰ ਕੀਰਤਨ ਸੋਲਾ 5 ਮਿੰਟ ਦਾ। ਸਾਰੀਆਂ ਪੰਜੇ ਬਾਣੀਆਂ ਇਹਨਾਂ ਚਿਰ ਚ ਹੋ ਜਾਣ, ਤੁਸੀਂ ਆਪਣੇ ਆਪ ਹਿਸਾਬ ਲਓ ਕਿੰਨੇ ਮਿੰਟ ਲੱਗੇ। ਘੰਟਾ ਵੀ ਨਹੀਂ ਲੱਗ, ਕੋਈ 50 ਤੋਂ 30 ਮਿੰਟ ਲੱਗਦੇ। ਸੋ ਇਉਂ ਕਰਕੇ ਇਹ ਪੰਜ ਬਾਣੀ ਇਹ ਹਨ, ਬਾਕੀ 2.5 ਘੰਟੇ ਤਾਂ ਬਣੇ ਨਾ, ਇਹਦੇ ਨਾਲ ਬਹੁਤ ਥੋੜਾ ਰਿਹਾ। ਇਉਂ ਤਾਂ ਕਮ ਸੇ ਕਮ 2.5 ਘੰਟੇ ਭਜਨ ਕੋਈ ਕਰ ਲਏ ਰੋਜ਼ਾਂ ਚ, ਉਹ ਇਸ ਸ਼ਕਲ ਵਿੱਚ ਦੱਸਿਆ ਹੈ। ਜੇ ਇਉਂ ਨਹੀਂ ਹੁੰਦਾ, ਜਿਸਦੇ ਘਰ ਅਲੱਗਾ ਕਮਰਾ ਹੋਵੇ ਗੁਰੂ ਮਹਾਰਾਜ ਦੇ ਪ੍ਰਕਾਸ਼ ਕਰਨ ਵਾਸਤੇ, ਉਸਨੂੰ ਅਲੱਗਾ ਕਮਰੇ ਨੂੰ ਰੇਜ਼ਾ ਤੋਂ ਰੱਖੇ, ਬੜੀ ਸ਼ੁੱਧੀ ਨਾਲ ਅੱਛੀ ਤਰ੍ਹਾਂ ਵਿਛਾਈ ਕਰਕੇ, ਉਹਦੀ ਪੂਰੀ ਗੁਰੂ ਗ੍ਰੰਥ ਸਾਹਿਬ ਨੂੰ ਸਾਕਸ਼ਾਤ ਕਿਸੇ ਪਾਤਸ਼ਾਹ ਦਾ ਸਰੂਪ, ਪਰਮੇਸ਼ਵਰ ਦਾ ਸਰੂਪ ਜਾਣ ਕੇ ਉਸੀ ਸਤਿਕਾਰ ਨਾਲ ਉਸਦੀ ਸੇਵਾ ਕਰੇ, ਦਰਸ਼ਨ ਕਰੇ, ਧੂਪ ਦੀਪ ਚਮਰ ਕਰੇ। ਸੋ ਇਉਂ ਕਰਦਾ ਹੋਇਆ ਸਵੇਰੇ ਇਸ਼ਨਾਨ ਵਗੈਰਾ ਕਰਕੇ ਪਹਿਲੇ ਅਰਦਾਸ ਕਰਕੇ ਪ੍ਰਕਾਸ਼ ਕਰੇ। ਹੋ ਸਕਦਾ ਇੱਥੇ 50 ਸੁਫੇ ਰੋਜ਼ ਦੇ, ਯਾਨੀ 25 ਵਰਕੇ ਰੋਜ਼ਾਨਾ ਅਗਰ ਪਾਠ ਕਰ ਲਵੇ ਤਾਂ ਮਹੀਨੇ ਚ ਗੁਰੂ ਗ੍ਰੰਥ ਦੇ ਪਾਠ ਦਾ ਫਰਕ ਹੋ ਜਾਂਦਾ। 2.5 ਘੰਟੇ ਰੋਜ਼ ਲੱਗ ਜਾਂਦੇ, ਸਮਝੋ ਸੁੰਦ ਨਿਕਲ ਜਾਂਦਾ ਹੈ। ਇੱਕ ਵਕਤ ਨਾ ਕਰ ਸਕੇ 50 ਸੁਫੇ ਤਾਂ 25-25 ਸੁਫੇ 2 ਵਕਤਾਂ ਚ ਕਰ ਲਓ, 3 ਵਕਤਾਂ ਚ ਕਰ ਲਓ, ਕਰ ਲਓ 8 ਵਕਤਾਂ ਚ ਹੋ ਸਕਦਾ, ਆਸਾਨੀ ਨਾਲ ਕਰ ਸਕਦਾ ਹੈ, ਐਂ ਕਰ ਲਓ। ਅਗਰ ਐਸਾ ਨਹੀਂ, ਘਰ ਛੋਟਾ ਹੈ, ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਕਰਨ ਵਾਸਤੇ ਕਮਰਾ ਸਾਡੇ ਪਾਸ ਅਲੈਦਾ ਨਹੀਂ ਹੈ, ਤਾਂ 2 ਪੋਥੀਆਂ ਮਿਲਦੀਆਂ ਹਨ, ਉਹੀ ਉਸੀ ਸ਼ਕਲ ਵਿੱਚ, ਓਨਾ ਹੀ ਉਸੇ ਯਾਨੀ ਓਨਾ ਹੀ 1430 ਸੁਫੇ ਹਨ, ਪੋਥੀਆਂ ਦੀ ਸ਼ਕਲ ਵਿੱਚ ਹਨ। ਸੋ ਉਹ ਲੈ ਲਵੇ, ਸਤਿਕਾਰ ਨਾਲ ਮਾਲਾ ਵਿੱਚ ਲਪੇਟ ਕੇ ਰੱਖੇ, ਅੱਛੀ ਜਗ੍ਹਾ ਅਲਮਾਰੀ ਵਗੈਰਾ ਦੀ ਸ਼ੁੱਧੀ ਨਾਲ ਰੱਖੇ, ਇਸ਼ਨਾਨ ਵਗੈਰਾ ਕਰਕੇ ਰੇਲ ਵਗੈਰਾ ਤੇ ਰੱਖ ਕੇ ਉਹਨਾਂ ਦੇ ਵੀ ਉਸੀ ਤਰ੍ਹਾਂ ਪਾਠ ਕਰ ਸਕਦਾ ਹੈ, ਪਾਠ ਹੈ ਤਾਂ ਸ਼ੁੱਧ। ਉਸੀ ਤਰ੍ਹਾਂ ਉਤਨੇ ਹੀ 25 ਵਰਕੇ ਰੋਜ਼ ਦੇਣ, 50 ਸੁਫੇ ਰੋਜ਼ਾਨਾ ਕਰਨ ਕਰਕੇ ਮਹੀਨੇ ਚ ਗੁਰੂ ਗ੍ਰੰਥ ਸਾਹਿਬ ਤੇ ਪਾਠ ਦਾ ਫਰਕ ਹੋ ਜਾਏਗਾ। ਮਹੀਨੇ ਪਿੱਛੋਂ ਆਪਣਾ ਪ੍ਰਸ਼ਾਦ ਕਰਕੇ ਅਰਦਾਸ ਕਰਕੇ ਕੋਈ ਪਾ ਦੇਵੇ। ਸੋ ਇਹ ਹੈ, ਅਗਰ ਇਹ ਨਹੀਂ ਕਰ ਸਕਦਾ ਤਾਂ ਸੁਖਮਨੀ ਸਾਹਿਬ ਦੇ ਗੁਟਕੇ ਬਣੇ ਬਣਾਏ ਮਿਲ ਜਾਂਦੇ ਹਨ, ਹਿੰਦੀ ਚ ਮਿਲ ਜਾਂਦੇ ਹਨ, ਹਰ ਜ਼ਮਾਨ ਚ ਮਿਲ ਜਾਂਦੇ ਹਨ। ਪਰ ਸਾਡੀ ਅਸਲ ਕੁਦਰਤੀ ਸਾਡੀ ਲੈਂਗੁਏਜ ਜਿਹੜੀ ਸਾਡਾ ਲਿਟਰੇਚਰ ਗੁਰੂ ਕੀ ਅੱਖਾਂ ਵਿੱਚ ਹੈ ਪੰਜਾਬੀ। ਸਵੇਂ ਸੁਖਮਨੀ ਸਾਹਿਬ ਦਾ ਗੁਟਕਾ ਲਾਇਆ ਹੋਵੇ, ਉਸਦੇ ਆਪਣੇ 2 ਪਾਠ ਰੋਜ਼ਾਨਾ ਕਰ ਲਵੇ, ਉਹਨਾਂ ਨੂੰ ਵੀ ਓਨਾ ਹੀ ਵਕਤ ਲੱਗੇਗਾ। ਸੁਖਮਨੀ ਸਾਹਿਬ ਦੇ ਇੱਕ ਪਾਠ ਨੂੰ 1.5 ਘੰਟਾ ਲੱਗਦਾ ਹੈ, 2 ਪਾਠ ਰੋਜ਼ ਕਰ ਲਵੇ, 10ਵਾਂ ਦਾ ਨਿਕਲ ਗਿਆ 8ਪਹਿਰਾਂ ਦਾ। ਇਹ ਹੋ ਸਕਦਾ ਹੈ, ਭਾਵੇਂ ਇੱਕ ਵਕਤ ਕਰ ਲਏ, ਭਾਵੇਂ ਸਵੇਰੇ ਸ਼ਾਮ ਨੂੰ ਇਉਂ ਕਰ ਲਵੇ, ਐਂ ਵੀ ਬਣ ਸਕਦਾ। ਅਗਰ ਐਸਾ ਨਹੀਂ ਕਰ ਸਕਦਾ, ਜਪੀ ਸਾਹਿਬ ਦੇ ਗੁਟਕੇ ਵੀ ਮਿਲ ਜਾਂਦੇ ਨੇ, ਕਈਆਂ ਦੀ ਜਪੀ ਸਾਹਿਬ ਨੂੰ ਜ਼ਬਾਨੀ ਵੀ ਯਾਦ ਹੁੰਦਾ, ਜਪੀ ਸਾਹਿਬ ਦੇ 10 ਪਾਠ ਰੋਜ਼ ਕਰ ਲਵੇ, ਬੈਠ ਕੇ ਕਰ ਲਵੇ ਸਵੇਰੇ, ਉਸ ਕੇ ਜਿੰਨੇ ਕਰ ਸਕੇ ਕੰਮ ਕਾਜ ਵੀ ਜੇ ਵਕਤ ਮਿਲ ਜਾਵੇ ਉੱਥੇ ਕਰ ਲਵੇ, ਗਿਣਦਾ ਰਹੇ ਯਾਦ ਰੱਖੇ, ਸ਼ਾਮ ਨੂੰ ਕਰ ਲਵੇ, ਜੋ ਵਕਤ ਓਨਾ ਹੀ ਲੱਗੇ, 2.5 ਘੰਟੇ ਲੱਗਣਗੇ ਸਾਰਾ।
ਲੁਟੇਰਾ ਡਾਕੂ ਸ੍ਰੀ ਕ੍ਰਿਸ਼ਨ ਸੰਤਾਂ ਦੀ ਸੰਗਤ ਪ੍ਰਾਪਤ ਹੋਈ, ਥੋੜੀ ਸੰਗਤ ਨੇ ਉਸਨੂੰ ਦੁਖੀ ਬਣਾ ਦਿੱਤਾ। ਇਸੇ ਤਰ੍ਹਾਂ ਧਰੂਨ ਦਾ ਜ਼ਿਕਰ ਆਉਂਦਾ, ਧਰੂਨ ਕੋ ਮਿਲਿਆ ਹਰ ਨਸੰਗ। ਧਰੂਨ ਦਾ ਜ਼ਿਕਰ ਕਰਦੇ ਹੋਇਆਂ ਗੁਰੂ ਜੀ ਦੱਸਦੇ ਹਨ, ਧਰੂਨ ਨੂੰ ਕਿਵੇਂ ਮਿਲਿਆ ਪਰਮੇਸ਼ਰ। ਭਾਈ ਗੁਰਦਾਸ ਥੋੜੇ ਖਾਲ ਜੀ ਦਾ ਸਾਰਾ ਹੀ ਹਾਲ ਕਿਉਂ ਵਰਣ ਕਰਦੇ ਹਨ, ਧਰੂਨ ਸਿੱਧਾ ਕਰਿਆ ਆਇਆ ਕਰਕੇ ਆ ਕੇ ਉਹ ਕੁਛ ਰਲੀਤਾ, ਮਾਹੋਂ ਪਕੜ ਕੇ ਖਾ ਲਿਆ, ਮਨ ਵਿੱਚ ਰੋਸ ਮਤਰੇਈ ਕੀਤਾ, ਡੁੱਡੋ ਲਿਕਾ ਨਾ ਪੁੱਛੇ ਕਿ ਸੁਆਣੀ ਹੈ ਕੁਛ ਨੀਤਾ, ਸੁਆਣੀ ਹੈ ਜਨਮ ਦੀ ਨਾਮ ਨਾ ਭਗਤੀ ਕਰਨ ਲੜੀਤਾ,
ਕਿਸ ਉਦਮ ਤੇ ਰਾਜ ਮਿਲੇ ਸ਼ੁਕਰ ਤੇ ਹਮੇਸ਼ਾ ਨੀਤਾ ਪਰਮੇਸ਼ਰ ਆਰਾਧਿਓ ਜਿੱਦਣ ਰਹੀਏ ਪਦਕ ਪਨੀਤਾ ਬਹਾ ਚੱਲਿਆ ਕਰਨ ਤੱਕ ਮਨ ਵੈਰਾਗੀ ਹੋਏ ਅਤੀਤਾ ਨਾਰਦ ਮੁਨ ਉਪਦੇਸ਼ਿਆ ਨਾਮ ਨਿਧਾਨ ਨਿਧਾਨ ਅਵੇ ਰਸ ਪੀਤਾ ਸੁਣ ਰਾਜੇ ਸੱਦਿਆ ਅਬਤਲ ਰਾਜ ਕਰੋ ਨਿਤ ਨੀਤਾ ਗੁਰਮੁਖ ਹਾਰ ਚੱਲੇ ਜਲਦੀ ਇਹਨਾਂ ਅੱਖਰਾਂ ਵਿੱਚ ਪ੍ਰਭੂ ਦਾ ਸਾਰਾ ਹਾਲ ਭਾਈ ਗੁਰਦਾਸ ਨੇ ਗੁੰਥਨ ਕੀਤਾ ਸਾਡੇ ਦੇਸ਼ ਵਿੱਚ ਭਾਰਤ ਵਰਸ਼ ਵਿੱਚ ਕਿਸੇ ਸਮੇਤ ਬਹੁਤ ਵੱਡੇ ਰਾਜ ਦਾ ਮਾਲਕ ਰਾਜਾ ਉਤਾਨ ਪਾਲ ਹੈ ਜਿਸਦੇ ਦੋ ਸ਼ਾਦੀਆਂ ਸਨ ਪਹਿਲੇ ਸਮਿਆਂ ਦੇ ਵਿੱਚ ਰਾਜੇ ਮਹਾਰਾਜੇ ਆਮ ਲੋਕ ਕਈ ਕਈ ਸ਼ਾਦੀਆਂ ਕਰਵਾ ਲੈਂਦੇ ਹੁੰਦੇ ਸਨ ਰਾਜੇ ਚਿੱਤਰ ਕੇਤੂ ਦੇ ਘਰ ਕਹਿੰਦੇ ਕਰੋੜ ਰਾਣੀ ਸੀ ਸਤਜੁਗ ਦੇਵ ਦੀ ਗੱਲ ਹੈ ਪਰ ਪੁੱਤਰ ਕੋਈ ਨਹੀਂ ਸੀ ਉਹਦਾ ਇਸ ਕਰਕੇ ਉਹ ਦੁਖੀ ਸੀ ਉਸਨੇ ਮਹਾਤਮਾ ਨੂੰ ਕਿਹਾ ਮਹਾਰਾਜ ਇੱਕ ਗੱਲ ਦਾ ਬੜਾ ਦੁੱਖ ਹੈ ਕਹਿਣੇ ਕੀ ਕਹਿੰਦੇ ਲੋ ਇੱਕ ਕਰੋੜ ਰਾਣੀ ਹੈ ਮੇਰੇ ਪਰ ਪੁੱਤਰ ਨਹੀਂ ਮਹਾਤਮਾ ਕਹਿਣ ਲੱਗੇ ਰਾਜਨ ਪੁੱਤਰ ਕਿਹੜਾ ਸੁੱਖ ਸਰੂਪ ਹੁੰਦੇ ਹਨ ਪੁੱਤਰ ਤਵੇ ਸੁੱਖ ਸਰੂਪ ਹੈ ਆਗਿਆਕਾਰੀ ਹੋਵੇ ਨੇਕ ਹੋਵੇ ਮਾਤਾ ਪਿਤਾ ਦੇ ਹੁਕਮ ਅਨੁਸਾਰ ਚੱਲਣ ਵਾਲਾ ਹੋਵੇ ਪਿਤਰ ਮਹਾਤਮਾ ਹੋਵੇ ਇਹ ਜੇ ਗੁਣ ਪਾਏ ਨਾ ਫਿਰ ਪੁੱਤਰ ਸੁੱਖ ਸਰੂਪ ਹੈ ਜੇ ਉਲਟ ਚੱਲੇ ਫਿਰ ਦੁੱਖ ਰੂਪ ਹੈ ਇਸ ਕਰਕੇ ਖਿਆਲ ਕੀ ਕਰਦੇ ਆਪਣੇ ਭਜਨ ਕਰ ਪਰਮੇਸ਼ਵਰ ਜਿਹੜੇ ਸੁੱਖ ਰੂਪ ਕਰਦੇ ਕਹਿੰਦੇ ਨਹੀਂ ਮਹਾਰਾਜ ਮੈਂ ਦੁਨੀਆਂ ਤੇ ਪੁੱਤਾਂ ਨਾ ਕਹਿੰਦਾ ਇੱਕ ਵਾਰੀ ਮੈਨੂੰ ਤੁਹਾਡੇ ਦਰਸ਼ਨ ਕਰ ਕਹਿਣ ਲੱਗੇ ਪੁੱਤਰ ਹੋਵੇਗਾ ਤਾਂ ਸੀ ਉਮਰ ਬੜੀ ਥੋੜੀ ਹੋਵੇਗੀ ਕਹਿੰਦੇ ਕੁਛ ਵੀ ਹੈ ਮੈਨੂੰ ਬਸ ਤੇਰੀ ਦਾਤ ਬਖਸ਼ ਕਹਿੰਦੇ ਚੰਗਾ ਤੇਰੀ ਖੁਸ਼ੀ ਹੈ ਫਿਰ ਇੱਦਾਂ ਹੀ ਔਖਾ ਮੈਨੂੰ ਉਹਨੇ ਬਚਨ ਨਾਲ ਦਿੱਤਾ ਮਹਾਤਮਾ ਨੇ ਸਭ ਤੋਂ ਛੋਟੇ ਅੰਦਰ ਗ੍ਰਹਿ ਸਮਾਂ ਪਾ ਕੇ ਪੁੱਤਰ ਪੈਦਾ ਹੋ ਗਿਆ ਦੂਜੀਆਂ ਰਾਣੀਆਂ ਨੇ ਰਲ ਕੇ ਉਹਨੂੰ ਜ਼ਹਿਰ ਦਿੱਤਾ ਵੀ ਉਹਦੀ ਗੁੱਡੀ ਚੜ ਗਈ ਅਸੀਂ ਤਾਂ ਦਿਨ ਈਰਖਾ ਅੱਠਵੇਂ ਦਿਨ ਪੁੱਤਰ ਮਰ ਗਿਆ ਅੱਠ ਦਿਨ ਪਹਿਲੇ ਬੜਾ ਪੁੰਨਦਾਨ ਬਹੁਤ ਕੁਛ ਹੁੰਦਾ ਰਿਹਾ ਜਦੋਂ ਪੁੱਤਰ ਮਰਿਆ ਚਿੱਤ ਕੇ ਤੂੰ ਕੰਧਾਂ ਨਾਲ ਟੱਕਣਾ ਮਾਰਦਾ ਮਹਾਤਮਾ ਫਿਰ ਆ ਕੇ ਕਿਉਂ ਤੈਨੂੰ ਕਿਹਾ ਨਹੀਂ ਸੀ ਦੁੱਖ ਰੂਪ ਹੈ ਸੁੱਖ ਨਹੀਂ ਹੈ ਕਹਿਣ ਲੱਗਿਆ ਮਹਾਰਾਜ ਕਿਹੜਾ ਗੱਲਾਂ ਬਾਤਾਂ ਕਰਾ ਦੋ ਆਪਣਾ ਦੋ ਮਿੰਟ ਵਾਸਤੇ ਕਹਿਣ ਲੱਗਾ ਕੀ ਗੱਲ ਕਰਨੀ ਹੈ ਕਹਿਣ ਲੱਗੇ ਨਹੀਂ ਇਹ ਕਾਰਨ ਚੰਗਾ ਸਰ ਉਹ ਜਿੰਦਾ ਹੋ ਕੇ ਲੜਕਾ ਜਿਉਂਦਾ ਹੋ ਕੇ ਕਹਿਣਾ ਰਾਜੇ ਨੇ ਗੱਲ ਇਹ ਹੈ ਇਹ ਜਿਹੜੀਆਂ ਮੇਰੀਆਂ ਮਤਰਈਆਂ ਸੀ ਪਿਛਲੇ ਜਨਮ ਦੀਆਂ ਦੁਸ਼ਮਣ ਸੀ ਮੈਂ ਇਹ ਕੀੜੀਆਂ ਵੀ ਖੜ ਸੀ ਇੱਕ ਕਰੋੜ ਕੀ ਸੀ ਮੈਂ ਗਰਮ ਗਰਮ ਉਬਲਿਆ ਪਾਣੀ ਪਾ ਕੇ ਉਹਨੂੰ ਸਾਰਿਆਂ ਨੂੰ ਮਾਰਿਆ ਸੀ ਤੋ ਬਦਲਾ ਇਹਨੇ ਲੈ ਲਿਆ ਤਾਂ ਸਾਫ ਕਿਤਾਬ ਚ ਲਿਆਉਂਦਾ ਗੱਲ ਕਰੀ ਫਿਰ ਇੰਨੀ ਗੱਲ ਕਹੀ ਉਹ ਫਿਰ ਕੰਮ ਮਿਟ ਗਿਆ ਰਾਜੇ ਚਿੱਤਰ ਕੇ ਤੈਨੂੰ ਉੱਥੋਂ ਵੈਰਾਗ ਲੱਗ ਗਿਆ ਸੀ ਬਹੁਤ ਭਗਤੀ ਕੀਤੀ ਵੈਰਾਗ ਕਿਸੇ ਨਾ ਕਿਸੇ ਕਾਰਨ ਤੋਂ ਲੱਗਦਾ ਦੁੱਖ ਦਾਰੂ ਬਣਨਾ ਹੁੰਦਾ ਬਿਨਾਂ ਦੁੱਖ ਤਾਂ ਕਿਸੇ ਨੂੰ ਨਹੀਂ ਸ਼ਾਇਦ ਹੋਵੇ ਨਹੀਂ ਹਮੇਸ਼ਾ ਇਹ ਨਹੀਂ ਹੁੰਦਾ ਕੋਈ ਨਾ ਕੋਈ ਬਣਤ ਬਣਦੀ ਹੁੰਦੀ ਹੈ ਸਹੀ ਮਾਤਰੋਂ ਰਾਜਾ ਉਤਾਨ ਪਾਸ ਸੀ ਉਹਦੇ ਦੋ ਸ਼ਾਦੀਆਂ ਸਨ ਸੁਰੁਚੀ ਸੁਨੀਤਾ ਦੋਵੇਂ ਸ਼ਕੀਆਂ ਭੈਣਾਂ ਸਨ ਪਰ ਵੱਡੀ ਰਾਣੀ ਜੀ ਬੜੀ ਪਰਮਾਤਮਾ ਸੁਸ਼ੀਲਾ ਭਗਤਾ ਸੇਵਾ ਕਰਨ ਵਾਲੇ ਜਿਹੜੇ ਗੁਣਾਂ ਚ ਪਾਏ ਜਾਂਦੇ ਸਨ ਛੋਟੀ ਉਸੀ ਦੀ ਭੈਣ ਸੀ ਉਹ ਬੜੀ ਹੁਸ਼ਿਆਰ ਚਲਾਕ ਤੇ ਚੁੱਪ ਉਹ ਚਾਹੁੰਦੇ ਸੀ ਕਿਵੇਂ ਕਿਵੇਂ ਰਾਜਾ ਨੇ ਉਸ ਤੇ ਨਾਰਾਜ਼ ਕਰਦੇ ਮੈਂ ਉਹ ਆਪਣਾ ਕੁਛ ਨਾ ਕੁਛ ਚਰਿੱਤਰ ਵਰਤਦੀ ਰਹਿੰਦੀ ਸੀ ਅਸੀਂ ਨਤੀਜੇ ਇਹੀ ਹੋਇਆ ਆਪਣੀ ਵੱਡੀ ਭੈਣ ਤੇ ਤਾਂ ਨਾਰਾਜ਼ ਕਰਤਾ ਰਾਜੇ ਨੂੰ ਰਾਜਾ ਨੇ ਅਲੱਗਾ ਕਰਤਾ ਮੇਰੇ ਨਾਲ ਇੱਕ ਅੱਜ ਤਾਂ ਤੂੰ ਮੇਰਾ ਮੇਰੇ ਸਾਹਮਣੇ ਨੀ ਮੇਰੇ ਮੱਥੇ ਨਹੀਂ ਲੱਗ ਸਕਦੀ ਉਹਨਾਂ ਦਿਨਾਂ ਤੁਹਾਨੂੰ ਨੇ ਜਨਮ ਲਿਆ ਸੀ ਸਮਾਂ ਪਾ ਕੇ ਤੁਰੰਤ ਜਨਮ ਹੋ ਗਿਆ ਪੰਜ ਸਾਲ ਦਾ ਹੋਇਆ ਬੱਚੇ ਖੇਡਦੇ ਇਸ ਉਮਰ ਚ ਖੇਡ ਪਿਆਰੀ ਹੁੰਦੀ ਹੈ ਪਹਿਲੇ ਪਿਆਲੇ ਰੱਖਣ ਦੁੱਧ, ਦੂਜੇ ਮਾਂ ਬਾਪ ਕੀ ਸ਼ੁੱਧ, ਤੀਜੇ ਪਈਆ ਭਾਗੀ ਬੇਬ, ਚੌਥੇ ਪਿਆਰਾ ਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਤਾਤ, ਛੇਵੇਂ ਕਾਮਨ ਪੁੱਛੇ ਜਾਤ, ਸੱਤਵੇਂ ਸੰਜਕੀ ਅਗਰ ਵਾਸ, ਅੱਠਵੇਂ ਕੋਲ ਵਰਤਨ ਨਾਸ਼, ਨੌਵੇਂ ਤੌਲੇ ਉੱਗੇ ਸਾ ਦਸਵਾਂ ਦੱਤਾਵਾ ਸੁਆ, ਜੈ ਸੰਗੀਤ ਪੁਕਾਰੀ ਦਾ ਉੜਿਆ ਸਾਇਰਾ, ਆਇਆ ਗਿਆ ਮੋਇਆ ਨਾ ਪਿੱਛੋਂ ਪੱਤਰ ਸੱਦਿਓ ਕਹੋ, ਨਾਨਕ ਮਨ ਅੰਤ ਪਿਆਰ ਵਾਹਿਗੁਰੂ ਡੁੱਬਾ ਸੰਸਾਰ। ਬੱਚੇ ਖੇਡਦੇ ਹਨ, ਤਰੂਣ 5 ਸਾਲ ਦਾ ਉਹ ਵੀ ਬੱਚਿਆਂ ਨਾਲ ਖੇਡਦਾ, ਬੱਚਿਆਂ ਨੂੰ ਰਾਜਾ ਦੇ ਮਹਿਲ ਵਿੱਚ ਜਾਣ ਤੋਂ ਵੀ ਰੋਕ ਰੋਕ ਨਹੀਂ ਸੀ। ਬੱਚੇ ਸਭ ਨੂੰ ਪਿਆਰੇ ਲੱਗਦੇ ਹਨ ਕਿਉਂਕਿ ਇਹਨਾਂ ਦੇ ਚਿੱਤ ਵਿੱਚ ਰਾਗ ਦੁਆਸ਼ ਨਹੀਂ ਹੁੰਦਾ, ਬ੍ਰਹਮ ਗਿਆਨੀ ਦੇ ਚਿੱਤ ਵਿੱਚ ਤਾਂ ਬ੍ਰਹਮ ਗਿਆਨ ਦੇ ਬਲ ਕਰਕੇ ਰਾਗ ਦੁਆਸ਼ ਦੀਆਂ ਜੜ੍ਹਾਂ ਪੱਟੀਆਂ ਹੁੰਦੀਆਂ ਹਨ, ਪਰ ਇਹ ਬਚਪਨ ਹੋਣ ਕਰਕੇ ਸਮਝ ਨਾ ਹੋਣ ਕਰਕੇ ਇਹਦੇ ਚਿੱਤ ਵਿੱਚ ਰਾਗ ਦੁਆਸ਼ ਨਹੀਂ ਹੁੰਦਾ ਹੈ। ਇਹਨਾਂ ਬੱਚੇ ਇਸ ਕਰਕੇ ਸਭ ਨੂੰ ਪਿਆਰੇ ਲੱਗਦੇ ਨੇ, ਕਈ ਤਰ੍ਹਾਂ ਖੇਡਦੇ ਖੇਡਦੇ ਬੱਚੇ ਰਾਜਾ ਦੇ ਮਹਿਲ ਵਿੱਚ ਚਲੇ ਜਾਂਦੇ, ਅੱਜ ਵੀ ਚਲੇ ਗਏ ਜਿਹਨਾਂ ਦੀ ਤਰੂਣ ਵੀ ਸੀ। ਕੁਦਰਤੀ ਰਾਜਾ ਇਕੱਲਾ ਬੈਠਾ ਹੈ, ਅੰਦਰ ਚਿੱਕਾਂ ਲੱਗੀਆਂ, ਉਸਦੇ ਤਰੂਣ ਦੇ ਮਤਰੇ ਮਾਸੀ ਉਹ ਵੀ ਅੰਦਰ ਹੈ। ਰਾਜਾ ਨੇ ਪੁੱਛਣਾ ਸ਼ੁਰੂ ਕਰ ਦਿੱਤਾ ਬੱਚਿਆਂ ਨੂੰ, ਇਹ ਕਿਹਦਾ ਲੜਕਾ ਹੈ, ਇਹ ਕਿਹਦਾ ਪੁੱਤਰ ਹੈ, ਇਹ ਅਜਿਹਾ ਕੁਛ ਪੁੱਛਣਾ ਸ਼ੁਰੂ ਕਰ ਦਿੱਤਾ। ਜਿਹੜਾ ਉਹਨੂੰ ਸਾਰਿਆਂ 'ਚੋਂ ਵੱਡਾ ਸਿਆਣਾ ਲੜਕਾ ਸੀ, ਦੱਸੀ ਗਿਆ ਹੈ ਉਹਦਾ 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 ਜੋ ਤਰੂਣ ਦੀ ਵਾਰੀ ਆ ਗਈ, ਉਹਨੂੰ ਜਾਣਦਾ ਕੋਈ ਨਹੀਂ ਸੀ ਕੌਣ ਕੌਣ ਨੇ, ਕਹਿੰਦੇ ਫਲਾਣੇ ਮਕਾਨ 'ਚ ਕਮਾਈ ਰਹਿੰਦੇ ਉਸਦਾ ਲੜਕਾ। ਜੋ ਇਸ ਗੱਲ ਦਾ ਪਤਾ ਰਾਜਾ ਨੂੰ ਲੱਗਿਆ, ਰਾਜਾ ਦੇ ਚਿੱਤ ਵਿੱਚ ਆਪਣੇ ਖੂਨ ਦਾ ਮੋਹ ਜਾਗ ਗਿਆ, ਚਾਕੀ ਤਰੂਣ ਨੂੰ ਗੋਦ ਵਿੱਚ ਬਿਠਾ ਕੇ ਪਿਆਰ ਕਰਨਾ ਸ਼ੁਰੂ ਕੀਤਾ, ਮੇਰਾ ਹੀ ਬੱਚਾ ਹੈ ਤਾਂ। ਇਸ ਮੌਕੇ ਉਸਦੀ ਮਾਸੀ ਸੀ ਮਤਰੇਈ, ਉਹ ਤਾਂ ਬਰਦਾਸ਼ਤ ਨਾ ਹੋ ਸਕੀ ਗੱਲ, ਕਿਉਂਕਿ ਈਰਖਾ ਬਹੁਤ ਵੱਡੀ ਚੀਜ਼, ਇਹ ਅੱਗ ਹੈ ਇੱਕ ਕਿਸਮ ਦੀ, ਬਾਹਰਲੀ ਅੱਗ ਤਾਂ ਬਾਹਰ ਨੂੰ ਸਾੜਦੀ, ਅੰਦਰੋਂ ਦਿਲ ਨੂੰ ਸਾੜਦੀ ਹੈ। ਸੋ ਉਸ 'ਤੇ ਬਰਦਾਸ਼ਤ ਨਾ ਹੋ ਸਕਿਆ, ਛੱਟੀ ਚਿੱਕ ਉਠਾ ਕੇ ਆਈ, ਤਰੂਣ ਨੂੰ ਬਾਂਹ ਤੋਂ ਪਟਕ ਕੇ ਜ਼ਮੀਨ 'ਤੇ ਮਾਰਿਆ, ਇੱਕ ਚਪੇਟ ਸੱਜੇ ਹੱਥ ਦੀ ਖੱਬੇ ਪਾਸੇ ਮੂੰਹ 'ਤੇ ਮਾਰੀ, ਖੱਬੇ ਹੱਥ ਦੀ ਸੱਜੇ ਪਾਸੇ ਮੂੰਹ 'ਤੇ ਮਾਰੀ। ਕਹਿਣ ਲੱਗੀ ਜੇਕਰ ਰਾਜਾ ਦੀ ਗੋਦ ਵਿੱਚ ਬੈਠਣਾ ਸੀ, ਰਾਜਾ ਦਾ ਪਿਆਰ ਲੈਣਾ ਸੀ, ਮੈਥੋਂ ਜਨਮ ਲੈਂਦਾ ਤਾਂ ਉੱਥੋਂ ਕਿ ਜੰਮਿਆ। ਤਰੂਣ ਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਸੀ ਬੱਚਾ ਸੀ, ਪਰ ਇਸ ਗੱਲ ਦਾ ਦੁੱਖ ਬੜਾ ਮਹਿਸੂਸ ਕੀਤਾ ਉਸਨੇ। ਖੈਰ ਸਕੋਰੇ ਲੈਂਦਾ ਮੂੰਹ ਲਾਲ ਲਾਲ ਹੋਇਆ, ਘਰ ਆ ਗਿਆ, ਉਸਦੀ ਮਾਤਾ ਨੇ ਪੁੱਛਿਆ, ਬੇਟਾ ਕੀ ਗੱਲ ਹੈ, ਤੈਨੂੰ ਕਿਸੇ ਨੇ ਕੀ ਪੁੱਛ ਕੇ ਆਇਆ ਹੈ, ਕੀ ਤੁਸੀਂ ਬੱਚੇ ਆਪਸ ਵਿੱਚ ਹੀ ਲੜ ਪਏ ਹੋ, ਕਿਸੇ ਬੱਚੇ ਨੇ ਤੈਨੂੰ ਮਾਰਿਆ ਕੁੱਟਿਆ? ਉਹਨੇ ਸਾਰੀ ਗੱਲ ਦੱਸੀ ਵੀ ਆਹ ਗੱਲ ਹੋਈ ਹੈ, ਸਮਝ ਗਈ ਸਾਰੀ ਗੱਲ, ਜਾਣਦੀ ਸੀ। ਠੀਕ ਹੈ ਬੇਟਾ, ਤੇਰੀ ਉਹ ਮਾਸੀ ਹੈ, ਮਤਰੇਈ ਵੀ ਹੈ, ਮੇਰੀ ਸਗੀ ਭੈਣ ਹੈ, ਠੀਕ ਕਹਿੰਦੀ ਹੈ, ਤੇਰਾ ਤੇ ਮੇਰਾ ਪ੍ਰਤੀਤ ਹੁੰਦਾ, ਪੀਲੇ ਜਾਣ ਦਾ ਤਪ ਜ਼ਰੂਰ ਕੀਤਾ ਰਾਜ ਭਾਗ ਦੀ ਇੱਛਾ ਰੱਖੇ, ਪਰ ਭੰਗਣਾ ਪਈ ਹੋਈ ਹੈ, ਜਿਸ ਕਰਕੇ ਰਾਜ ਮਹਿਲਾਂ ਤਾਂ ਮੈਨੂੰ ਵੀ ਲੈਦਾ ਕਰ ਦਿੱਤਾ ਗਿਆ, ਤੇਰਾ ਵੀ ਇੰਨਾ ਆਦਰ ਹੈ। ਸਾਰੀ ਗੱਲ ਸਮਝਾਈ ਗਈ ਉਸਦੀ ਮਾਤਾ ਨੇ। ਅਖੀਰ ਧਰੂ ਨੇ ਪੁੱਛਿਆ ਵੀ ਕੋਈ ਉਪਾਅ ਦੱਸੋ ਜਿਸ ਕਰਕੇ ਮੈਂ ਫਿਰ ਰਾਜ ਭਾਗ ਦਾ ਮਾਲਕ ਬਣ ਜਾਵਾਂ। ਉਸਨੇ ਕਿਹਾ ਉਪਾਅ ਇਹੀ ਹੈ, ਸਭ ਤੋਂ ਵੱਡਾ ਪਰਮੇਸ਼ੁਰ ਦਾ ਭਜਨ ਕਰੋ, ਇਹੀ ਸਭ ਤੋਂ ਪੁੱਠੀਆਂ ਸਿੱਧੀਆਂ ਕਰ ਸਕਦਾ ਹੈ। ਪੁਸ਼ਟ ਬਾਤ ਤੇ ਭਈ ਸੀ ਦੇਵੀ ਦੂਤ ਦੁਸ਼ਟ ਸਹਿ ਨਹੀਂ, ਇਹ ਵੀ ਚੀਜ਼ ਤਾਂ ਧਰੂ ਨੂੰ ਇਹ ਗੱਲ ਸੁਣ ਕੇ ਉਸ ਵਕਤ ਤੋਂ ਲਗਨ ਲੱਗੀ ਸੀ, ਸ਼ੌਕ ਜਾ ਕੇ ਕਹਿੰਦਾ ਫਿਰ ਮੈਨੂੰ ਆਗਿਆ ਦੇਵੋ ਤਾਂ ਕਿ ਮੈਂ ਕਿਸੇ ਇਕਾਂਤ ਬਣ ਵਿੱਚ ਜਾ ਕੇ ਪਰਮੇਸ਼ੁਰ ਦਾ ਭਜਨ ਕਰਾਂ, ਤਪ ਕਰਾਂ। ਬੱਚਾ ਸੀ 5 ਸਾਲ ਦਾ, ਅਜੇ ਉਸਨੂੰ ਕੁਛ ਨਹੀਂ ਸਮਝ ਨਹੀਂ ਸੀ, ਉਹਨੇ ਸੋਚਿਆ ਕਹਿੰਦੇ ਬੇਟਾ ਜੀ ਤੂੰ ਬੱਚਾ ਹੈ, 5 ਸਾਲ ਦੀ ਤੇਰੀ ਸਿਰਫ ਉਮਰ ਹੈ, ਤੇ ਤੂੰ ਤਪ ਨਹੀਂ ਹੋਣਾ, ਵੱਡਾ ਹੋ ਕੇ ਕਰ ਲਈ, ਕਿਉਂਕਿ ਅਜੇ ਤਾਂ ਬਹੁਤ ਹੀ ਛੋਟੀ ਉਮਰ ਹੈ ਤੇਰੀ। ਪਰ ਤਰੂਣ ਦੇ ਚਿੱਤ ਵਿੱਚ ਐਸੀ ਜ਼ਬਰਦਸਤ ਲੱਗਣ ਲੱਗੀ, ਜੋ ਵਕਤ ਕੱਢ ਆਵੇ ਮੈਂ ਜਾ ਕੇ ਪੁੱਛਿਆ ਕਰਕੇ ਭਗਵਾਨ ਨੂੰ ਖੁਸ਼ ਕਰ ਲਊਂ। ਮਾਤਾ ਰੋਕਦੀ ਸੀ, ਲੇਕਿਨ ਉਹਦੇ ਚਿੱਤ ਵਿੱਚ ਦਿਨ ਬ ਦਿਨ ਇਹ ਲਗਨ ਵੱਧਦੀ ਚਲੀ ਗਈ। ਉਹਨੇ ਸੋਚਿਆ ਵੀ ਮਾਤਾ ਤਾਂ ਨਹੀਂ ਜਾਣ ਦਿੰਦੀ, ਇੱਕ ਰਾਤ ਨੂੰ ਸੁੱਤਿਆਂ ਇੱਕ ਦਿਨ ਮਾਤਾ ਨੂੰ ਛੋੜ ਕੇ ਚਲਾ ਗਿਆ ਜੰਗਲਾਂ ਵਿੱਚ ਜਾ ਕੇ। ਉੱਥੇ ਪਹਿਲਾਂ ਬੱਚਾ ਸੀ 5 ਸਾਲ ਦਾ, ਕੀਤਾ ਸੀ ਤਪ ਕਿਵੇਂ ਕਰੀਂਦਾ, ਭਜਨ ਕਿਵੇਂ ਕਰੀਂਦਾ, ਕਿਵੇਂ ਪਰਮਾਤਮਾ ਦਾ ਧਿਆਨ ਕਰੀਂਦਾ ਹੈ। ਅਸੀਂ ਇਹੀ ਇਕੱਲੀ ਗੱਲ ਤਾਂ ਨਹੀਂ ਰੰਗੀਆਂ ਤੁਰ ਜਾਣਾ, ਕਿਉਂਕਿ ਬਹੁਤ ਗੱਲਾਂ ਦੀ ਲੋੜ ਪੈਣੀ ਹੈ। ਖੈਰ ਇਹ ਬਣਤਰੀ ਬਣ ਜਾਂਦੀ ਹੈ, ਨਾਰਦ ਮੁਨੀ ਉਸਨੂੰ ਫਿਰ ਮਿਲੇ ਪਰਮਾਤਮਾ ਦੀ ਪ੍ਰੇਰਨਾ ਨਾਲ। ਨਾਰਦ ਨੇ ਪੁੱਛਿਆ ਤੂੰ ਕੌਣ ਹੈ, ਇੱਥੇ ਕਿਉਂ ਫਿਰਦਾ ਹੈ, ਛੋਟੀ ਜਿਹੀ ਉਮਰ ਵਿੱਚ ਤੇਰਾ ਕੀ ਪ੍ਰਯੋਜਨ ਹੈ? ਉਹਨੇ ਸਾਰੀ ਗੱਲ ਦੱਸ ਦਿੱਤੀ, ਕਹਿਣ ਲੱਗੇ ਮੈਂ ਰਾਜੇ ਪਤਾਨਪਾਲ ਦਾ ਪੁੱਤਰ ਹਾਂ, ਇਉਂ ਕਰਕੇ ਮੇਰਾ ਹੱਕ ਨਹੀਂ ਮਿਲ ਰਿਹਾ, ਮੇਰੇ ਨਾਲ ਬੇਇਨਸਾਫੀ ਕੀਤੀ ਹੈ, ਮੇਰੀ ਮਾਸੀ ਨੇ ਮੈਨੂੰ ਚਪੇੜਾਂ ਵੀ ਮਾਰੀਆਂ ਨੇ, ਗੋਲੀਆਂ ਵੀ ਮਾਰੀਆਂ ਨੇ, ਇਸ ਕਰਕੇ ਮੇਰੇ ਚਿੱਤਰ ਜਨ ਦਾ ਬੜਾ ਦੁੱਖ ਹੈ, ਕੋਈ ਉਪਾਅ ਦੱਸੋ ਜਿਸ ਕਰਕੇ ਮੈਂ ਪਰਮਾਤਮਾ ਖੁਸ਼ ਕਰ ਸਕਾਂ। ਨਾਲ ਕਹਿੰਦਾ ਇੰਨੀ ਗੱਲ ਹੀ ਹੈ, ਕਹਿੰਦਾ ਹਾਂ ਗੱਲ ਤਾਂ ਇੰਨੀ ਕੀ, ਇਹ ਕੀ ਗੱਲ ਹੈ ਨਾ ਮੇਰੇ ਨਾਲ, ਚੱਲ ਮੈਂ ਤੇਰਾ ਹੱਕ ਦਵਾ ਦਿੰਦਾ। ਰਾਜੇ ਮਹਾਰਾਜੇ ਅੱਗੇ ਸੰਤਾਂ ਦਾ ਕਿਹਾ ਮੰਨਦੇ ਨਹੀਂ ਸੀ, ਪਰਮਾਤਮਾ ਹੁੰਦੇ ਸਨ, ਫਿਰ ਵੀ ਕਿਤੇ ਕਿਤੇ ਗਲਤੀਆਂ ਹੋ ਜਾਂਦੀਆਂ ਸੀ, ਜਾ ਕੇ ਇਹਨਾਂ ਗੱਲ ਨਹੀਂ, ਮੈਂ ਤਾਂ ਪਰਮਾਤਮਾ ਤੋਂ ਲੈਣਾ ਜੋ ਕੁਛ ਲੈਣਾ। ਬੜਾ ਨਾਰਦ ਨੇ ਸਮਝਾਇਆ ਕਿ ਨਹੀਂ ਮੈਂ ਨਹੀਂ ਜਾਣਾ, ਇੱਥੇ ਮੈਨੂੰ ਦੱਸੋ ਗੋਪਾਲ ਭਜਨ ਕਰਨਾ, ਦੱਸੋ ਪਰਮੇਸ਼ਵਰ ਦਾ ਧਿਆਨ ਕਰਨਾ, ਦੱਸੋ ਤਾਂ ਕਿ ਉਹਨੂੰ ਪ੍ਰਸੰਨ ਕਰ ਲਵਾਂ, ਉਹ ਤਾਂ ਨਹੀਂ ਜੋ ਚਲੋ ਮੈਂ ਹੋਰ ਨਹੀਂ ਕਿਸੇ ਦਿੱਤੇ। ਅਸੀਂ ਉਹਨਾਂ ਨੂੰ ਬਹੁਤ ਸਾਰਾ ਹੱਸ ਤੇ ਦ੍ਰਿੜ ਵਿਸ਼ਵਾਸ ਦੇਖ ਕੇ ਨਾਲ ਮੁਨੀ ਨੇ ਪਰਮੇਸ਼ਵਰ ਦਾ ਭਜਨ ਨਾਲ ਪਰਮਾਤਮਾ ਧਿਆਨ ਕਰਨਾ ਦੱਸਿਆ, ਮੇਰੀ ਮੂਰਤੀ ਦਾ ਧਿਆਨ ਕਰਿਆ ਕਰ, ਆਹ ਭਜਨ ਕਰਿਆ ਕਰ, ਕੁਛ ਨਹੀਂ ਕਰਦੇ 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 ਇੱਥੇ ਤੱਕ ਵਧਾ ਲਿਆ, ਇੱਕ ਅੰਗੂਠੇ ਦੇ ਪਰ ਖੜਾ ਹੋ ਗਿਆ, ਇੰਨੀ ਬਿਰਤੀ ਚੜ ਗਈ, ਦਸਵੇਂ ਦਾ ਸਥਿਤ ਹੋ ਗਿਆ, ਤੇ ਸਾਰੇ ਯਾਨੀ ਦੇਵਤਾ ਲੋਕ ਆਏ, ਉਹਨੂੰ ਬੜੀਆਂ ਕੋਸ਼ਿਸ਼ਾਂ ਕੀਤੀਆਂ ਇੰਟਰਨੈਟ ਲਾਉਣ ਡੂਣ ਵਾਸਤੇ, ਕਿਤੇ ਮੇਰਾ ਰਾਜ ਨਾ ਲੈ ਲਵੇ, ਪਰ ਉਹ ਤਾਂ ਸਭ ਲੋਕ ਦੀ ਇੱਛਾ ਤਾਂ ਰੱਖ ਨਹੀਂ ਰਿਹਾ ਸੀ, ਸਾਰਾ ਜਦੋਂ ਉਸਨੇ ਆਪਣਾ ਪ੍ਰਾਣ ਟੂਣ ਲਾ ਲਿਆ, ਜਦੋਂ ਬਿਰਤੀ ਟਿੱਕੀ ਹੁੰਦੀ ਉੱਥੇ ਕਿਸੇ ਚੀਜ਼ ਦਾ ਬਲ ਨਹੀਂ ਪੈਂਦਾ, ਉੱਥੇ ਡਲਾਵੇ ਡੁਲਾ ਕੁਛ ਮੈਨੇ ਨਹੀਂ ਰੱਖਿਆ ਕਰਦੇ। ਅਸੀਂ ਇਸ ਭਗਵਾਨ ਪਰਮ ਟੋਕੇ ਤਰੂ ਨੂੰ ਕਹਿਣੇ ਮੰਗ ਜੋ ਕੁਛ ਮੰਗਣਾ, ਕਹਿੰਦਾ ਮੈਂ ਕੁਛ ਨਹੀਂ ਮੰਗਣਾ, ਸਮਝਦੇ ਸੀ ਇਹਦੇ ਵੀ ਸਭ ਕੁਛ ਹੈ ਵੀ ਸਭ ਕੁਛ, ਲੇਕਿਨ ਅੱਜ ਬੰਦੇ ਇਰਾਦੇ ਲੋਕਾਂ ਦੇ ਐਸੇ ਨਹੀਂ ਰਹਿ ਗਏ, ਪਰਮੇਸ਼ਵਰ ਦੇ ਨਿਯਮਾਂ ਤਾਂ ਫਰਕ ਨਹੀਂ ਪਿਆ, ਉਹ ਤਾਂ ਵੈਸੇ ਹੀ ਹਨ, ਲੇਕਿਨ ਲੋਕਾਂ ਦੇ ਇਰਾਦਿਆਂ ਵਿੱਚ ਫਰਕ ਪੈ ਗਿਆ ਹੈ, ਦ੍ਰਿੜ ਇਰਾਦੇ ਬਿਨਾਂ ਕਾਰਜ ਸਿੱਧੀ ਹੁੰਦੀ ਨਹੀਂ ਹੁੰਦੀ, ਇਰਾਦੇ ਛਿੰਨ ਛਿੰਨ ਬਦਲੀ ਜਾਂਦੇ ਨੇ, ਇੱਕ ਇਰਾਦਾ ਥੋੜ੍ਹੀ ਦੇਰ ਵੀ ਦ੍ਰਿੜ ਨਹੀਂ ਰਹਿੰਦਾ ਹੁੰਦਾ, ਫਿਰ ਬਦਲ ਜਾਂਦਾ, ਫਿਰ ਬਦਲ ਜਾਂਦਾ, ਇਹੋ ਜਿਹਾ ਇਸ ਕਰਕੇ ਧਰੂ ਨੂੰ ਪਰਮਾਤਮਾ ਦਾ ਮਿਲਾਪ ਹੈ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਧਰੂ ਕੋ ਮਿਲਿਓ ਹਰ ਨਿਰਸੰਗ, ਇਉਂ ਧਰੂ ਨੂੰ ਮਿਲ ਕੇ ਭਗਵਾਨ ਨੇ ਅਟਲ ਪਦਵੀ ਦਿੱਤੀ ਹੈ, ਤੇ ਸੰਤਾਂ ਜਾਚੋ ਚਰਨ ਦੇਣ, ਅੱਗੇ ਗੁਰੂ ਜੀ ਕਹਿੰਦੇ ਤੇਰੇ ਸੰਤਾਂ ਦੇ ਚਰਨ ਆਏ ਤੂੰ ਵੀ ਚਾਹੁੰ। ਕੋਈ ਬ੍ਰਾਹਮਣ ਸੀ ਆਪਣੇ ਬ੍ਰਹਮ ਭਾਵ ਨੂੰ ਛੱਡ ਕੇ, ਜਿਹੜੇ ਬ੍ਰਹਮਾ ਵਾਲੇ ਕਿਰਤਾਬ ਹੁੰਦੇ, ਪਹਿਲੇ ਸਮੇਂ ਲੋਕ ਬ੍ਰਾਹਮਣ ਲੋਕ ਜਪ ਨੇ ਜੱਗ ਕਰਨੇ ਕਰਾਉਣੇ, ਦਾਨ ਦੇਣਾ ਲੈਣਾ, ਬ੍ਰਹਮ ਵਿਦਿਆ ਪੜ੍ਹਨੀ ਤੇ ਪੜਾਉਣੀ, ਛੇ ਕਰਮ ਇਹਨਾਂ ਵਿੱਚ ਪਾਏ ਜਾਂਦੇ ਹੁੰਦੇ ਸਨ। ਤੋ ਇਹ ਜਿਤਨੀਆਂ ਨਿੰਦਣੀ ਗੱਲਾਂ ਹਨ, ਮਦਰਾ ਮਾਸ ਜੂਆ ਠਿਕ ਦੁਰਾਚਾਰਨ ਤੋਂ ਪਰੇ ਰਹਿਣਾ ਹੁੰਦਾ, ਉਸਨੂੰ ਬ੍ਰਾਹਮਣ ਮੰਨਿਆ ਜਾਂਦਾ ਸੀ, ਉਹ ਸਤਿਕਾਰਨ ਦੇ ਲਾਇਕ ਹੁੰਦਾ ਸੀ। ਸੋ ਇੱਕ ਬ੍ਰਹਮ ਆਪਣੇ ਸੁਭਾਅ ਨੂੰ ਛੋੜ ਕੇ ਉਸਨੇ ਹੋਰ ਹੀ ਨਿੰਦਣੇ ਕਰਮ ਕਰਨੇ ਸ਼ੁਰੂ ਕਰ ਦਿੱਤੇ, ਚੰਗੇ ਚਮੜੇ ਦੇ ਕੰਮ ਸ਼ੁਰੂ ਕਰਦੇ ਜਿਹੜੇ ਉਸ ਮੌਕੇ ਚ ਬੜੇ ਬੁਰੇ ਮੰਨੇ ਜਾਂਦੇ ਸਨ। ਸਵੇਂ ਕਰ ਇਸੇ ਤਰ੍ਹਾਂ ਉਹਦਾ ਸਮਾਂ ਗੁਰਦੁਆਰਾ ਚਲਾ ਗਿਆ, ਨਾ ਹੀ ਕੋਈ ਭਜਨ ਪਾਠ ਕੀਤਾ, ਨਾ ਹੀ ਕੋਈ ਦਾਨ ਇਸ਼ਨਾਨ ਨਹੀਂ ਉਸਨੇ ਕੀਤਾ। ਜਦੋਂ ਉਹਦਾ ਵਕਤ ਪੂਰਾ ਹੋ ਗਿਆ, ਉਮਰ ਪੂਰੀ ਹੋ ਗਈ, ਉਸਨੂੰ ਜਮਦੂਤ ਪਕੜ ਕੇ ਲੈ ਜਾਂਦੇ ਹਨ, ਧਰਮ ਰਾਜ ਨੇ ਹਿਸਾਬ ਕਿਤਾਬ ਦੇਖਿਆ, ਕਹਿਣ ਲੱਗੇ ਇਸਨੂੰ ਕੇ ਛੱਡ ਦੋ, ਉਸਨੇ ਕੋਈ ਚੰਗਾ ਕਰਮ ਨਹੀਂ ਕੀਤਾ, ਮਨ ਤਨ ਧਾਰ ਕੇ ਮਨ ਤਨ ਨੂੰ ਬਰਬਾਦ ਕਰਕੇ ਚਲਾ ਆਇਆ, ਨਰਕ ਵੀ ਸਿੱਟਿਆ ਜਾ ਕੇ ਨਰਕ ਠੰਡਾ ਹੋ ਗਿਆ, ਉੱਥੇ ਦੇ ਲੋਕਾਂ ਨੂੰ ਵੀ ਸ਼ਾਂਤੀ ਆ ਗਈ। ਜਮਦੂਤ ਆ ਕੇ ਕਹਿਣ ਲੱਗੇ ਮਹਾਰਾਜ ਇਹਦਾ ਕੋਈ ਨਾ ਕੋਈ ਐਸਾ ਕਰਮ ਹੈ ਚੰਗਾ ਹੈ ਜਿਸ ਕਰਕੇ ਉੱਥੇ ਦੇ ਲੋਕਾਂ ਨੂੰ ਵੀ ਸ਼ਾਂਤੀ ਹੈਗੀ, ਅੱਛੀ ਤਰ੍ਹਾਂ ਆਪਣਾ ਹਿਸਾਬ ਕਿਤਾਬ ਖੋਜ ਕੇ ਦੇਖੋ। ਫਿਰ ਦੇਖਿਆ, ਕਹਿਣਗੇ ਨਹੀਂ ਇਹਦਾ ਕੋਈ ਚੰਗਾ ਕਰਮ ਨਹੀਂ, ਇਸਨੇ ਕੀਤਾ ਹੀ ਨਹੀਂ, ਠੀਕ ਵੀ ਨਰਕ ਦੇ ਅਧਿਕਾਰੀ ਹੈ। ਫਿਰ ਸਿਰਫ ਫਿਰ ਤੇ ਸ਼ਾਂਤੀ ਵਰਤ ਗਈ, ਕਹਿਣਾ ਕੋਈ ਗੱਲ ਹੈ ਜ਼ਰੂਰ, ਹੋ ਨਹੀਂ ਸਕਦਾ ਕੋਈ ਐਸਾ ਇਹਦਾ ਕਰਮ ਹੈ ਜਿਸ ਕਰਕੇ ਉਹਨਾਂ ਲੋਕਾਂ ਨੂੰ ਵੀ ਸ਼ਾਂਤੀ ਆ ਗਈ, ਅੱਛੀ ਤਰ੍ਹਾਂ ਖੋਜੋ। ਖੋਜ ਕੇ ਦੇਖਿਆ ਧਰਮ ਰਾਜਾ ਕਹਿੰਦਾ ਹਾਂ ਹੋਰ ਕੁਛ ਨਹੀਂ ਇਸਨੇ ਕੀਤਾ, ਪਰ ਜਿੱਥੇ ਇਸਦੀ ਦੁਕਾਨ ਸੀ ਉੱਥੇ ਮਹਾਤਮਾ ਦੀ ਆਵਾਜ਼ ਆ ਗਈ ਸੀ, ਉੱਥੇ ਲੰਘਦੇ ਹੁੰਦੇ ਇਹਦੇ ਮੱਥੇ ਦੇ ਮਹਾਤਮਾ ਦੇ ਚਰਨਾਂ ਦੀ ਧੂੜ ਉੱਡ ਕੇ ਪੈਂਦੀ ਰਹੀ, ਉਹਨੇ ਇਹਦੇ ਕਰਮ ਨਸ਼ਟ ਕਰਤੇ, ਹੋਰ ਇਹਦਾ ਚੰਗਾ ਕਰਮ ਕੋਈ ਨਹੀਂ ਹੈ, ਚੰਗਾ ਕਹਿਣਗੇ ਸਵਰਗਾਂ ਚ ਲੈ ਗਏ ਸਨ, ਉੱਥੇ ਤੇਰੇ ਸੰਤਾਂ ਜਾਚੋ ਚਰਨ ਰਹਿਣ, ਇਹ ਪ੍ਰਭੂ ਤੇਰੇ ਸੰਤਾਂ ਦੀ ਚਰਨ ਪੂਰੀ ਚਾਹੁਣਾ, ਲੈ ਮਸਤ ਕਲਾਵ ਕਿਰਪਾ ਦੇਣ, ਕਿਰਪਾ ਕਰਕੇ ਮੈਨੂੰ ਇਹ ਦਿਓ ਚਰਨ ਥੋੜ੍ਹੀ ਤੇਰੇ ਸੰਗਤਾਂ ਦੀ ਆਪਣੇ ਮੱਥੇ ਨੂੰ ਲਗਾਉਣ ਤੋਂ। ਇਉਂ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਨੇ ਸ਼ਬਦ ਦੇ ਵਿੱਚ ਜਿਤਨੇ ਭਗਤ ਹੋਏ ਹਨ ਉਹਨਾਂ ਦਾ ਮੁਕਸਿਰ ਤੌਰ ਤੇ ਜ਼ਿਕਰ ਕਰਦੇ ਹਨ। ਇਕੱਲੇ ਇਕੱਲੇ ਦਾ ਸਾਰੇ ਸ਼ਬਦ ਦੇ ਵਿੱਚ ਜਿੰਨੇ ਭਗਤ ਮਾਲ ਬਣਾਈ ਹੈ ਜਿਹਦੇ ਵਿੱਚ ਸਾਰੇ ਭਗਤਾਂ ਦਾ ਇਤਿਹਾਸ ਆਉਂਦਾ ਹੈ, ਨਾਮਦੇਵ, ਕਬੀਰ, ਧੰਨਾ, ਸੁਖਨਾ, ਸ਼ੈਨ, ਹੋਰ ਸਾਰੇ ਇਹ ਸ਼ਬਦ ਵਿੱਚ ਅੱਗੇ ਗਹਿਣਗੇ ਕਿ ਇਹਨੂੰ ਉਹਨਾਂ ਤੇ ਕਿਰਪਾ ਹੋਈ ਹੈ ਪਰਮੇਸ਼ਵਰ ਦੀ। ਇਹਨੂੰ ਸਭ ਦਾ ਭਲਾ ਤਾਂ ਸਤਸੰਗ ਤੇ ਹੀ ਹੋਇਆ ਹੈ। ਸਤਸੰਗ ਤੋਂ ਬਿਨਾਂ ਤਾਂ ਸਤ ਦੇ ਪਾਸੇ ਵੀ ਸੋਝੀ ਪੈਂਦੀ ਹੀ ਨਹੀਂ। ਮੁਸ਼ਕਲਾਂ ਕਾਲਜਾਂ ਤੋਂ ਬਿਨਾਂ ਤਾਂ ਵਿੱਦਿਆ ਪ੍ਰਾਪਤ ਹੁੰਦੀ ਹੀ ਨਹੀਂ ਕਿਸੇ ਨੂੰ। ਇਸੇ ਤਰ੍ਹਾਂ ਹੀ ਸਤਸੰਗ ਤੋਂ ਬਿਨਾਂ ਸਤ ਜੋ ਪਰਮਾਤਮਾ ਹੈ ਉਸਦੀ ਸੋਝੀ ਨਹੀਂ ਪੈਂਦੀ। ਜਦ ਸਤਸੰਗ ਪ੍ਰਾਪਤ ਹੁੰਦਾ ਹੈ ਫਿਰ ਇਸ ਨੂੰ ਸਤ ਦੇ ਪਾਸੇ ਵੀ ਸੋਝੀ ਪੈਂਦੀ ਹੈ। ਇਹ ਸ਼ੁਰੂ ਗੱਲ ਹੈ। ਇਸ ਵਾਸਤੇ ਸਤਸੰਗ ਮਿਲਦਾ ਹੈ ਬੜੇ ਭਾਗ ਨੂੰ ਵੀ ਭਾਗਾਂ ਸਤਸੰਗ ਨਾ ਲੱਗੇ। ਮਿਲ ਸੰਗਤ ਮੈਲ ਭਰੀ ਜਾਏ ਜੀ ਪਹਿਲਾਂ ਤਾਂ ਮਨੁੱਖਾਂ ਦੇ ਹੀ ਨਹੀਂ ਮਿਲਦੇ। ਮਨੁੱਖਾਂ ਦੇ ਮਿਲ ਗਈ ਫਿਰ ਇਸ ਨੂੰ ਸਤਸੰਗ ਨਹੀਂ ਮਿਲਦਾ ਬੜੇ ਭਾਗਾਂ ਤੋਂ ਬਿਨਾਂ। ਸਤਸੰਗ ਮਿਲ ਜਾਏ ਫਿਰ ਇਸ ਨੂੰ ਇਸ ਮਾਰਗ ਤੇ ਚੱਲਣਾ ਆਸਾਨ ਹੋ ਜਾਂਦਾ। ਬਿਨ ਭਾਗਾਂ ਸਤਸੰਗ ਨਾ ਲੱਭੇ ਬਿਨ ਸੰਗਤ ਮੈਲ ਭਰੀ ਜਾਏ ਜੀ। ਸਤਸੰਗਤ ਬਿਨਾਂ ਮਨ ਦੀ ਮੈਲ, ਜਿਵੇਂ ਕੱਪੜਾ ਸਫੈਦ ਹੁੰਦਾ ਹੈ ਉਸਦੇ ਵਿੱਚ ਮੈਲ ਭਰ ਜਾਏ ਉਸ ਦੀ ਚਟਿਆਈ ਨਜ਼ਰ ਨਹੀਂ ਆਉਂਦੀ, ਕਿਉਂ ਮੈਲ ਨੇ ਢਕਲੀ ਹੁੰਦੀ ਹੈ। ਜਦੋਂ ਉਸ ਮੈਲ ਨੂੰ ਦੂਰ ਕਰ ਦਿੱਤਾ ਜਾਵੇ ਕਿਸੇ ਤਰੀਕੇ, ਫਿਰ ਸਾਬਣ ਲਗਾ ਕੇ, ਸੱਜੀ ਸੋਡਾ ਜਾਂ ਕੁਛ ਹੋਰ ਖਾਰ ਵਗੈਰਾ ਲਗਾ ਕੇ ਉਹਦੀ ਚਟਾਈ ਵਿੱਚੋਂ ਹੀ ਪਲਟ ਹੋ ਜਾਂਦੀ, ਕਿਤੇ ਗਈ ਨਹੀਂ ਜਿੰਨਾ ਕਿਤੋਂ ਆਈ ਹੈ। ਇਸੇ ਤਰ੍ਹਾਂ ਪਰਮੇਸ਼ੁਰ ਸਭ ਦੇ ਅੰਦਰ ਵਸਦਾ ਹੈ। ਜਿਹਨਾਂ ਦੇ ਹਿਰਦੇ ਸਾਫ਼ ਹਨ ਉਹਦੇ ਵਿੱਚ ਉਸਦਾ ਅਕਸ਼ ਦੀਂਦਾ ਹੈ, ਜਿਹਦੇ ਹਿਰਦੇ ਮੈਲੇ ਹਨ ਉਹਨਾਂ 'ਚ ਦੀਂਦਾ ਨਹੀਂ। ਜਿਵੇਂ ਸੂਰਜ ਹਮੇਸ਼ਾ ਅਪਰੋਕਸ਼ ਹੈ ਅਤੇ ਇਹ ਕਦੇ ਵਿਨਾਸ਼ ਨਹੀਂ ਹੁੰਦਾ, ਪਰ ਨਜ਼ਰ ਕਿੱਥੇ ਆਉਂਦਾ ਹੈ? ਇੱਕ ਪਾਣੀ ਦਾ ਘੜਾ ਹੈ, ਉਹ ਬਿਲਕੁਲ ਉਹਦਾ ਪਾਣੀ ਸਾਫ਼ ਹੈ ਔਰ ਟਿਕਿਆ, ਉਸਦੇ ਵਿੱਚ ਸੂਰਜ ਦਾ ਅਕਸ਼ ਨਜ਼ਰ ਆਏਗਾ ਪੂਰਾ। ਇੱਕ ਪਾਣੀ ਦਾ ਘੜਾ, ਉਹਦਾ ਪਾਣੀ ਮੈਲਾ ਹੈ ਔਰ ਹਿੱਲਦਾ ਹੈ, ਉਹਦੇ ਵਿੱਚ ਦਿਸੇਗਾ ਨਹੀਂ ਚੌਲਾ ਜਿਹਾ ਪਏਗਾ, ਇੰਨੀ ਲਿਸ਼ਕਾਰੇ ਜੀ ਦਿਸੂਗਾ, ਉਹਨੂੰ ਕੁਛ ਨਜ਼ਰ ਆਏਗਾ। ਇੱਕ ਘੜੇ ਦਾ ਪਾਣੀ, ਉਹਦੇ ਉੱਪਰ ਕਾਈ ਆਈ ਹੋਈ ਹੈ ਬਿਲਕੁਲ ਹੀ, ਉਹ ਦਿਸੇਗਾ ਕਿ ਨਹੀਂ? ਇਸੇ ਤਰ੍ਹਾਂ ਪਰਮਾਤਮਾ ਸਾਰੇ ਪਰਿਪੂਰਨ ਹੈ, ਉਹ ਐਸੀ ਵਸਤੂ ਹੈ ਕਦੇ ਹੋਵੇ ਕਦੇ ਨਾ ਹੋਵੇ ਐਸਾ ਨਹੀਂ ਹੈ। ਸਦੀ ਵੀ ਅਸਤੀ ਹੈ, ਐਸਾ ਹੈ ਮੇਰਾ ਸਦਾ ਹੈ, ਦਿਸੇ ਸ਼ਬਦ ਕਮਾਏ, ਉਹ ਅਣਹੋਣੀ ਕਦੇ ਨਾ ਆਵੇ ਨਾ ਜਾਏ। ਲੇਕਿਨ ਜੀ ਸਰੀਰ ਘੜਾ ਹੈ, ਹਿਰਦਾ ਪਾਣੀ ਹੈ। ਜਿਸ ਸਰੀਰ ਦੇ ਵਿੱਚ ਹਿਰਦਾ ਕਹੀਏ, ਮਨ ਚਿਤ ਬੁੱਧ ਅਹੰਕਾਰ ਨੂੰ ਹਿਰਦਾ ਕਹਿੰਦੇ, ਮਨ ਫੁਰਨੇ ਦਾ ਨਾਂ ਹੈ, ਸੰਕਲ ਵਿਕਲਪ ਚਿਤ ਚਿਤ ਨਹੀਂ ਜਾਣਾ ਦਾ ਨਾਂ ਹੈ, ਬੁੱਧ ਵਿਚਾਰ ਨੇਚੇ ਦਾ ਨਾਂ ਹੈ, ਅਹੰਕਾਰ ਅੰਗਤਾ ਮਮਤਾ ਦਾ ਨਾਂ ਹੈ, ਹੈ ਪੁਰਨਾ ਹੀ। ਜਿਹਨਾਂ ਦੇ ਮਨ ਟਿਕੇ ਹਨ, ਟਿਕਦੇ ਹਨ ਹਮੇਸ਼ਾ ਭਜਨ ਕਰਕੇ, ਐਵੇਂ ਮਨ ਨਹੀਂ ਟਿਕਿਆ ਕਰਦਾ। ਸੋ ਜਿਹਨਾਂ ਦੇ ਮਨ ਕੁਝ ਦੇਰ ਸਤਸੰਗ ਦੁਆਰਾ ਵੱਡੇ ਭਾਗਾਂ ਨਾਲ ਸਤਸੰਗ ਮਿਲੀ, ਮਨ ਟਕਾ ਜਾਏ, ਉਹ ਟਿਕੇ ਮਨ ਦੇ ਵਿੱਚ ਉਹਦਾ ਅਕਸ਼ ਪੈਣ ਲੱਗ ਪਿਆ। ਸੋ ਉੱਥੇ ਪ੍ਰਤੀਤ ਬਈ ਹੈ ਤਾਂ ਸਾਰੇ ਹੀ। ਦੂਸਰਾ ਸਰੀਰ ਹੈ, ਉਹਦਾ ਅੰਤਕਰਨ ਇਤਨਾ ਸ਼ੁੱਧ ਨਹੀਂ, ਲੇਕਿਨ ਕੁਛ ਹੈ, ਥੋੜਾ ਬਹੁਤ ਖਿਲਦਾ ਵੀ ਹੈ, ਲੇਕਿਨ ਬਿਲਕੁਲ ਕਾਈ ਨਹੀਂ ਉਹਦੇ ਉੱਪਰ ਆਈ ਗਈ, ਉੱਥੇ ਇਸੇ ਸਮੇਂ ਝਲਕਾਰੇ ਜਿਹੇ ਪੈਂਦੇ ਹਨ। ਇੱਕ ਸਰੀਰ ਹੈ, ਉਸ ਅੰਤਕਰਨ ਦੇ ਇਤਨੀ ਕਾਈ ਆਈ ਹੋਈ ਹੈ, ਬਿਲਕੁਲ ਹੀ ਪੜਦਾ ਆਇਆ ਹੈ, ਉੱਥੇ ਕਿਵੇਂ ਦਿਸੇ? ਉੱਥੇ ਦੀਵੇ ਨਹੀਂ ਹੈਗੀ। ਇਸ ਕਰਕੇ ਉਸਨੂੰ ਕਾਈ ਨੂੰ ਦੂਰ ਕਰਨ ਦਾ ਉਪਾਅ ਹੈ, ਹੌਲੀ ਹੌਲੀ ਸਫਾ ਸਤਸੰਗ ਦੁਆਰਾ ਹੀ ਹੁੰਦਾ। ਇਸ ਮਨ ਤੋਂ ਜਨਮ ਜਨਮ ਕੀ ਮਨ ਲੱਗੀ, ਕਾਲਾ ਵਾਸਿਆ ਖੱਲੀ ਤੋਤੀ ਉਜਲੀ ਨਾ ਹੋਵੇ ਜੇ ਸਭ ਤੋਂ ਬਣਪਾ। ਇਸ ਮਨ ਨੂੰ ਜਨਮਾਂ ਜਮਾਤਰਾਂ ਦੀ ਪਾਪਾਂ ਰੂਪੀ ਮੈਲ ਲੱਗੀ ਹੋਈ ਹੈ। ਕਿਹੋ ਜਿਹਾ ਮੈਲਾ ਹੋਇਆ? ਜਿਵੇਂ ਤੇਲੀਆਂ ਦੇ ਖੋਹ ਨੂੰ ਸਾਫ਼ ਕਰਨ ਵਾਲੀ ਟਾਕੀ ਹੁੰਦੀ ਹੈ, ਉਹਦੇ ਵਿੱਚ ਸੰਧਿਆਈ ਸ਼ਾਇਦ ਮੈਲ ਪਈ ਹੁੰਦੀ ਹੈ। ਜੇ ਕੋਈ ਉਸਨੂੰ ਸਾਬਣ ਲਗਾ ਕੇ ਉਸਦੀ ਮੈਲ ਕੱਢਣੀ ਚਾਹੇ, ਨਹੀਂ ਨਿਕਲਦੀ, ਸਾਬਣ ਵਿੱਚੇ ਜੰਮ ਜਾਏਗਾ। ਉਸਨੂੰ ਜੁੱਤੀ ਨਾਲ ਸਫ਼ਾ ਕਰਦੇ ਹਨ, ਗਰਮ ਪਾਣੀ, ਬਹੁਤ ਗਰਮ ਪਾਣੀ ਉਹਦੇ ਵਿੱਚ ਉਬਾਲਦੇ ਹਨ, ਖਾ ਖੁਰ ਪਾ ਕੇ ਫਿਰ ਕਿਤੇ ਉਹ ਮੈਲ ਨਿਕਲਦੀ। ਇਸੀ ਤਰ੍ਹਾਂ ਮਨ ਦੀ ਦਿਸ਼ਾ ਦੱਸੀ ਹੈ, ਮਨ ਨੂੰ ਜਨਮਾਂ ਜਨਮਾਤਰਾਂ ਦੀ ਪਾਪਾਂ ਰੂਪੀ ਮੈਲ ਲੱਗੀ ਹੋਈ ਹੈ, ਜਿਸ ਕਰਕੇ ਕਾਲਾ ਸਿਆਹ ਹੋਇਆ, ਇਤਨਾ ਕਾਲਾ ਸਿਆਹ ਹੋ ਗਿਆ ਜਿਵੇਂ ਕੁੱਲ ਹੁੰਦੇ ਯਾਨੀ ਤੇਲੀਆਂ ਦੇ ਕੁੱਲ ਸਾਫ ਕਰਨ ਦੀ ਟਾਕੀ ਹੁੰਦੀ ਹੈ। ਤੇ ਇਸਨੂੰ ਸਾਫ ਕਰਨ ਵਾਸਤੇ ਸਤਿਗੁਰੂ ਮਿਲਿਆ ਉਲਟੀ ਪਈ ਮਤ ਬਦਲਾਓ, ਜਦੋਂ ਗੁਰੂ ਸ਼ਰਨ ਮਿਲਦੀ ਹੈ ਗੁਰੂ ਸ਼ਰਨ ਪ੍ਰਾਪਤ ਹੁੰਦੀ ਹੈ ਇਹਦੀ ਬੁੱਧ ਬਦਲ ਜਾਂਦੀ ਹੈ। ਸਤਸੰਗ ਦੁਆਰਾ ਬੁੱਧ ਬਦਲਦੀ ਹੈ, ਸੰਗ ਦੁਆਰਾ ਬੁੱਧ ਦੇ ਵਿੱਚ ਇਹ ਗੱਲਾਂ ਬਹਿੰਦੀਆਂ ਰੱਬ ਹੈ ਨਹੀਂ ਕਿਉਂਕਿ ਮੈਨੂੰ ਦੀਦਾ ਨਹੀਂ, ਨਰਕ ਸੁਰਗ ਕੋਈ ਨਹੀਂ, ਕਰਮਾਂ ਦਾ ਫਲ ਕੋਈ ਨਹੀਂ, ਹਿਸਾਬ ਕਿਤਾਬ ਲੈਣ ਵਾਲਾ ਕੋਈ ਨਹੀਂ, ਕੁਸੰਗ ਦੁਆਰਾ ਬੁਰੇਲੀ ਟੀਚਰ ਦੁਆਰਾ ਇਹ ਇੰਨੇ ਚੇਲੇ ਮਨ ਵਿੱਚ ਬਹਿੰਦੇ ਹਨ। ਪਰ ਜਦੋਂ ਸਤਸੰਗ ਪ੍ਰਾਪਤ ਹੁੰਦਾ ਹੈ ਫਿਰ ਇਹਦੇ ਨੀਚੇ ਬਦਲ ਜਾਂਦੇ, ਸਤਿਗੁਰੂ ਮਿਲੇ ਉਲਟੀ ਪਈ ਮਤ ਬਦਲਾ, ਗੁਰੂ ਮਿਲੇ ਤੇ ਮਤ ਉਲਟ ਹੋ ਜਾਂਦੀ ਬਦਲ ਜਾਂਦੀ ਹੈ। ਕਿਵੇਂ ਫਿਰ ਉਹ ਨੀਚੇ ਕਿਹੋ ਜਿਹੇ ਹੋ ਜਾਂਦੇ ਨੇ, ਪਰਮਾਤਮਾ ਹੈ ਮੈਨੂੰ ਨਹੀਂ ਦਿੰਦਾ, ਕਿਉਂਕਿ ਸਾਰੇ ਕਹਿੰਦੇ ਨੇ ਸਸਤੀ ਚੀਟੀ ਤੇ ਆਦਮੀ ਇੱਕ ਖੰਡ ਵਸੇ ਆਦਮੀ ਸ੍ਰਿਸ਼ਟੀ ਦਾ ਉਹਦੇ ਵਿੱਚ ਜਿਵੇਂ ਵਸਦੀ ਜਿਵੇਂ ਸਮੁੰਦਰ ਪਾਣੀ ਦਾ ਭਰਿਆ ਹੈ, ਪਾਣੀ ਦੇ ਵਿੱਚ ਹਵਾ ਚੱਲੀ ਤੇ ਲਹਿਰਾਂ ਚਗਬੂਦ ਦੇ ਹੋ ਗਏ, ਉਹ ਕਾਹਚੋਂ ਹੋਏ ਪਾਣੀ ਚੋਂ, ਵਿੱਚ ਕੀ ਆ ਉਹਨਾਂ ਦੇ ਪਾਣੀ ਤੇ ਲਾਇ ਕਾਚ ਹੋਣਗੇ ਪਾਣੀ ਚ, ਹਰ ਤਿੰਨਾਂ ਹਾਲਤਾਂ ਵਿੱਚ ਪਾਣੀ ਹੀ ਹੈ। ਇਸੀ ਤਰ੍ਹਾਂ ਪਰਮਾਤਮਾ ਤੋਂ ਸ੍ਰਿਸ਼ਟੀ ਪੈਦਾ ਹੋਈ ਉਹਦੇ ਵਿੱਚ ਹੈ, ਸ੍ਰਿਸ਼ਟੀ ਅੰਦਰ ਬਾਹਰ ਪਰਿਪੂਰਨ, ਅਖੀਰ ਸਾਰੀ ਸ੍ਰਿਸ਼ਟੀ ਉਹਦੇ ਵਿੱਚ ਲੈ ਹੋ ਜਾਏਗੀ। ਗੱਲ ਇਉਂ ਹੈ ਪਰ ਇਸ ਨੂੰ ਅਜੇ ਇਤਨੀ ਸੋਝੀ ਨਹੀਂ, ਜਦੋਂ ਇਹ ਸਤਸੰਗ ਕਰਨਾ ਸ਼ੁਰੂ ਕਰਦਾ ਹੋਏ ਹੋਏ ਇਹਦੀ ਮਤ ਬਦਲਦੀ ਹੈ। ਫਿਰ ਇਹਦੀ ਮਤ ਦੇ ਵਿੱਚ ਕਈ ਨੀਚਿਆਂ ਨੂੰ ਰੱਬ ਹੈ ਮੈਨੂੰ ਨਹੀਂ ਦਿਸਦਾ, ਇਹਦਾ ਕਾਰਨ ਮਨ ਮੇਰਾ ਹੈ ਮੇਰਾ, ਸੋ ਇਸ ਕਰਕੇ ਨਹੀਂ ਦਿੰਦਾ ਹੈ। ਸ਼ੁੱਧ ਕਿਵੇਂ ਹੋਵੇ, ਸ਼ੁੱਧ ਹੋਣਾ ਭਜਨ ਸੇਵਾ ਆਦਿ ਕਰਨ ਕਰਕੇ ਸ਼ੁੱਧ ਹੋਏਗਾ। ਸ਼ੁੱਧ ਦੀ ਕੀ ਨਿਸ਼ਾਨੀ ਹੈ, ਬੁਰੇ ਖਿਆਲ ਨਾ ਉੱਠਣੇ, ਇਹ ਮਨ ਸ਼ੁੱਧ ਦੀ ਨਿਸ਼ਾਨੀ ਹੈ। ਰਾਗਨ ਦਾ ਖਿਆਲ ਉੱਠਣੇ, ਬੁਰੇ ਕੰਮਾਂ ਦੇ ਖਿਆਲ ਉੱਠੇ, ਮਨ ਮੈਲਾ ਮੰਨਿਆ ਜਾਂਦਾ। ਮਨ ਦੇ ਖੰਡਾ ਦੀ ਕੀ ਨਿਸ਼ਾਨੀ ਹੈ, ਮਨ ਨੇ ਨਾ ਟਿਕਣਾ, ਪਾਠ ਕਰਨ ਲੱਗਦਾ ਬੜੀ ਬੜੀ ਛਾਲਾ ਮਾਰਦਾ, ਕਿਆ ਇੱਕ ਓਂਕਾਰ ਤੇ ਹੈ ਇਹ ਅਸੀਂ ਪਿਛਲੋਕੇ ਜਾ ਪਹੁੰਚਦਾ ਹੈ, ਇਹ ਮਨ ਦੇ ਖੰਡਾ ਦੀ ਨਿਸ਼ਾਨੀ ਹੈ ਬਖਸ਼ੇਰ ਜੀ ਨੂੰ ਕਹਿੰਦੇ। ਸੋ ਇਹਦੇ ਵਿੱਚ ਇਹ ਨੁਕਸ ਪਏ ਹੋਏ ਹਨ। ਪਰਮਾਤਮਾ ਕਦੇ ਕਿਸੇ ਨੂੰ ਦੂਰ ਨਹੀਂ, ਪਰ ਜਿਸ ਮਨ ਰੂਪੀ ਸ਼ੀਸ਼ੇ ਵਿੱਚ ਉਹਦਾ ਦਰਸ਼ਨ ਹੁੰਦਾ ਉਹਦੇ ਵਿੱਚ ਮਲ ਬਖਸ਼ੇਪ ਅਵਰਣ ਕੇ ਨੁਕਸ ਪਏ ਹੋਏ ਹਨ, ਉਹ ਦੂਰ ਕਰਨੇ ਹਨ। ਉਹ ਪਹਿਲੇ ਉਪਾਅ ਸਤਸੰਗ ਹੈ, ਇੱਥੋਂ ਹੌਲੀ ਹੌਲੀ ਦੂਰ ਹੋਣੇ ਸ਼ੁਰੂ ਹੋਣਗੇ, ਸੇਵਾ ਕਰਨ ਲੱਗੇਗਾ ਨਿਸ਼ਕਾਮ ਹੋ ਕੇ, ਇਹਦੇ ਖਿਆਲ ਵੀ ਬਦਲਣੇ ਸ਼ੁਰੂ ਹੋ ਜਾਣਗੇ, ਅਤੇ ਤੁਹਾਡੇ ਵਪਾਰ ਕਰਨ ਲੱਗ ਜਾਏਗਾ, ਅਤੇ ਇੱਥੋਂ ਦੇ ਹੌਲੀ ਹੌਲੀ ਖਿਆਲ ਬਦਲਣਗੇ, ਕਿਉਂਕਿ ਦੂਸਰੇ ਖਿਆਲ ਜੋ ਭਜਨ ਦੇ ਖਿਆਲ ਉਹਨਾਂ ਨੂੰ ਦਬਾਉਣਗੇ, ਉਹ ਚੰਗੇ ਗ੍ਰੰਥ ਪੁਸਤਕ ਦੇਖੇਗਾ ਉਹਦੇ ਬੁਰੇ ਖਿਆਲ ਨੂੰ ਦਬਾਉਣਗੇ, ਸਤਸੰਗ ਕਰੇਗਾ ਸਤਪੁਰਸ਼ਾਂ ਦੇ ਜਿਵੇਂ ਆਪਣੇ ਅਮਲ ਵਿੱਚ ਜਾਣ ਦੇ ਵਚਨ ਹਨ ਉਹਨਾਂ ਦੇ ਵਚਨ ਸੁਣੇਗਾ, ਇਹਨੂੰ ਵਿਸ਼ਵਾਸ ਆਏਗਾ ਵੀ ਠੀਕ ਹਨ ਜੋ ਕੁਛ ਕਹਿੰਦੇ ਹਨ। ਸੋ ਇਹਨਾਂ ਖਿਆਲ ਦੇ ਬਦਲਣ ਲੱਗ ਜਾਣਗੇ, ਮਨ ਦੋਸ਼ ਦੂਰ ਹੋਜੂ ਤੇ ਮਹਾਂਪੁਰਖੇ ਨੂੰ ਮਨ ਨੂੰ ਟਿਕਾਉਣ ਦੀ ਯੁਕਤੀ ਦੱਸਣਗੇ। ਮਨ ਟਿਕਦਾ ਹੈ ਇਹ ਨਹੀਂ ਵੀ ਨਹੀਂ ਟਿਕਦਾ, ਜੁਗਤੀਆਂ ਇੱਕ ਨਹੀਂ ਅਨੇਕਾਂ ਜੁਗਤੀਆਂ, ਅਧਿਕਾਰ ਦੇ ਮੁਤਾਬਕ ਅਲੱਗ ਅਲੱਗ ਜੁਗਤੀ ਹਨ। ਭਜਨ ਕਰਨ ਦੀ ਜ਼ਬਾਨ ਨਾਲ ਜਾਪ ਕਰਨਾ, ਬਣ ਪੈਣੀ ਮਨ ਨੂੰ ਟਿਕਾਉਣ ਦੀ ਯੁਕਤੀ ਹੈ, ਮੂਲ ਮੰਤਰ ਇਹਦਾ ਜਾਪ ਕਰਨਾ, ਇੱਕ ਓਂਕਾਰ ਸਤਨਾਮ ਕਰਤਾ ਬੰਦੇ ਵਾਂਗ ਅਕਾਲ ਨੂੰ ਤਜੁਨ ਸਿਵੰਗ ਪ੍ਰਸ਼ਾਦ ਆ ਸਤਜੁਗਾ ਸੱਚੇ।